ਮੁੜਕਿਆਂ ਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰਮ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ
ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਅੱਜ ਦੀ ਸਵੇਰ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੇ ਹਰਮ ਰੇਡੀਓ ਤੇ ਵਿਹੜੇ ਅੱਜ ਆਪਾਂ ਸਾਰੇ ਰਲ ਮਿਲ ਕੇ ਲਹਿਰਾਂ ਬਹਿਰਾਂ ਲਾਵਾਂਗੇ ਪ੍ਰੋਗਰਾਮ ਲਹਿਰਾਂ ਦੇ ਸੰਗ ਸੋ ਸਾਰਿਆਂ ਤੋਂ ਪਹਿਲਾਂ ਤਾਂ ਦੁਨੀਆਂ ਦੇ ਜਿਸ ਵੀ ਕੋਨੇ ਵਿੱਚ ਵਸਦੇ ਹੋ ਜਿੱਥੇ ਵੀ ਹੋ ਸਾਡੇ ਮੇਰੇ ਵੱਲੋਂ ਤੇ ਸਰਬਜੀਤ ਭਾਜੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਹਾਲ ਚਾਲ ਤੁਹਾਡਾ ਵਧੀਆ ਹੋਊਗਾ ਵੀਕਐਂਡ ਆ ਗਿਆ ਜੀ ਕਿਉਂਕਿ ਵੀਕਐਂਡ ਦੇ ਵਿੱਚ ਤਾਂ ਵੈਸੇ ਹੀ ਫੀਲਿੰਗ ਹੀ ਆ ਜਾਂਦੀ ਹੈ ਨਾ ਕਿ ਵੀਕਐਂਡ ਆ ਗਿਆ ਤੇ ਅੱਗੇ 2 ਛੁੱਟੀਆਂ ਨੇ ਤੇ ਛੁੱਟੀਆਂ ਦੇ ਵਿੱਚ ਪਲੈਨਿੰਗ ਵੀ ਬਣ ਜਾਂਦੀ ਹੈ ਆਸਟ੍ਰੇਲੀਆ ਦੇ ਵਿੱਚ ਤਾਂ ਗਰਮੀ ਦਾ ਮੌਸਮ ਆ ਸ਼ੁਰੂ ਹੋ ਗਿਆ ਜੀ ਸਾਰਿਆਂ ਦੀ ਆਲਰੇਡੀ ਪਲੈਨਿੰਗ ਬਣ ਜਾਂਦੀ ਹੈ ਕਿ ਛੁੱਟੀਆਂ ਦੇ ਵਿੱਚ ਕਿੱਥੇ ਜਾਣਾ ਵਾ ਘੁੰਮਣ ਦੇ ਲਈ ਹੈ ਨਾ ਤੇ ਲਓ ਜੀ ਫਿਰ ਤੁਸੀਂ ਬਣਾਓ ਆਪੋ ਆਪਣੇ ਪ੍ਰੋਗਰਾਮ ਕਿਹਨੇ ਕਿੱਥੇ ਘੁੰਮਣ ਜਾਣਾ ਤੇ ਕਿਹਨੇ ਕਿਹਨੇ ਘਰ ਦੇ ਕੰਮ ਵੀ ਕਰਨੇ ਆ ਬੜੇ ਪੈਂਡਿੰਗ ਕੰਮ ਹੁੰਦੇ ਆ ਨਾ ਸਾਰੇ ਹਫਤੇ ਦੇ ਸੋ ਬਿਲਕੁਲ ਜੀ ਆਪੋ ਆਪਣੇ ਕੰਮਾਂ ਨੂੰ ਵੀ ਨਿਬੇੜੋ ਤੇ ਆਪੋ ਆਪਣੀ ਜ਼ਿੰਦਗੀ ਨੂੰ ਖੂਬ ਇੰਜੋਏ ਕਰੋ ਆਪਣਿਆਂ ਦੇ ਸੰਗ ਸੋ ਬਾਕੀ ਜੀ ਅਸੀਂ ਤਾਂ ਜੀ ਅਰਦਾਸ ਹੀ ਕਰ ਸਕਦੇ ਹਾਂ ਵੈਸੇ ਵੀ ਕਹਿੰਦੇ ਹੁੰਦੇ ਆ ਨਾ ਕਿ ਅਰਦਾਸ ਤੇ ਵਿਸ਼ਵਾਸ ਤੇ ਉਹਨੂੰ ਨਜ਼ਰ ਤਾਂ ਨਹੀਂ ਆਉਂਦੇ ਪਰ ਦੋਨਾਂ ਵਿੱਚ ਤਾਕਤ ਇੰਨੀ ਹੁੰਦੀ ਆ ਕਿ ਜਿਹੜਾ ਨਾਮੁਮਕਿਨ ਹੁੰਦਾ ਨਾ ਤੁਹਾਡੀ ਲਾਈਫ ਦੇ ਵਿੱਚ ਉਸਨੂੰ ਵੀ ਮੁਮਕਿਨ ਬਣਾ ਦਿੰਦੇ ਆ ਸੋ ਸਾਡੀ ਅਰਦਾਸ ਇਹੀ ਹੈ ਜੀ ਤੁਸੀਂ ਹੱਸਦੇ ਵਸਦੇ ਰਹੋ ਤੇ ਆਪਣੀਆਂ ਮੰਜ਼ਿਲਾਂ ਵੱਲ ਹਮੇਸ਼ਾ ਪਲਾਂਗਾ ਪੱਟਦੇ ਰਹੋ ਆਪਣਿਆਂ ਦੇ ਨਾਲ ਹਮੇਸ਼ਾ ਖੁਸ਼ ਰਹੋ ਤੇ ਆਪਣਿਆਂ ਦੇ ਵਿੱਚ ਹਮੇਸ਼ਾ ਰਲ ਮਿਲ ਬੈਠੋ ਤੇ ਲਓ ਜੀ ਫਿਰ ਸਾਡਾ ਵਿਸ਼ਵਾਸ ਵੀ ਇਹੀ ਆ ਕਿ ਤੁਸੀਂ ਏਦਾਂ ਹੀ ਕਰਦੇ ਹੋਵੋਗੇ ਕਿਉਂਕਿ ਆਪਣਿਆਂ ਤੋਂ ਬਿਨਾਂ ਨਾ ਤਾਂ ਕੋਈ ਅੱਗੇ ਵੱਧ ਸਕਦਾ ਤੇ ਨਾ ਹੀ ਕੋਈ ਖੁਸ਼ ਰਹਿ ਸਕਦਾ ਕਿਉਂਕਿ ਦਰਖਤ ਆ ਜਿਹੜਾ ਉਹ ਵੀ ਇਕੱਲਾ ਰਹਿ ਜਾਵੇ ਨਾ ਰੋਹੀ ਦੇ ਵਿੱਚ ਕਹਿੰਦੇ ਹੁੰਦੇ ਆ ਦਰਖਤ ਮਾੜਾ ਹੁੰਦਾ ਵਾ ਤੇ ਫਿਰ ਆਪਾਂ ਤਾਂ ਸਾਰੇ ਆਪਣਿਆਂ ਦੇ ਨਾਲ ਨਾਲ ਹੀ ਚੱਲਾਂਗੇ ਤਾਂ ਬੜੀ ਵਧੀਆ ਗੱਲ ਆ ਜੀ ਤੇ ਲਓ ਫਿਰ ਅੱਜ ਦੇ ਦਿਨ ਦੀ ਸ਼ੁਰੂਆਤ ਵੀ ਕਰਦੇ ਹਾਂ ਇਸੇ ਉਮੀਦ ਦੇ ਨਾਲ ਕਿ ਤੁਸੀਂ ਆਪਣਿਆਂ ਦੇ ਨਾਲ ਯਾਨੀ ਕਿ ਸਾਰੇ ਘਰ ਪਰਿਵਾਰ ਦੇ ਨਾਲ ਹਰ ਮੈਂ ਰੇਡੀਓ ਪਰਿਵਾਰ ਦੇ ਨਾਲ ਇਸੇ ਤਰ੍ਹਾਂ ਹੀ ਸਾਂਝਾ ਬਰਕਰਾਰ ਰੱਖੋਗੇ ਤੇ ਕਰਦੇ ਹਾਂ ਜੀ ਸ਼ੁਰੂਆਤ ਅੱਜ ਦੇ ਦਿਨ ਦੀ ਤਰੀਕ ਤੋਂ ਸੋ ਤਰੀਕ ਅੱਜ ਹੋ ਚੁੱਕੀ ਹੈ ਜੀ 26 ਅਕਤੂਬਰ ਤੇ 299 ਦਿਨ ਆ ਜੀ ਇਹ ਸਾਲ ਦਾ ਦੇਖੋ ਨਾ ਕਿੰਨੀ ਛੇਤੀ ਟਾਈਮ ਲੰਘਦਾ ਜਾਂਦਾ ਹਨਾ ਥੋੜੇ ਕੁ ਰਹਿ ਗਏ ਦਿਨ ਆਪਾਂ ਕਹਿ ਸਕਦੇ ਆ ਦਿਨ ਥੋੜੇ ਕੁ ਰਹਿ ਗਏ ਤੇ ਮਹੀਨੇ ਵੀ 2 ਹੀ ਰਹਿ ਗਏ ਆ ਅਕਤੂਬਰ ਚੱਲ ਰਿਹਾ ਨਵੰਬਰ ਤੇ ਦਸੰਬਰ ਬੜੀ ਛੇਤੀ ਨਵੇਂ ਸਾਲ ਦੀਆਂ ਤੇ ਕ੍ਰਿਸਮਸ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਜਾਣੀਆਂ ਨਾ ਤੇ ਸ਼ੋਪਿੰਗਾਂ ਵੀ ਸ਼ੁਰੂ ਹੋ ਜਾਣੀਆਂ ਤੇ ਕਈਆਂ ਨੇ ਤਾਂ ਪਲੈਨਿੰਗਾਂ ਵੀ ਕਰ ਲੈਣੀਆਂ ਕਿਉਂਕਿ ਦਸੰਬਰ ਤੋਂ ਬਾਅਦ ਸਾਰੇ ਇੰਡੀਆ ਦਾ ਟ੍ਰਿਪ ਆਲਮੋਸਟ ਲਾਉਂਦੇ ਹੀ ਹੁੰਦੇ ਆ ਹਨਾ ਤੇ ਚਲੋ ਕੋਈ ਗੱਲ ਨੀ ਜੀ ਤੇ ਦਿਨ ਅੱਜ ਸ਼ੁੱਕਰਵਾਰ ਤੇ ਟਾਈਮ ਹੋ ਚੁੱਕਾ ਜੀ ਸਿਡਨੀ ਸਮੇਂ ਮੁਤਾਬਕ ਟਾਈਮ ਹੋ ਚੁੱਕਾ ਜੀ 8:03 ਪਰ ਸਾਡੇ ਬ੍ਰਿਸਬਨ ਦੇ ਵਿੱਚ ਟਾਈਮ ਆ ਜੀ 7:03 ਤੇ ਬ੍ਰਿਸਬਨ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਦਿਨ ਕਾਫੀ ਗਰਮ ਆ ਜੀ ਕੱਲ ਵੀ ਕਾਫੀ ਜ਼ਿਆਦਾ ਗਰਮੀ ਸੀ ਪਰ ਸ਼ਾਮ ਨੂੰ ਥੋੜੀ ਜੀ ਬਾਰਿਸ਼ ਆ ਜਿਹੜੀ ਉਹ ਹੋ ਗਈ ਸੀ ਜਿਹਦੇ ਨਾਲ ਮੌਸਮ ਸ਼ਾਮ ਦਾ ਠੰਡਾ ਹੋ ਗਿਆ ਸੀ ਪਰ ਅੱਜ ਦਾ ਜਿਹੜਾ ਦਿਨ ਆ ਜੀ ਉਹ ਕਾਫੀ ਜ਼ਿਆਦਾ ਤਪਸ਼ ਵਾਲਾ ਵਾ ਕਾਫੀ ਜ਼ਿਆਦਾ ਗਰਮੀ ਰਹੂਗੀ ਅੱਜ ਸਾਰਾ ਦਿਨ ਪਰ ਬ੍ਰਿਸਬਨ ਦੇ ਤਾਂ ਤਪਸ਼ ਚੱਲ ਹੀ ਲੈਣਗੇ ਜੀ ਤੇ ਮੈਲਬੋਰਨ ਦੀ ਗੱਲ ਕਰੀਏ ਮੈਲਬੋਰਨ ਦੇ ਵਿੱਚ ਬੱਦਲਵਾਈ ਸ਼ਾਹੀ ਰਹੂਗੀ ਜੀ ਬੱਦਲਵਾਈ ਆ ਸਾਰਾ ਦਿਨ ਸੋ ਮੈਲਬੋਰਨ ਵਾਲੇ ਹੋ ਤੁਸੀਂ ਤਾਂ ਠੰਡੇ ਤੇ ਗਰਮ ਦੋਨੋਂ ਤਰ੍ਹਾਂ ਦੇ ਮੌਸਮ ਦਾ ਮਾਣੋ ਜੀ ਆਨੰਦ ਤੇ ਗਾਣਿਆਂ ਦਾ ਸਿਲਸਿਲਾ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਕੁਛ ਤੁਹਾਡੀ ਪਸੰਦ ਦੇ ਗਾਣੇ ਤੇ ਕੁਛ ਮੇਰੀ ਪਸੰਦ ਦੇ ਪਰ ਫਿਲਹਾਲ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਫਿਰ ਦੱਸਦੇ ਆ ਜੀ ਪ੍ਰੋਗਰਾਮ ਦੇ ਵਿੱਚ ਹੋਰ ਕੀ ਹੋਊਗਾ ਹਮੇਸ਼ਾ ਦੀ ਤਰ੍ਹਾਂ ਕਰਾਂਗੇ ਬਹੁਤ ਸਾਰੀਆਂ ਗੱਲਾਂ ਪਰ ਇਸ ਪਿਆਰੇ ਜੇ ਗੀਤ ਤੋਂ ਬਾਅਦ
ਦੇਖੇ ਇੱਕ ਰੂਪ ਸੀ ਖਾਲਸ ਜੋ ਤੂੰ ਇੱਕ ਡੋਰ ਸੀ ਗੰਡੇ ਫੁੱਟਾ ਵੇਰਾਂ ਦੇ ਤੂਫਾਨ ਵਿੱਚ ਹੋਏ ਨੇ ਅੱਜ ਵੱਖੋ ਵੱਖ ਝੰਡੇ ਨਸ਼ੇ ਜ਼ੁਲਮ ਸਿਆਸਤ ਐਸੇ ਲਾਹੋ ਲਾਹੇ ਨੇ ਕਲਯੁਗ ਦੇ ਅੰਦਰ ਸਭ ਤੁਰੇ ਕੁਰਾਹੇ ਨੇ ਡੁੱਬਦੇ ਪੰਥ ਤਾਂ ਹੀ ਫੜ ਉਂਗਲ ਪਾਰ ਲੰਘਾ ਜਾ ਅਰਜ਼ ਗੁਜ਼ਾਰ ਦਾ ਹੱਥ ਜੋੜ ਕੇ ਆ ਜਾ ਵੇ ਮੁੜਿਆ ਜਾ ਪਿਓ ਦਾ ਫਿਕਰ ਨਹੀਂ ਪੁੱਤਰਾ ਦੀਆਂ ਸ਼ਰਮਾਂ ਵਿੱਚ ਰਹੀਆਂ ਨਾ ਸਿਰ ਜਾਏ ਢੱਕਿਆ ਰਹੇ ਨਾ ਪਰਦੇ ਪਿਓ ਦਾ ਫਿਕਰ ਨਹੀਂ ਪੁੱਤਰਾ ਦੀਆਂ ਸ਼ਰਮਾਂ ਵਿੱਚ ਰਹੀਆਂ ਨਸ਼ੇ ਤੇ ਜਿਸਮ ਫਰੋਸ਼ੀ ਦਾ
ਜੀ ਗਾਣਾ ਸੁਣ ਰਹੇ ਸੀ ਤੁਸੀਂ ਕਿ ਅੱਜ ਸੰਤ ਸਿਪਾਹੀ ਆਵੇ। ਸੋ ਵਾਕਈ ਜੀ ਅੱਜ ਕੱਲ ਦੇ ਜਿਹੜੇ ਹਾਲਾਤ ਹੈ ਏਦਾਂ ਦੇ ਹੋਏ ਪਏ ਆ ਤੇ ਜਿਹੜਾ ਚੇਲਾ ਵਾ ਉਹੀ ਗੁਰੂ ਨੂੰ ਲੁੱਟ ਰਿਹਾ ਵਾ। ਸੋ ਵਾਕਈ ਜੀ ਕਿਸੇ ਨੇ ਬੜਾ ਸੋਹਣਾ ਲਿਖਿਆ ਸੀ, ਕਹਿੰਦੇ ਕਿ ਅਸੀਂ ਕਿੱਦਾਂ ਦੇ ਬਛਿੰਦੇ ਹੋਏ, ਅਸੀਂ ਕਿੱਦਾਂ ਦੇ ਬਛਿੰਦੇ ਹੋਏ, ਅਸੀਂ ਮਾਨਵ ਨਹੀਂ ਦਰਿੰਦੇ ਹੋਏ, ਅਸੀਂ ਖੇਖਣ ਕਰੀਏ ਮਰਿਆਂ ਤੋਂ, ਪੁੱਛਦੇ ਨਹੀਂ ਜਦ ਜਿੰਦਾ ਹੋਏ, ਹੈਰਾਨ ਹਾਂ ਕਿੱਦਾਂ ਜਿਉਂਦੇ ਆ, ਹੈਰਾਨ ਹਾਂ ਕਿੱਦਾਂ ਜਿਉਂਦੇ ਆ, ਰੂਹ ਆਪਣੀ ਦੇ ਨਿੰਦੇ ਹੋਏ, ਮੁੱਕਣ ਦਾ ਖਦਸਾ ਰਹਿੰਦਾ ਏ, ਪਲ ਪਲ ਪਾਣੀ ਪੀਂਦੇ ਹੋਏ, ਕਦੇ ਸਿੱਧੇ ਭੋਲੇ ਭਾਲੇ ਸਾਂ, ਅੱਜ ਅਕਲਾਂ ਤੋਂ ਵੀ ਵਿੰਗੇ ਹੋਏ। ਸੋ ਵਾਕਈ ਜੀ ਅੱਜ ਅਕਲਾਂ ਨੇ ਜਿਹੜੀਆਂ ਸਾਡੀਆਂ ਜਿੱਦਾਂ ਕਹਾਵਤ ਪਾਉਂਦੇ ਹੁੰਦੇ ਆ ਨਾ ਕਿ ਜਿਹੜੀ ਅਕਲ ਆ ਉਹ ਘਾ ਚਰਨ ਗਈ ਆ। ਸੋ ਅੱਜ ਦੇ ਜਿਹੜੇ ਹਾਲਾਤ ਆ, ਅੱਜ ਦੇ ਜਿਹੜੇ ਸਮਾਂ ਚੱਲ ਰਿਹਾ ਵਾ, ਉਹਦੇ ਵਿੱਚ ਹਰ ਕੋਈ ਵੈਸੇ ਸਮਝਦਾ ਤਾਂ ਆਪਣੇ ਆਪ ਨੂੰ ਅਕਲ ਮੰਨਦੀ ਆ, ਪਰ ਇਹ ਅਕਲਾਂ ਕਿੱਧਰ ਨੂੰ ਜਾ ਰਹੀਆਂ ਨੇ ਇਹ ਤਾਂ ਰੱਬ ਹੀ ਜਾਣੇ। ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਤੇ ਨਾਲ ਮਿੰਟੂ ਬਰਾੜ ਜੀ ਖਬਰਾਂ ਬਾਰੇ ਤੁਹਾਡੇ ਨਾਲ ਗੱਲਬਾਤ ਵੀ ਕਰਨਗੇ ਤੇ ਜੇ ਤੁਹਾਡੇ ਮਨ ਦੇ ਵਿੱਚ ਕੋਈ ਵਲਵਲਾਵਾ ਜਾਂ ਤੁਸੀਂ ਵੀ ਕੋਈ ਖਬਰ ਜਾਂ ਕੋਈ ਗੱਲਬਾਤ ਸਾਂਝੀ ਕਰਨਾ ਚਾਹੁੰਦੇ ਹਾਂ ਤਾਂ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਹੁੰਦੇ ਹੁੰਦੇ ਹੀ ਤੁਸੀਂ ਸਾਨੂੰ ਮੈਸੇਜ ਭੇਜ ਸਕਦੇ ਹੋ ਜੀ ਤੇ ਮੈਸੇਜ ਫਿਰ ਅਸੀਂ ਜ਼ਰੂਰ ਪ੍ਰੋਗਰਾਮ ਚ ਸ਼ਾਮਿਲ ਕਰਾਂਗੇ ਤੇ ਤੁਹਾਡੇ ਸਵਾਲ ਆ ਜਿਹੜੇ ਜਾਂ ਫਿਰ ਤੁਹਾਡੇ ਮਨ ਦੇ ਵਿੱਚ ਜੋ ਵੀ ਚੱਲ ਰਿਹਾ ਉਸਦੇ ਬਾਰੇ ਗੱਲਬਾਤ ਵੀ ਮਿੰਟੂ ਬਰਾੜ ਜੀ ਨਾਲ ਜ਼ਰੂਰ ਕਰਾਂਗੇ ਤੇ ਇਸ ਤੋਂ ਇਲਾਵਾ ਬੁਝਾਰਤਾਂ ਦਾ ਦੌਰ ਹੋਵੇਗਾ ਤੇ ਇੱਕ ਕਹਾਵਤ ਵੀ ਤੁਹਾਨੂੰ ਪਾਵਾਂਗੇ ਤੇ ਥੋੜੀਆਂ ਜਿਹੀਆਂ ਗੱਲਾਂ ਬਾਤਾਂ ਹੋਰ ਵੀ ਕਰਾਂਗੇ ਕਿਹੜੀਆਂ ਕਰਾਂਗੇ ਉਹ ਫਿਰ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਦੱਸਾਂਗੇ ਤੁਹਾਨੂੰ ਤੇ ਬਾਕੀ ਜੀ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਸੋ ਈਮੇਲ ਆਈ ਡੀ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਟੈਲੀਗ੍ਰਾਮ ਦਾ ਨੰਬਰ +917508014489 ਤੇ ਲਓ ਜੀ ਫਿਰ ਇਹਨਾਂ ਦੋ ਤੁਸੀਂ ਸਾਡੇ ਨਾਲ ਆਪਣੀਆਂ ਗੱਲਾਂ ਬਾਤਾਂ ਆਪਣੇ ਖਿਆਲ ਜੋ ਵੀ ਤੁਸੀਂ ਚਾਹੋ ਸਾਡੇ ਤੱਕ ਪਹੁੰਚਾ ਸਕਦੇ ਹੋ ਤੇ ਅੱਜ ਦੇ ਦਿਨ ਦੇ ਵਿੱਚ ਗੱਲਾਂ ਬਾਤਾਂ ਦਾ ਸਿਲਸਿਲੇ ਦੇ ਨਾਲ ਨਾਲ ਕੁਝ ਗਾਣੇ ਮੇਰੀ ਪਸੰਦ ਦੇ ਤੇ ਜੇ ਤੁਸੀਂ ਵੀ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਜਾਂ ਡੈਡੀਕੇਟ ਕਰਨਾ ਚਾਹੁੰਦੇ ਹੋ ਕਿਸੇ ਨੂੰ ਤਾਂ ਫਟਾਫਟ ਸਾਡੇ ਤੱਕ ਆਪਣੀ ਫਰਮਾਇਸ਼ ਜ਼ਰੂਰ ਪਹੁੰਚਾਓ ਤੇ ਲਓ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਨੂੰ ਇੱਕ ਨਾ ਸ਼ੁਰੂ ਹੀ ਦੱਸ ਦਿੰਦੇ ਹਾਂ ਕਿ ਬੱਕਰਾ ਮਰ ਜਾਊ ਪਰ ਅੱਗੇ ਤੁਸੀਂ ਨਾ ਇੱਕ ਖਾਲੀ ਥਾਂ ਆ ਜਿਹੜੀ ਪੂਰੀ ਕਰਨੀ ਆ ਕਿ ਅੱਗੇ ਇੱਕ ਕਹਾਵਤ ਆ ਇੱਕ ਹਨਾ ਬੱਕਰਾ ਮਰ ਜਾਊ ਤੇ ਤੁਸੀਂ ਦੱਸਣਾ ਜੀ ਅਗਲੀ ਜਿਹੜੀ ਲਾਈਨ ਆ ਉਹ ਕੀ ਹੋਊ ਜਾਣੀ ਕਿ ਜਿਹੜੀ ਪੂਰੀ ਕਹਾਵਤ ਆ ਉਹ ਕੀ ਆ ਸੋ ਜ਼ਰੂਰ ਦੱਸਿਓ ਜੀ ਪਰ ਮੈਂ ਤੁਹਾਨੂੰ ਗਾਣੇ ਸੁਣਾਉਂਦੀ ਜਾਂਦੀ ਹਾਂ ਨਾਲ ਨਾਲ ਤੇ ਫਿਰ ਅੱਜ ਤੁਹਾਨੂੰ ਦੱਸਾਂਗੇ ਕਿ ਬੰਦੇ ਦੀ ਸੋਚ ਆ ਜਿਹੜੀ ਉਹ ਕਿੱਦਾਂ ਤੋਂ ਕਿੱਦਾਂ ਜਾਂਦੀ ਆ ਕਈ ਵਾਰੀ ਹੁੰਦਾ ਨਾ ਕਿ ਅਸੀਂ ਇੱਕੋ ਨਜ਼ਰੇ ਕਿਸੇ ਨੂੰ ਦੇਖ ਕੇ ਉਹਦੇ ਬਾਰੇ ਆਪਣੀ ਰਾਏ ਦੇਣੀ ਸ਼ੁਰੂ ਕਰ ਦਿੰਦੇ ਹਾਂ ਹਨਾ ਪਰ ਇਹ ਨੀ ਸੋਚਦੇ ਹੁੰਦੇ ਕਿ ਜਿਹੜਾ ਸਾਹਮਣੇ ਵਾਲਾ ਇਨਸਾਨ ਆ ਉਹ ਕਿਸ ਹਾਲਾਤ ਦੇ ਵਿੱਚ ਆ ਤੇ ਉਹ ਇਨਸਾਨ ਕੀ ਸੋਚਦਾ ਵਾ ਕਈ ਵਾਰੀ ਬੰਦਾ ਖੁਸ਼ ਬੜਾ ਹੁੰਦਾ ਤਾਂ ਉਹ ਆਪਣੇ ਮਨ ਦੀ ਮੌਜ ਦੇ ਵਿੱਚ ਮਸਤ ਹੁੰਦਾ ਤੇ ਉਸਦੀ ਖੁਸ਼ੀ ਉਸਦੀਆਂ ਅੱਖਾਂ ਵਿੱਚ ਉਸਦੇ ਚਿਹਰੇ ਤੇ ਝਲਕਦੀ ਹੁੰਦੀ ਆ ਪਰ ਅਸੀਂ ਇਹ ਕੁਛ ਨੀ ਸਮਝਦੇ ਪਰ ਅਸੀਂ ਉਸਨੂੰ ਇੱਕ ਨਾਮ ਵੀ ਦੇ ਦਿੰਦੇ ਹਾਂ ਹਨਾ ਉਸਦੀ ਉਹ ਖੁਸ਼ੀ ਨੂੰ ਦੇਖ ਕੇ ਕਿ ਵਾਹ ਪਤਾ ਨੀ ਕੀ ਹਿਸਾਬ ਕਿਤਾਬ ਆ ਹਨਾ ਉਹ ਨਾਮ ਕੀ ਦਿੰਦੇ ਆ ਉਹ ਅਸੀਂ ਕਹਿੰਦੇ ਹਾਂ ਕਿ ਚਾਲੂ ਜੀ ਲੱਗਦੀ ਆ ਜਾਂ ਚਾਲੂ ਜਿਹਾ ਲੱਗਦਾ ਹਨਾ ਵੀ ਕਿੱਦਾਂ ਹਨਾ ਇਹੋ ਜਿਹੀ ਥਾਂ ਤੇ ਵੀ ਕਿਤੇ ਪਬਲਿਕ ਪਲੇਸ ਤੇ ਵੀ ਬੈਠੇ ਕਿੱਦਾਂ ਖੁਸ਼ ਆ ਆਪਦੇ ਆਪ ਚ ਕੋਈ ਗਾਣੇ ਗਾਈ ਜਾਂਦਾ ਜਾਂ ਕਿੱਦਾਂ ਹਨਾ ਪਰ ਕਦੇ ਅਸੀਂ ਇਹ ਨੀ ਸੋਚਦੇ ਹੁੰਦੇ ਕਿ ਅਗਰ ਅਸੀਂ ਉਸ ਕੰਡੀਸ਼ਨ ਦੇ ਵਿੱਚ ਉਸ ਸਿਚੁਏਸ਼ਨ ਦੇ ਵਿੱਚ ਅਸੀਂ ਉਸ ਇਨਸਾਨ ਦੀ ਥਾਂ ਤੇ ਹੋਈਏ ਤਾਂ ਅਸੀਂ ਕੀ ਕਰਾਂਗੇ ਸੋ ਜ਼ਰੂਰ ਜੀ ਇਸ ਦੇ ਬਾਰੇ ਵੀ ਗੱਲਬਾਤ ਕਰਾਂਗੇ ਕਿ ਸਾਡੀ ਸੋਚ ਆ ਜਿਹੜੀ ਉਹ ਦੂਸਰਿਆਂ ਦੇ ਲਈ ਕੀ ਹੁੰਦੀ ਆ ਤੇ ਜਦੋਂ ਆਪਣੇ ਤੇ ਉਹ ਗੱਲ ਪੈਂਦੀ ਆ ਤਾਂ ਫਿਰ ਆਪਣੇ ਲਈ ਸਾਡੀ ਉਹ ਜਿਹੜੀ ਸੋਚ ਆ ਕਿੱਦਾਂ ਬਦਲਦੀ ਆ ਪਰ ਫਿਲਹਾਲ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਆਪਾਂ ਇਸ ਗੱਲ ਨੂੰ ਅੱਗੇ ਇਸੇ ਤਰ੍ਹਾਂ ਹੀ ਕੰਟੀਨਿਊ ਰੱਖਾਂਗੇ ਸੋ ਮਿਲਦੇ ਹਾਂ ਜੀ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ
ਨਾਲ ਗੈਰਤਾਂ ਦੇ ਲਿਖੀਏ ਤੇ ਅਣਖਾ ਲਿਖਾਈਏ ਨਹੀਂ ਤਾਂ ਲੋਕਾਂ ਦੇ ਜ਼ਮੀਰ ਤਾਂ
ਗਾਣਾ ਸੁਣ ਰਹੇ ਸੀ ਤੁਸੀਂ ਕੁਲਬੀਰ ਝਿੰਜਰ ਦੀ ਆਵਾਜ਼ ਦੇ ਵਿੱਚ ਮੈਦਾਨ। ਵਾਕਈ ਜੀ ਜਿਨ੍ਹਾਂ ਦੇ ਮਨ ਦੇ ਵਿੱਚ ਕਿਸੇ ਵੀ ਚੀਜ਼ ਨੂੰ ਜਿੱਤਣ ਦੀ ਤਮੰਨਾ ਹੁੰਦੀ ਹੈ ਤੇ ਬੜੀ ਮਿਹਨਤ ਤੇ ਮੁਸ਼ਕਤ ਦੇ ਨਾਲ ਬੜੀ ਓਨੈਸਟੀ ਦੇ ਨਾਲ ਮਿਹਨਤ ਕਰਦੇ ਆ ਤਾਂ ਫਿਰ ਉਹ ਮੈਦਾਨ ਜਿੱਤ ਹੀ ਲੈਂਦੇ ਆ। ਤੇ ਲਓ ਜੀ ਫਿਰ ਹੁਣ ਆਪਾਂ ਖਬਰਾਂ ਬਾਰੇ ਵੀ ਗੱਲਬਾਤ ਕਰਨੀ ਹੈ। ਸੋ ਖਬਰਾਂ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਜੀ ਇੱਕ ਬੁਝਾਰਤ, ਜਿਹੜੀ ਕਿ ਤੁਸੀਂ ਸਾਨੂੰ ਦੱਸਣਾ ਜੀ ਉਸਦਾ ਜਵਾਬ ਕਿ ਇੱਕ ਖੇਤ ਦੇ 12 ਬੰਨੇ, ਹਰ ਬੰਨੇ ਤੇ 30-30 ਗੰਨੇ। ਸੋ ਬੜਾ ਹੀ ਸੌਖਾ ਜਿਹਾ ਆਂਸਰ ਆ ਜੀ, ਬੜਾ ਸੌਖਾ ਜਵਾਬ ਆ ਇਸ ਬੁਝਾਰਤ ਦਾ। ਇੱਕ ਖੇਤ ਦੇ 12 ਬੰਨੇ ਤੇ ਹਰ ਬੰਨੇ ਤੇ 30-30 ਗੰਨੇ। ਵੈਸੇ ਮੈਨੂੰ ਪਤਾ ਤੁਸੀਂ ਅੱਜ ਕਾਫੀ ਬਿਜ਼ੀ ਹੋ ਕਿਉਂਕਿ ਕੱਲ ਨੂੰ ਕਰਵਾ ਚੌਥ ਵੀ ਆ, ਹਨਾ। ਸੋ ਅੱਜ ਤੁਸੀਂ ਹਨਾ ਆਪੋ ਆਪਣੇ ਸ਼ੋਪਿੰਗ ਵੀ ਕਰਨੀ ਆ, ਬਾਕੀ ਉਹ ਕਹਿੰਦੇ ਹੁੰਦੇ ਨਾ ਰੀਚਾਰਜ, ਮਤਲਬ ਕਿ ਇੱਕ ਸਾਲ ਦੀ ਤੁਹਾਨੂੰ ਹੋਰ ਵੈਲਿਊ ਕੱਲ ਨੂੰ ਮਿਲਣੀ ਆ, ਵੀ ਥੋੜੀ ਜ਼ਿੰਦਗੀ ਦਾ ਇੱਕ ਸਾਲ ਵਧਣਾ ਵਾ। ਸੋ ਉਸੇ ਦੇ ਲਈ ਤੁਸੀਂ ਵੀ ਅੱਜ ਕਾਫੀ ਜ਼ਿਆਦਾ ਤਿਆਰੀਆਂ ਕਰਨੀਆਂ ਹੋਣਗੀਆਂ, ਅੱਧੇ ਕੁ ਤਾਂ ਵਰਤ ਵੀ ਰੱਖਣਗੇ ਨਾਲ, ਹਨਾ। ਚਲੋ ਕੋਈ ਗੱਲ ਨੀ ਜੀ, ਤਿਆਰੀਆਂ ਤੇ ਇਸੇ ਤਰ੍ਹਾਂ ਚੱਲੀ ਜਾਣੀਆਂ ਨੇ, ਕੱਲ ਨੂੰ ਕਰਵਾ ਚੌਥ ਦੇ ਵਰਦੀਆਂ। ਬਿਲਕੁਲ ਆਪਾਂ ਇਸ ਬਾਰੇ ਗੱਲਬਾਤ ਜ਼ਰੂਰ ਕਰਾਂਗੇ, ਪਰ ਫਿਲਹਾਲ ਚੱਲਦੇ ਹਾਂ ਖਬਰਾਂ ਵੱਲ। ਖਬਰਾਂ ਬਾਰੇ ਗੱਲਬਾਤ ਕਰਨ ਲਈ ਆਪਾਂ ਕਹਿੰਦੇ ਹਾਂ ਜੀ ਆਇਆਂ ਮਿੰਟੂ ਬਰਾੜ ਜੀ ਨੂੰ, ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਹਨ। ਹਾਂਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਹੋਵੇਗਾ ਤੇ ਬਹੁਤ ਵਧੀਆ ਚੜਿਆ ਹੋਵੇਗਾ ਤੇ ਇੰਜੋਏ ਕਰ ਰਹੇ ਹੋਵੋਗੇ
ਜੀ। ਬਿਲਕੁਲ, ਸਾਡੇ ਤਾਂ ਇਧਰ ਮੌਸਮ ਨੇ ਆਪਣੇ ਜਲਵੇ ਦਿਖਾਉਣੇ ਸ਼ੁਰੂ ਕਰਤੇ ਆ ਜੀ। ਬ੍ਰਿਸਬਨ ਦੇ ਵਿੱਚ ਅੱਜ ਕਾਫੀ ਗਰਮੀ ਹੈ, ਸੋ ਤੁਹਾਡੇ ਮੌਸਮ ਕੀ ਕਹਿ ਰਿਹਾ ਵਾ?
ਬਿਲਕੁਲ ਜੀ, ਮੌਸਮ ਨੇ ਕਰਵਟ ਤਾਂ ਲਈ ਆ, ਪਰ ਪਿਛਲੇ ਹਫਤੇ ਵੀ ਗਰਮੀ ਹੋ ਕੇ ਦੁਬਾਰਾ ਫੇਰ ਠੰਡ ਹੋ ਗਈ ਸੀ। ਹੁਣ ਦੇਖਦੇ ਆ ਦੁਬਾਰਾ ਕੀ ਆਉਂਦਾ, ਅੱਜ ਨਾਰਮਲ ਜਿਹਾ ਮੌਸਮ ਜਿਹਨੂੰ ਕਹਿ ਸਕਦੇ ਆ। ਸੁਬਹ ਸੁਬਹ ਬਹੁਤ ਸੋਹਣਾ ਧੁੱਪ ਖਿੜੀ ਹੋਈ ਆ ਤੇ ਉਮੀਦ ਅੱਜ ਚੰਗਾ ਦਿਨ ਉਹ ਲੱਗਣ ਦੀ ਉਮੀਦ ਆ
ਜੀ। ਸੋ ਬਰਾੜ ਸਾਹਿਬ ਖਬਰਾਂ ਬਾਰੇ ਗੱਲਬਾਤ ਕਰਦੇ ਹਾਂ। ਸੋ ਪਹਿਲੀ ਖਬਰ ਆਈ ਆ ਜੀ, CBI ਮੁਖੀ ਦੇ ਬੰਗਲੇ ਦੇ ਬਾਹਰ ਜਾਸੂਸ ਤੇ ਸ਼ੱਕ ਵਿਚ ਫੜੇ ID ਆਫਿਸਰ, ਜਿਨ੍ਹਾਂ ਨੂੰ ਕੁੱਟਮਾਰ ਕਰਕੇ ਉਹਨਾਂ ਜਿਹੜੇ ਪਰਸਨਲ ਅਧਿਕਾਰੀ ਉਹਨਾਂ ਨੂੰ ਫੜ ਕੇ ਲਿਜਾਂਦੇ ਹੋਏ, ਜਿਹੜੇ ਉਹਨਾਂ ਦੇ ਆਪਣੇ ਜਾਣੀ ਕਿ ਸਿਕਿਉਰਿਟੀ ਲਈ ਰੱਖੇ ਸੀ। ਸੋ ਕੀ ਕਹੋਗੇ ਜੀ ਇਸ ਬਾਰੇ?
ਦੇਖੋ, ਕਈ ਦਿਨਾਂ ਤੋਂ ਮਸਲਾ ਬੜਾ ਭਖਿਆ ਹੋਇਆ, ਜਦੋਂ ਇੱਕ ਵੱਡਾ ਵਿਸ਼ਵਾਸ ਕਿਸੇ ਚੀਜ਼ ਦੇ ਉੱਤੇ ਹੋਵੇ ਤੇ ਉਹ ਵਿਸ਼ਵਾਸ ਟੁੱਟ ਜੇ ਤਾਂ ਉਹ ਫਿਰ ਬਹੁਤ ਕੁਛ ਹੁੰਦਾ। ਹੁਣ ਇੰਡੀਆ ਦਾ ਜਿਹੜਾ ਇੱਕ ਜੇ ਵਿਸ਼ਵਾਸ ਦੀ ਗੱਲ ਕਰੀਏ, ਜੁਡੀਸ਼ੀਅਲੀ ਦੇ ਉੱਤੇ ਵਿਸ਼ਵਾਸ ਲੋਕਾਂ ਨੂੰ ਹੈ ਤੇ ਨਾਲ ਨਾਲ CBI ਦੇ ਉੱਤੇ ਵੀ ਕਾਫੀ ਭਰੋਸਾ ਸੀਗਾ ਵੀ CBI ਕਾਫੀ ਵਧੀਆ ਕੰਮ ਕਰਦੀ ਆ। ਪਰ ਪਿਛਲੇ ਕੁਝ ਕੁ ਦਿਨਾਂ ਤੋਂ ਜਦੋਂ ਤੋਂ CBI ਦੇ ਉਪ ਮੁਖੀ ਅਸਥਾਨਾ ਤੇ ਮੁਖੀ ਵਰਮਾ ਸਾਰੇ ਆਪਦੀ ਮਾਰ ਦੇ ਵਿੱਚ ਆਏ ਹੋਏ ਆ, ਸ਼ੱਕ ਦੇ ਘੇਰੇ ਚ ਆਏ ਹੋਏ ਆ, ਉਹ ਉਦੋਂ ਤੋਂ ਇਹ ਕਾਫੀ ਕੁਛ ਘਟਨਾਕ੍ਰਮ ਜਿਹੜੇ ਚੇਂਜ ਹੋਇਆ। ਉਸੇ ਘਟਨਾਕ੍ਰਮ ਦੇ ਤਹਿਤ ਹੀ ਜਿਹੜੀ ਇਹ ਘਟਨਾ ਹੋਈ ਆ ਤੇ ਜਿਹੜੇ CBI ਦੇ ਜਿਹੜੇ ਮੁਲਤਵ ਕੀਤੇ ਹੋਏ, ਹਾਲਾਂਕਿ ਉਹ ਅਹੁਦੇ ਤੇ ਬਰਕਰਾਰ ਨੇ ਪਰ ਉਹਨਾਂ ਨੂੰ ਸਸਪੈਂਡ ਕੀਤਾ ਹੋਇਆ, ਤੇ ਉਹਨਾਂ ਨੇ ਜਿਹੜੀ ਉਹਨਾਂ ਦੇ ਬੰਗਲੇ ਦੇ ਮੂਹਰੇ ਕੱਲ ਤੋਂ ਕਾਰਾਂ ਸਾਰਾ ਦਿਨ ਘੁੰਮਦੀਆਂ ਰਹੀਆਂ ਜਾਂ ਉੱਥੇ ਖੜਦੀਆਂ ਰਹੀਆਂ ਤਾਂ ਇਸ ਚੀਜ਼ ਦਾ ਸ਼ੱਕ ਉਹਨਾਂ ਦੇ ਜਿਹੜੇ ਪਰਸਨਲ ਸਿਕਿਉਰਿਟੀ ਦੇ ਲੋਕਾਂ ਨੂੰ ਹੋ ਗਿਆ ਵੀ ਕੋਈ ਨਾ ਕੋਈ ਗੜਬੜ ਆ ਜਿਹੜੇ ਲੋਕ ਓਹਨਾ ਨੇ ਓਹਨਾ ਨੂੰ ਫੜ ਕੇ ਖਿੱਚਾ ਧੋਈ ਕੀਤੀ ਆ, ਬੰਗਲੇ ਚ ਵੀ ਲੈ ਗਏ ਸੀ ਉਹ, ਭਾਵੇਂ ਓਹਨਾ ਨੇ ਆਪਣੀਆਂ ਆਈਡੀਆਂ ਵੀ ਦਿਖਾਈਆਂ ਵੀ ਅਸੀਂ ਤਾਂ ਇੱਕ ਇੰਟੈਲੀਜੈਂਸੀ ਦੇ ਬੰਦੇ ਆ ਤੇ ਸਾਡੀ ਡਿਊਟੀ ਲੱਗੀ ਆ। ਅਸਲ ਦੇ ਵਿੱਚ ਉਹ ਏਰੀਆ ਪੋਸ਼ ਏਰੀਆ ਜਿੱਥੇ ਫੜੇ ਗਏ ਆ, ਉਥੋਂ ਕੁਝ ਇੱਕ ਮੀਟਰ ਦੀ ਦੂਰੀ ਦੇ ਉੱਤੇ ਪ੍ਰਧਾਨ ਮੰਤਰੀ ਤੋਂ ਲੈ ਕੇ ਮਨਮੋਹਨ ਸਿੰਘ, ਸੋਨੀਆ ਗਾਂਧੀ ਸਾਰੇ ਰਹਿੰਦੇ ਆ। ਸੋ ਇਸ ਕਰਕੇ ਉਹ ਏਰੀਆ ਸੈਂਸਿਟਿਵ ਆ ਤੇ ਕੱਲ ਜਿਹੜਾ ਡਿਪਾਰਟਮੈਂਟ ਨੇ ਕਿਹਾ ਵੀ ਉੱਥੇ ਰਿਪੋਰਟ ਆਈ ਸੀ ਵੀ ਉੱਥੇ ਲੋਕ ਇਕੱਠੇ ਹੋ ਰਹੇ ਆ ਤੇ ਉਹ ਲੋਕਾਂ ਦੇ ਇਕੱਠੇ ਹੋਣ ਦਾ ਕਾਰਨ ਸੀ ਜਿਹੜਾ ਉਹ ਜਾਣਨਾ ਚਾਹਿਆ ਸੀ ਉਹਨਾਂ ਨੇ ਵੀ ਲੋਕ ਕਿਉਂ ਇਕੱਠੇ ਹੋ ਰਹੇ ਆ। ਸੋ ਉਹ ਕਾਰਨ ਜਾਣਨ ਦੇ ਲਈ ਜਿਹੜੀ ਚਾਰਟਰ ਆਫਿਸਰਸ ਦੀ ਡਿਊਟੀ ਲਾਈ ਹੋਈ ਸੀ, ਪਰ ਸ਼ੰਕਾ ਇਹ ਆ ਗਈ ਵੀ ਜਦੋਂ ਕਹਿੰਦੇ ਨੀ ਹੁੰਦੇ ਵੀ ਚੋਰ ਦੇ ਪੈਰ ਨੀ ਹੁੰਦੇ, ਹੁਣ ਉਹ ਅੱਜ ਕੱਲ ਜਿਹੜੀ ਸੂਲਾਂ ਦੇ ਉੱਤੇ ਚੱਲ ਰਹੇ ਆ ਆਫਿਸਰ ਤੇ ਉਹਨਾਂ ਨੂੰ ਲੱਗਿਆ ਵੀ ਕਿਤੇ ਕੋਈ ਸਾਡੀ ਜਸੂਸੀ ਹੋ ਰਹੀ ਹੈ ਕਿਸੇ ਕਿਸਮ ਦੀ, ਤਾਂ ਇਸ ਢੰਗ ਨਾਲ ਉਹਨਾਂ ਨੇ ਉਹ ਜਿਹੜਾ ਘਟਨਾਕ੍ਰਮ ਹੋਇਆ ਤੇ ਆਫਿਸਰਾਂ ਨੂੰ ਜਿਹੜਾ ਚਾਰੇ ਆਫਿਸਰਾਂ ਨੂੰ ਕੁੱਟਮਾਰ ਵੀ ਕੀਤੀ ਆ, ਉਹਨਾਂ ਨੂੰ ਕਾਲਰਾਂ ਤੋਂ ਫੜ ਕੇ ਘੜੀਸਿਆ ਵੀ ਆ। ਪਰ ਮੈਂ ਇੱਥੇ ਦੱਸਦਿਆਂ ਜੀ ਵੀ ਪਿਛਲੇ ਕੁਝ ਇੱਕ ਦਿਨਾਂ ਦੇ ਵਿੱਚ ਇਹ ਕਾਫੀ ਜਿੱਥੇ ਵਿਸ਼ਵਾਸ ਟੁੱਟਿਆ ਬੰਦੇ ਦਾ ਤੇ ਉਹ ਛੇਤੀ ਛੇਤੀ ਬਹਾਲ ਨੀ ਹੁੰਦਾ। ਹੁਣ CBI ਦਾ ਜਿਹੜਾ ਕੋਈ ਟਾਈਮ ਸੀ CBI ਦਾ ਜੋਗਿੰਦਰ ਸਿੰਘ ਵਰਗਾ ਮੁਖੀ ਸੀ ਤੇ ਲੋਕ ਕੰਮਦੇ ਸੀ ਜੋਗਿੰਦਰ ਸਿੰਘ ਦੇ ਨਾਂ ਤੋਂ, ਸਾਡੇ ਪੰਜਾਬ ਜਲਾਲਾਬਾਦ ਤੋਂ ਸੰਬੰਧਿਤ ਸਨ ਤੇ ਕਾਫੀ ਇਮਾਨਦਾਰੀ ਦੇ ਵਿੱਚ ਉਹਨਾਂ ਦਾ ਬੋਲਬਾਲਾ ਰਿਹਾ। ਪਰ ਹੁਣ ਜਿਹੜਾ CBI ਇੱਕ ਸਿਆਸੀ ਲੋਕਾਂ ਦੀ ਕਠਪੁਤਲੀ ਬਣ ਕੇ ਰਹਿ ਗਿਆ, ਜਿਹਦਾ ਰਾਜਕਾਜ ਹੁੰਦਾ ਉਹ ਜਿੱਧਰ ਨੂੰ ਮਰਜ਼ੀ ਮੋੜਦਾ ਉਹਨੂੰ ਤੇ ਜਿੱਥੇ ਮਰਜ਼ੀ ਉਹ ਪਰਚੇ ਦਰਜ ਕਰਾਈ ਜਾਂਦਾ, ਕਿਸੇ ਤੇ ਰੇਟ ਕਰਾ ਦੀ। ਹੁਣ ਜਿਹੜੇ ਚੀਜ਼ਾਂ ਨੂੰ ਸਰਕਾਰਾਂ ਏਦਾਂ ਬਦਲ ਯੂਜ਼ ਕਰਦੀਆਂ ਤੇ ਉਹ ਆਪਦੀ ਪਾਵਰ ਆਪ ਕਿਉਂ ਨਾ ਵਰਤਣਗੇ। ਸੋ ਆਪਦੀ ਪਾਵਰ ਆਪ ਵਰਤਦੇ ਆ ਤੇ ਅੱਜ ਕੱਲ ਤਰੀਕੇ ਵੱਖਰੇ ਵੱਖਰੇ ਹੋ ਗਏ ਜਿਹੜੇ ਪੈਸੇ ਲੈਣ ਦੇ, ਰਿਸ਼ਵਤ ਲੈਣ ਦੇ ਬਹੁਤ ਸਾਰੇ ਤਰੀਕੇ ਵੱਖਰੇ ਆ। ਸਿੱਧੇ ਰੂਪ ਚ ਨਹੀਂ ਲੈਂਦੇ ਤਾਂ ਅਸਿੱਧੇ ਰੂਪ ਚ ਲੈ ਲਈ ਜਾਂਦੀ ਆ। ਹੁਣ ਦੇਖੋ ਰਿਸ਼ਵਤ ਦੇ ਮਾਮਲੇ ਚ ਸਥਾਨਾਂ ਦੇ ਜਿਹੜੀਆਂ ਪੜਤਾਲ ਹੋਈ ਆ ਤੇ ਇਹ ਹੋਈ ਆ ਵੀ ਉਹਨਾਂ ਨੇ ਆਪਣੀ ਬੇਟੀ ਦਾ ਵਿਆਹ ਕਰਿਆ ਤੇ ਇੱਕ ਬਹੁਤ ਆਲੀਸ਼ਾਨ ਜਗ੍ਹਾ ਦੇ ਉੱਤੇ ਵਿਆਹ ਕਰਿਆ ਜਿੱਥੇ ਕਿ ਬਹੁਤ ਮਹਿੰਗੀ ਜਿਹੜੀ ਆਓ ਭਗਤ ਹੁੰਦੀ ਆ ਤੇ ਪਰ ਉਹ ਆਓ ਭਗਤ ਦਾ ਇੱਕ ਵੀ ਰੁਪਈਆ ਬਿੱਲ ਨੀ ਤਾਰਿਆ ਉਹਨਾਂ ਨੇ, ਇੱਕ ਵੀ ਪੈਸਾ ਬਿੱਲ ਨਾ ਉਹਨਾਂ ਨੂੰ ਕੋਈ ਬਿੱਲ ਆਇਆ ਤੇ ਨਾ ਉਹਨਾਂ ਨੇ ਕੋਈ ਬਿੱਲ ਦਿੱਤਾ। ਸੋ ਇਹ ਤੋਂ ਪਤਾ ਲੱਗਿਆ ਵੀ ਉਹਦੀ ਜਿਹੜੀ ਮਾਲਕਾਂ ਦਾ ਹੱਕ ਸਨ ਜਿਹੜੇ ਜਿਹੜੇ ਥਾਂ ਦੇ ਰਿਜ਼ੋਰਟ ਚ ਹੋਇਆ ਸੀ ਉਹ ਕਿਸੇ ਉਸ ਦੋਸ਼ੀ ਦੇ ਸਨ ਜਿਹੜਾ ਦੋਸ਼ੀ ਦਾ ਕੇਸ ਚੱਲ ਰਿਹਾ ਸੀ CBI ਚ। ਸੋ ਏਦਾਂ ਢੰਗ ਨਾਲ ਟੇਢੇ ਮਹਿੰਗੇ ਢੰਗ ਨਾਲ ਫਾਇਦੇ ਉਠਾਏ ਜਾਂਦੇ ਆ ਰਿਸ਼ਵਤ ਦੇ ਤੇ ਉਹ ਚੀਜ਼ਾਂ ਹੁਣ ਜਾਂਚ ਹੋਊਗੀ। ਜਾਂਚ ਦੇ ਵਿੱਚ ਮੈਨੂੰ ਤਾਂ ਨੀ ਲੱਗਦਾ ਕੁਛ ਨਿਕਲ ਕੇ ਆਊਗਾ ਕਿਉਂਕਿ ਜਾਂਚ ਇਹ ਨੀ ਨਿਕਲ ਕੇ ਆਉਂਦਾ ਵੀ ਫਸਣਗੇ ਫਿਰ ਨਾਲ ਦੇ ਫਸ ਜਾਂਦੇ ਆ, ਸਰਕਾਰਾਂ ਦੇ ਲੋਕ ਫਸ ਜਾਂਦੇ ਆ, ਫਿਰ ਉਹ ਕੀ ਕਰਦੇ ਆ ਜਾਂਚ ਹੀ ਠੰਡੇ ਵਾਸਤੇ ਚ ਪਾ ਦਿੰਦੇ ਆ ਵੀ ਚੱਲ ਸਾਡੇ ਬੰਦਿਆਂ ਦੇ ਗਾਜ ਨਾ ਡਿੱਗੇ। ਹੁਣ ਇਹੀ ਚੀਜ਼ਾਂ ਜਿਹੜੀਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੇ ਗੱਲ ਕਰੀਏ ਤਾਂ ਉੱਥੇ ਵੀ ਇਹੀ ਮਸਲਾ ਉਲਝ ਕੇ ਸਾਹਮਣੇ ਆ ਗਿਆ। ਮਨਜੀਤ ਸਿੰਘ ਸਰਸਾ ਨੇ ਅੱਜ ਜਿਹੜਾ ਅਸਤੀਫਾ ਦੇਤਾ ਆਪਦੇ ਸਕੱਤਰ ਦੇ ਅਹੁਦੇ ਤੋਂ। ਕਾਰਨ ਕੀ ਹੋਇਆ ਵੀ ਪਿਛਲੇ ਦਿਨਾਂ ਦੀ ਮਨਜੀਤ ਸਿੰਘ GK ਦੇ ਉੱਤੇ ਕੁਝ ਇੱਕ ਦੋਸ਼ ਲੱਗੇ ਸਨ। ਉਹਨਾਂ ਦੋਸ਼ਾਂ ਦੇ ਵਿੱਚ ਪਹਿਲਾਂ ਤਾਂ ਦੇਖੋ ਅਸੀਂ ਦੇਖਿਆ ਵੀ ਉਹ ਖਬਰਾਂ ਚ ਰਹਿਣ ਲਈ ਦੋ ਤਿੰਨ ਵਾਰੀ ਉਹਨਾਂ ਨੇ ਬਹੁਤ ਸਾਰੇ ਹੱਥਕੰਡੇ ਵੀ ਅਪਣਾਏ ਆ, ਪਰ ਹੁਣ ਉਹ ਪਿੱਛੇ ਜੇ ਦੋ ਤਿੰਨ ਦਿਨ ਵੀਕ ਦੇ ਅਸਤੀਫਾ ਛੁੱਟੀਆਂ ਤੇ ਚਲੇ ਗਏ ਸੀ ਕਿਸੇ ਨੂੰ ਕਾਰਜ ਭਾਰ ਦੇ ਕੇ, ਤਾਂ ਉਹ ਉੱਥੋਂ ਸ਼ੰਕਾ ਆਈ ਸੀ ਵੀ ਗੱਲ ਸਹੀ ਨੀ ਆਇਆ, ਅੰਦਰ ਖਾਤੇ ਕੁਛ ਹੋਰ ਹੋ ਰਿਹਾ, ਬਾਹਰ ਦਿਖਾਉਣ ਨੂੰ ਕੁਛ ਹੋ ਰਿਹਾ, ਅੰਦਰ ਕੁਛ ਹੋਰ ਹੋ ਰਿਹਾ। ਤਾਂ ਅੰਦਰ ਗੱਲ ਉਹੀ ਆਈ ਆ ਜੀ ਵੀ ਮਨਜੀਤ ਸਿੰਘ GK ਨੇ ਅਹੁਦੇ ਤੇ ਰਹਿੰਦਿਆਂ ਹੋਇਆ ਆਪਣੀ ਕੁੜੀ ਤੇ ਜਵਾਈ ਨੂੰ ਕੁਝ ਇਹੋ ਜਿਹੇ ਸ਼੍ਰੋਮਣੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਠੇਕੇ ਦਿੱਤੇ ਆ ਜਿਨ੍ਹਾਂ ਚ ਸਿੱਧੇ ਤੌਰ ਤੇ ਨੀ ਅਸਿੱਧੇ ਤੌਰ ਤੇ ਲਾਭ ਆਪਦੇ ਪਰਿਵਾਰ ਨੂੰ ਪਹੁੰਚਾਇਆ, ਜਿਹੜਾ ਕਿ ਪਹਿਲੀ ਗੱਲ ਤਾਂ ਅਖਲਾਕੀ ਤੌਰ ਦੇ ਉੱਤੇ ਫਰਜ਼ ਹੀ ਨੀ ਬਣਦਾ ਕਿਸੇ ਸਿੱਖ ਦਾ। ਉਹ ਸਿੱਖ ਦੇ ਧਰਮ ਦੇ ਗੋਲਕ ਦੇ ਵਿੱਚ ਪੈਸੇ ਸ਼ਰਧਾ ਨਾਲ ਆਏ ਪੈਸਿਆਂ ਦੇ ਚੋਂ ਕਮਾਈ ਕਰਨ ਬਾਰੇ ਸੋਚੇ, ਪਹਿਲੀ ਤਾਂ ਅਖਲਾਕੀ ਤੌਰ ਦੇ ਉੱਤੇ ਇਹ ਜੇ ਕਿਸੇ ਨੂੰ ਏਡੀ ਸੋਚ ਆਉਂਦੀ ਆ ਤਾਂ ਉਹ ਵੀ ਨੱਕ ਡਬੋ ਕੇ ਮਰਨ ਵਾਲੀ ਗੱਲ ਹੁੰਦੀ ਆ। ਦੂਜੀ ਗੱਲ ਇਹ ਹੁੰਦੀ ਆ ਵੀ ਜਿਹੜਾ ਸੰਵਿਧਾਨ ਹੁੰਦਾ ਕਿਸੇ ਵੀ ਚੀਜ਼ ਦਾ ਉਹ ਸੰਵਿਧਾਨ ਦੇ ਵਿੱਚ ਗੱਲਾਂ ਲਿਖੀਆਂ ਹੁੰਦੀਆਂ ਵੀ ਸੰਵਿਧਾਨ ਕੀ ਆ ਕੀ ਨਹੀਂ, ਤੇ ਉਹ ਸੰਵਿਧਾਨ ਦੀ ਜਿਹੜੀ ਕਮੇਟੀ ਹੁੰਦੀ ਆ ਉਹਦੀ ਜ਼ਿੰਮੇਵਾਰੀ ਇਹ ਹੁੰਦੀ ਆ ਵੀ ਉਹ ਸੰਵਿਧਾਨ ਦੀ ਰਾਖੀ ਕਰੇ ਤੇ ਉਹ ਸੰਵਿਧਾਨ ਮੁਤਾਬਕ ਵਿਧੀ ਵਿਧਾਨ ਮੁਤਾਬਕ ਉਹ ਕੰਮ ਚਲਾਵੇ। ਸੋ ਇਹ ਚੀਜ਼ ਸਿੰਪਲ ਜਾਂ ਫੰਡਾ ਤੇ ਇਸ ਫੰਡੇ ਨੂੰ ਸਮਝਣ ਦੀ ਲੋੜ ਆ ਤੇ ਉਹ ਫੰਡੇ ਦੇ ਵਿੱਚ ਇਹ ਜਦੋਂ ਆ ਗਈ ਗੱਲ ਵੀ ਤੁਸੀਂ ਕੋਈ ਵੀ ਕਰਮਚਾਰੀ ਕੋਈ ਵੀ ਉਸਦਾ ਅਹੁਦੇਦਾਰ ਆਪਣੇ ਪਰਿਵਾਰਕ ਲਾਹੇ ਲਈ ਕੋਈ ਵੀ ਅਜਿਹਾ ਕੰਮ ਨਹੀਂ ਕਰ ਸਕਦਾ ਜਿੱਥੋਂ ਉਹਨਾਂ ਨੂੰ ਸਿੱਧੇ ਜਾਂ ਸਿੱਧੇ ਰੂਪ ਚ ਪਰਿਵਾਰ ਨੂੰ ਫਾਇਦਾ ਮਿਲਦਾ ਹੋਵੇ। ਜੇ ਕਿਸੇ ਚੀਜ਼ ਦੀ ਬੋਲੀ ਹੋਣੀ ਆ, ਠੇਕਾ ਦੇਣਾ, ਨਿਲਾਮੀ ਹੋਣੀ ਆ, ਉਹ ਓਪਨ ਤੌਰ ਦੇ ਉੱਤੇ ਨਿਲਾਮੀ ਹੋਣੀ ਚਾਹੀਦੀ ਹੈ, ਜਿਹਦੇ ਜਿਹਦੇ ਚ ਜਿਹੜਾ ਉਹਨੂੰ ਬੈਸਟ ਪ੍ਰਾਈਸ ਦੇ ਉੱਤੇ ਕਰਦਾ ਤੇ ਉਹਨੂੰ ਉਹਨੂੰ ਮਿਲ ਜਾਣਾ ਚਾਹੀਦਾ। ਪਰ ਇਹ ਹੁਣ ਦਿੱਲੀ ਪ੍ਰਬੰਧਕ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਵੀ ਹੁਣ ਕਾਫੀ ਊਨਤਾਈਆਂ ਨਿਕਲ ਕੇ ਸਾਹਮਣੇ ਆਉਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ। ਪਰ ਮੈਂ ਨਾਲ ਨਾਲ ਇੱਥੇ ਨਾ ਇੱਕ ਹੋਰ ਥੋੜੀ ਜਿਹੀ ਗੱਲ ਅੱਜ ਸ਼ੇਅਰ ਕਰਨੀ ਚਾਹਾਂਗਾ, ਉਹ ਇਹ ਆ ਵੀ ਨਾ ਸਾਡੇ ਅਸੀਂ ਖਾਸ ਕਰਕੇ ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਸਾਡੇ ਲੋਕ ਨਾ ਬਹੁਤ ਕੁਛ ਕਰ ਰਹੇ ਆ, ਬਹੁਤ ਕੰਮ ਕਰ ਰਹੇ ਆ, ਚੰਗੇ ਚੰਗੇ ਕਾਰਜ ਹੋ ਰਹੇ ਆ, ਚੰਗੀਆਂ ਚੰਗੀਆਂ ਗੱਲਾਂ ਹੋ ਰਹੀਆਂ ਉਹਨਾਂ ਚ। ਜਿਵੇਂ ਹੁਣ ਸਿੱਖ ਖੇਡਾਂ ਦਾ ਇੱਕ ਆਪਣਾ ਵਿਧੀ ਵਿਧਾਨ ਆ ਜਿਹੜਾ ਕਿ ਇੱਕ ਦਿਨ ਚ ਨੀ ਬਣਿਆ, ਪਿਛਲੇ 32 ਸਾਲਾਂ ਚ ਬਣਿਆ, 32 ਸਾਲਾਂ ਦੇ ਵਿੱਚ ਬਣਦਾ ਹਰ ਸਾਲ ਰਿਵਿਊ ਹੁੰਦਾ ਕੰਸਟੀਟਿਊਸ਼ਨ ਦਾ, ਤੇ ਰਿਵਿਊ ਦੇ ਵਿੱਚ ਉਹ ਕੰਸਟੀਟਿਊਸ਼ਨ ਪਾਸ ਹੁੰਦਾ ਇੱਕ ਇਹੋ ਜਿਹਾ ਸਾਫ ਸੁਥਰਾ ਕੰਸਟੀਟਿਊਸ਼ਨ ਬਣ ਚੁੱਕਿਆ ਜਿਹਨੂੰ ਲੋਕ ਉਧਾਰਨਾ ਦਿੰਦੇ ਆ, ਤੇ ਇੱਕ ਉਹਦੇ ਤੱਲੇ ਕੰਮ ਹੁੰਦੇ ਕਾਮਯਾਬੀ ਵੀ ਆ। ਹੁਣ ਜਦੋਂ ਉਸ ਕੰਸਟੀਟਿਊਸੀ ਦੀ ਜਿਹੜੀ ਇੱਕ ਐਗਜ਼ੀਕਿਊਟਰੀ ਕਮੇਟੀ ਚੁਣੀ ਜਾਂਦੀ ਆ ਉਹਦਾ ਕੰਮ ਹੁੰਦਾ, ਉਹਦੇ ਕੋਈ ਆਪਦੀ ਪਾਵਰ ਨੀ ਹੁੰਦੀ, ਮੰਨ ਲਓ ਚਾਹੇ ਸਿੱਕੇ ਵਾਲਾ ਪ੍ਰਧਾਨ ਆ, ਸਕੱਤਰ ਆ, ਕੋਈ ਮੈਂਬਰ ਆ, ਕੁਛ ਵੀ ਉਹਦੀ ਕੋਈ ਪਾਵਰ ਨੀ। ਉਹਦੀ ਪਾਵਰ ਇਹ ਉਹਦੇ ਕੋਲ ਜੋ ਅਧਿਕਾਰ ਹੁੰਦੇ ਆ ਉਹ ਸਿਰਫ ਇਹ ਹੁੰਦੇ ਆ ਵੀ ਜੋ ਕੰਸਟੀਟਿਊਸ਼ਨ ਲਿਖਿਆ ਗਿਆ ਉਹ ਕੰਸਟੀਟਿਊਸ਼ਨ ਦੇ ਦਾਇਰੇ ਚ ਰਹਿ ਕੇ ਵਿਧੀ ਵਿਧਾਨ ਚ ਰਹਿ ਕੇ ਤੇ ਜਿਹੜਾ ਕੰਮ ਹੋਣਾ ਚਾਹੀਦਾ, ਦੇਖ ਰੇਖ ਹੋਣੀ ਚਾਹੀਦੀ ਆ। ਹੁਣ ਜੇ AGM ਚੋਂ ਪਾਸ ਹੋ ਕੇ ਪੂਰਾ ਇੱਕ ਸੰਵਿਧਾਨ ਬਣਿਆ ਹੋਇਆ ਤੇ ਉਹਦੀ ਟੀਮ ਉਹਦੀ ਰਾਖੀ ਕਰ ਰਹੀ ਆ ਉਸ ਸੰਵਿਧਾਨ ਦੀ, ਬਸ ਉਹਦਾ ਅਸਲ ਚ ਪ੍ਰਧਾਨ ਦੀ ਤੇ ਉਹਦੀ ਟੀਮ ਦਾ ਕੰਮ ਹੁੰਦਾ ਉਹ ਸੰਵਿਧਾਨ ਦੀ ਰਾਖੀ ਕਰਨਾ, ਕੋਈ ਵੀ ਵਿਧੀ ਵਿਧਾਨ ਬਣ ਗਿਆ ਉਹਦੀ ਰਾਖੀ ਕਰਨਾ, ਇਹੀ ਸੂਬੇ ਦੇ ਮੁੱਖ ਮੰਤਰੀ ਦਾ ਹੁੰਦਾ, ਇਹੀ ਦੇਸ਼ ਦੇ ਪ੍ਰਧਾਨ ਮੰਤਰੀ ਦਾ ਹੁੰਦਾ ਵੀ ਜਿਹੜਾ ਸੰਵਿਧਾਨ ਆ ਉਹਦੀ ਵਿਧੀ ਵਿਧਾਨ ਦੀ ਜਿਹੜੀ ਰਾਖੀ ਕਰਨਾ। ਪਰ ਹੁਣ ਗੱਲ ਇਹ ਆ ਜਾਂਦੀ ਆ ਵੀ ਕਈ ਵਾਰ ਕੀ ਹੁੰਦਾ ਵੀ ਕੁਝ ਕੁ ਲੋਕ ਆਉਂਦੇ ਆ ਉੱਠਦੇ ਆ, 30-32 ਸਾਲਾਂ ਚ ਕਿਤੇ ਕੋਈ ਕੰਮ ਨੀ ਕਰਿਆ, ਕਿਤੇ 30-32 ਸਾਲਾਂ ਦੇ ਵਿੱਚ ਕੋਈ AGM ਅਟੈਂਡ ਨੀ ਕਰੀ, ਕਿਤੇ ਕੋਈ ਕਿਸੇ ਵੀ ਚੀਜ਼ ਦੇ ਵਿੱਚ ਕੋਈ ਭਾਗ ਨੀ ਲਿਆ, ਕਿਤੇ ਕਿਸੇ ਨੂੰ ਫੰਡ ਨੀ ਦਿੱਤਾ, ਤੇ ਪਰ ਉਂਗਲਾਂ ਠਾਉਣ ਲੱਗੇ ਠਾੜ ਇਹ ਆਏ ਆ ਜੀ ਆਏ ਆ ਜੀ, ਜੇ ਉਹਨਾਂ ਨੂੰ ਜ਼ਿੰਮੇਵਾਰੀ ਦਿਓ ਤਾਂ ਆਪਦੀ ਮਨ ਮਰਜ਼ੀ ਚਲਾਉਂਦੇ ਆ। ਸੋ ਇਹ ਇੱਥੇ ਆ ਕੇ ਨਾ ਕੱਲ ਵੀ ਥੋੜਾ ਬਹੁਤ ਘਟਨਾਕ੍ਰਮ ਦੇ ਵਿੱਚ ਹੋ ਰਿਹਾ ਸੀ, ਮੈਨੂੰ ਇਸ ਚੀਜ਼ ਤੇ ਬੜੀ ਹੈਰਾਨੀ ਹੋਈ ਵੀ ਇੱਕ ਵਿਧੀ ਵਿਧਾਨ ਦੇ ਦਾਇਰੇ ਚੋਂ ਬਾਹਰ ਰਹਿ ਕੇ ਜਦੋਂ ਕੋਈ ਗੱਲਾਂ ਕਰਦਾ ਤਾਂ ਉਹ ਕੀ ਕਰਨੀਆਂ ਚਾਹੀਦੀਆਂ ਕਿ ਨਹੀਂ ਕਰਨੀਆਂ ਚਾਹੀਦੀਆਂ। ਸੋ ਸਾਨੂੰ ਸਾਰਿਆਂ ਨੂੰ ਇੱਕ ਚੀਜ਼ ਜ਼ਰੂਰ ਇੱਥੇ ਸਮਝ ਲੈਣੀ ਚਾਹੀਦੀ ਆ ਵੀ ਕੋਈ ਵੀ ਕੰਮ ਕਰੋ, ਕੋਈ ਵੀ ਚੀਜ਼ ਕਰੋ, ਉਹਦਾ ਅਖੀਰ ਫੈਸਲਾ ਜੇ ਕੱਲ ਨੂੰ ਕੋਰਟ ਚ ਵੀ ਜਾਂਦਾ ਕੋਈ ਵੀ, ਇਹ ਤਾਂ ਛੱਡੋ ਆਪਣਾ ਤਾਂ ਛੋਟਾ ਮਸਲਾ, ਵੱਡੇ ਮਸਲਿਆਂ ਚ ਵੀ ਜੇ ਕੋਰਟ ਚ ਵੀ ਜਾਂਦਾ ਉਹਨੇ ਵੀ ਉਹਨੇ ਸੰਵਿਧਾਨ ਦੇਖਣਾ ਵੀ ਸੰਵਿਧਾਨ ਕੀ ਕਹਿੰਦਾ ਤੇ ਸੰਵਿਧਾਨ ਕਿਵੇਂ ਬਣਿਆ, ਕਿ ਸੰਵਿਧਾਨ ਪ੍ਰੋਪਰ AGM ਦੇ ਵਿੱਚ ਸਾਰੇ ਲੋਕਾਂ ਦੀ ਸਹਿਮਤੀ ਨਾਲ ਬਣਿਆ ਜਾਂ ਵੋਟਿੰਗ ਨਾਲ ਜੇਤੂ ਜਿਹੜੀ ਬਹੁਮਤ ਦੇ ਨਾਲ ਉਹ ਪਾਸ ਹੋਇਆ ਮਤਾ, ਜੇ ਬਹੁਮਤ ਨਾਲ ਪਾਸ ਹੋਇਆ ਮਤਾ ਸੰਵਿਧਾਨ ਬਣਿਆ ਪ੍ਰੋਪਰ, ਤਾਂ ਫੇਰ ਉਸਦਾ ਉਸ ਮੁਤਾਬਕ ਹੀ ਫੈਸਲਾ ਹੋਣਾ। ਫੇਰ ਤੁਸੀਂ ਇਕੱਲੇ ਬੰਦੇ ਕੋਈ ਵੀ ਡਿਸੀਜਨ ਨੀ ਲੈ ਸਕਦੇ, ਜੇ ਇਕੱਲੇ ਬੰਦੇ ਤੁਸੀਂ ਕਹੋ ਹੁਣ ਜੇ ਮੈਂ ਕਹਾਂ ਮੇਰੇ ਕੋਲ ਕਲਚਰਲ ਦੀ ਪੋਸਟ ਆ ਸੀ ਗੇਮਸ ਦੇ ਵਿੱਚ, ਮੈਂ ਕਹਾਂ ਵੀ ਮੈਂ ਆਪਦੀ ਮਰਜ਼ੀ ਨਾਲ ਹੀ ਐਂ ਕਰ ਦੂੰਗਾ, ਮੈਂ ਉਹ ਕਰ ਦੂੰਗਾ, ਏਦਾਂ ਨੀ ਮੈਂ ਕਰ ਸਕਦਾ ਗਾ, ਮੈਂ ਮੇਰੇ ਕੋਲੇ ਬਸ ਸਿਰਫ ਇੰਨਾ ਹੀ ਆ ਵੀ ਮੈਂ ਮੈਨੂੰ ਇਹ ਇੱਕ ਪਾਵਰ ਦੇ ਰੱਖੀ ਆ, ਰੁਤਬਾ ਦੇ ਰੱਖਿਆ, ਪਰ ਮੈਂ ਇਹ ਥੋੜਾ ਵੀ ਮੈਂ ਮਨ ਮਰਜ਼ੀਆਂ ਚਲਾਊਂਗਾ, ਮੈਂ ਮਨ ਮਰਜ਼ੀ ਨਹੀਂ ਚਲਾ ਸਕਦਾ, ਮੈਨੂੰ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਜੋ ਉਹਦੇ ਚ ਵਿਧੀ ਵਿਧਾਨ ਚ AGM ਚ ਪਾਸ ਹੋਇਆ ਉਹੀ ਗੱਲਾਂ ਮੈਂ ਲਾਗੂ ਕਰ ਸਕਦਾ, ਉਹੀ ਗੱਲਾਂ ਦੇ ਉੱਤੇ ਮੈਂ ਵਿਚਾਰ ਕਰ ਸਕਦਾ, ਉਹੀ ਗੱਲਾਂ ਬਾਰੇ ਸੋਚ ਸਕਦਾ, ਮੇਰੀ ਆਪਣੀ ਮਰਜ਼ੀ ਉੱਥੇ ਨਹੀਂ ਹੈ, ਨਾ ਮੈਂ ਜੋ ਸਿੱਧੇ ਰੂਪ ਚ ਫਾਇਦਾ ਉਠਾ ਸਕਾਂ। ਸੋ ਇਹ ਇਹ ਚੀਜ਼ਾਂ ਸਮਝਣ ਦੀ ਲੋੜ ਆ, ਅਸੀਂ ਇਹ ਸਮਝਦੇ ਨੀ ਤੇ ਇਸੇ ਕਰਕੇ ਇਹ ਜਿਹੜੇ ਮਸਲੇ ਪੈਦਾ ਹੋ ਰਹੇ ਆ ਜੀ। ਦੇਖੋ CBI ਤੋਂ ਚੱਲਦੀ ਗੱਲ ਸਾਡੇ ਆਪਣੇ ਤੇ ਆ ਕੇ ਖਤਮ ਹੋਈ ਹੈ, ਪਰ ਇਹ ਮਾਮਲੇ ਸਾਰੇ ਇੱਕ ਦੂਜੇ ਨਾਲ ਰਲਦੇ ਮਿਲਦੇ ਸੀ, ਸੰਬੰਧਿਤ ਲੋਕ ਸਾਰੇ ਸਮਝ ਵੀ ਗਏ ਹੋਣਗੇ, ਚਲੋ ਜਿਨ੍ਹਾਂ ਨੇ ਨਹੀਂ ਸੰਬੰਧ ਇਹਨਾਂ ਇਸ ਮਸਲੇ ਤੇ, ਚਲੋ ਉਹਨਾਂ ਨੂੰ ਮੈਂ ਨੀ ਚਾਹੁੰਦਾ, ਖਲਾਰਾ ਵੀ ਨੀ ਪਾਉਣਾ ਚਾਹੁੰਦਾ, ਪਰ ਜਿਹੜੇ ਸਮਝਣ ਵਾਲੇ ਉਹ ਸਮਝ ਵੀ ਗਏ ਹੋਣਗੇ ਇਸ ਮਸਲੇ ਤੇ।
ਜੀ ਬਿਲਕੁਲ। ਸੋ ਬਾਕੀ ਜੀ ਆਸਟ੍ਰੇਲੀਆ ਦੇ ਵਿੱਚ ਤਾਂ ਜਿਹੜੇ ਰੂਲ ਰੈਗੂਲੇਸ਼ਨ ਬਣੇ ਆ, ਚਾਹੇ ਤੁਸੀਂ ਕਿਸੇ ਵੀ ਅਹੁਦੇ ਤੇ ਹੋ, ਉਹਨਾਂ ਦੇ ਮੁਤਾਬਕ ਹੀ ਚੱਲਣਾ ਪੈਂਦਾ। ਸੋ ਭਾਜੀ ਇੱਕ ਮੇਰੇ ਨਾਲ ਵੀ ਹੁਣੇ ਹੁਣੇ ਏਦਾਂ ਦੇ ਥੋੜਾ ਜਿਹਾ ਰੀਸੈਂਟ ਹੋਇਆ ਸੀਗਾ, ਏਦਾਂ ਥੋੜਾ ਜਿਹਾ ਪੇਪਰ ਵਰਕ ਸੀਗਾ ਕਿ ਘਰ ਦੇ ਅਕੋਰਡਿੰਗ ਹੀ ਸੀਗਾ, ਤੇ ਮੈਨੂੰ ਇਹ ਸੀ ਕਿ ਚਲੋ ਜੇ ਪੈਸਿਆਂ ਦੀ ਬਚਤ ਹੁੰਦੀ ਹੈ ਤਾਂ ਹੋ ਜਾਵੇ, ਪਰ ਪੈਸਿਆਂ ਦੀ ਬਚਤ ਕਰਦੇ ਕਰਦੇ ਮੈਂ ਫਾਲਤੂ ਦੀ ਟੈਨਸ਼ਨ ਵੀ ਮੁੱਲ ਲੈਣਾ ਨਹੀਂ ਸੀ ਚਾਹੁੰਦੀ। ਸੋ ਮੈਂ ਜਾ ਕੇ ਸਿੱਧੀ ਉਸ ਅਥਾਰਟੀ ਨੂੰ ਦੱਸਤਾ ਵੀ ਮੇਰੀ ਆਹ ਪ੍ਰੋਬਲਮ ਆ, ਤੇ ਵੀ ਮੈਂ ਇੱਦਾਂ ਕਰਕੇ ਆਪਣੇ ਘਰ ਚੋਂ ਮੂਵ ਹੋ ਰਹੀ ਹਾਂ, ਜਾਂ ਇੱਦਾਂ ਉਹਨਾਂ ਨੂੰ ਦੱਸ ਦਿੱਤਾ। ਤਾਂ ਉਹ ਮੈਨੂੰ ਕਹਿੰਦੇ ਵੀ ਤੂੰ ਸਾਨੂੰ ਸਾਰੇ ਆਪਦੇ ਡਾਕੂਮੈਂਟ ਭੇਜ ਦੇ, ਤੇ ਜਿਹੜਾ ਵੀ ਐਪਲੀਕੇਸ਼ਨ ਆ ਵੀ ਆਹ ਵਾਲਾ ਫਾਰਮ ਆ ਇਹ ਨਾਲ ਕਰਕੇ ਭੇਜ ਦੇ। ਪਰ ਮੈਂ ਉਹਨਾਂ ਨੂੰ ਆਪਣੀ ਮੈਡੀਕਲ ਕੰਡੀਸ਼ਨ ਵੀ ਦੱਸਤੀ ਵੀ ਆਹ ਮੇਰਾ ਰੀਜ਼ਨ ਆ, ਕਹਿੰਦੇ ਕੋਈ ਗੱਲ ਨੀ ਤੇ ਚਲੋ ਜੀ ਚਾਰਾਂ ਪੰਜਾਂ ਦਿਨਾਂ ਬਾਅਦ ਉਹਨਾਂ ਨੇ ਮੈਨੂੰ ਬੰਦਾ ਜਿਹੜਾ ਆਫਿਸਰ ਸੀ ਬੜਾ ਨਾਈਸ ਸੀ ਤੇ ਉਹਨੇ ਮੈਨੂੰ ਕਿਹਾ ਕਿ ਤੂੰ ਨਾਲ ਸਾਨੂੰ ਕੋਈ ਅਡੀਸ਼ਨਲ ਇਨਫੋਰਮੇਸ਼ਨ ਭੇਜ ਦੇ ਕਿਉਂਕਿ ਮੈਂ ਝੂਠ ਨਹੀਂ ਸੀ ਬੋਲਣਾ ਚਾਹੁੰਦੀ ਮੈਨੂੰ ਪਤਾ ਕਿ ਇਹਨਾਂ ਮੁਲਕਾਂ ਦੇ ਵਿੱਚ ਆਪਾਂ ਝੂਠ ਨਹੀਂ ਬੋਲ ਸਕਦੇ ਅੱਜ ਝੂਠ ਬੋਲ ਦਾਂਗੇ ਕੱਲ ਨੂੰ ਪਰਸੋਂ ਨੂੰ ਪਤਾ ਲੱਗ ਜਾਣਾ ਵਾ ਤੇ ਫੇਰ ਉਹ ਦੇਣੇ ਦੇ ਲੈਣੇ ਜਿਹੜਾ ਹਿਸਾਬ ਕਿਤਾਬ ਹੁੰਦਾ ਉਦਾਂ ਪੇ ਕਰਨਾ ਪੈਂਦਾ ਚਾਰਾ ਤੇ ਮੈਂ ਚਲੋ ਜਿੰਨੀ ਵੀ ਜੋ ਮੇਰੀ ਐਕਚੁਅਲ ਕੰਡੀਸ਼ਨ ਸੀਗੀ ਉਸ ਮੁਤਾਬਕ ਭੇਜਤਾ ਤੇ ਫਿਰ ਜਦੋਂ ਉਹ ਮੈਨੂੰ ਪਤਾ ਵੀ ਸੀ ਕਿ ਮੈਨੂੰ ਉਹਨਾਂ ਦੀ ਪੇਮੈਂਟ ਉਹਨਾਂ ਨੂੰ ਪੈਸੇ ਆ ਜਿਹੜੇ ਉਹ ਪੇ ਕਰਨੇ ਪੈਣੇ ਆ ਪਰ ਮੈਨੂੰ ਇਹ ਸੀ ਕਿ ਜ਼ਿਆਦਾ ਹੋਣਗੇ ਵੀ ਜਿੰਨਾ ਮੈਂ ਸੋਚਦੀ ਸੀਗੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਘੱਟ ਕੀਤੇ ਤੇ ਨਾਲੇ ਉਹਨੇ ਮੈਨੂੰ ਇਹ ਵੀ ਨਾਲ ਲਿਖ ਕੇ ਭੇਜਿਆ ਨਾਲੇ ਫੋਨ ਵੀ ਕੀਤਾ ਕਹਿੰਦੇ ਵੀ ਸਾਨੂੰ ਤੇਰੀ ਕੰਡੀਸ਼ਨ ਦਾ ਪਤਾ ਵੀ ਜਿਹੜੀ ਤੇਰੀ ਹੁਣ ਕੰਡੀਸ਼ਨ ਆ ਪਰ ਅਸੀਂ ਸੋਰੀ ਵੀ ਅਸੀਂ ਆਪਦੇ ਰੂਲਸ ਦੇ ਅਕੋਰਡਿੰਗ ਜਿਹੜੀਆਂ ਸਾਨੂੰ ਮਿਲੀਆਂ ਹੋਈਆਂ ਨੇ ਨਾ ਇੰਸਟਰਕਸ਼ਨ ਅਸੀਂ ਉਹਨਾਂ ਤੋਂ ਬਾਹਰ ਨਹੀਂ ਜਾ ਸਕਦੇ ਇਸ ਲਈ ਅਸੀਂ ਜਦੋਂ ਅਡੀਸ਼ਨਲ ਇਨਫੋਰਮੇਸ਼ਨ ਮੰਗੀ ਸੀ ਤਾਂ ਜੋ ਅਸੀਂ ਤੇਰੀ ਵੱਧ ਤੋਂ ਵੱਧ ਹੈਲਪ ਕਰ ਸਕੀਏ ਕਹਿੰਦੇ ਆਹ ਵਾਲੀ ਘੱਟ ਤੋਂ ਘੱਟ ਅਮਾਊਂਟ ਆ ਵੀ ਜਿਹੜੀ ਅਸੀਂ ਆਪਦੇ ਵੱਲੋਂ ਕਰ ਸਕਦੇ ਆ ਪਰ ਇਹ ਤੈਨੂੰ ਪੇ ਕਰਨੀ ਪੈਣੀ ਆ ਚਲੋ ਜੀ ਫਿਰ ਮੈਂ ਕਿਹਾ ਵੀ ਬਿਲਕੁਲ ਠੀਕ ਆ ਵੀ ਮੈਂ ਤਾਂ ਪਹਿਲਾਂ ਹੀ ਰੈਡੀ ਸੀਗੀ ਇਹ ਸਾਰੇ ਕਾਸੇ ਲਈ ਮੈਂ ਥੈਂਕ ਯੂ ਤੁਸੀਂ ਹਜੇ ਵੀ ਮੇਰੀ ਬਹੁਤ ਹੈਲਪ ਕੀਤੀ ਕਿ ਮੈਨੂੰ ਜਿਹੜੀ ਇਹ ਅਮਾਊਂਟ ਆ ਇਹ ਤੁਸੀਂ ਮੈਨੂੰ ਘੱਟ ਤੋਂ ਘੱਟ ਦਿੱਤੀ ਆ ਮੈਂ ਤਾਂ ਇਦੋਂ ਵੱਧ ਐਕਸਪੈਕਟ ਕਰ ਰਹੀ ਸੀ ਸੋ ਬਾਕੀ ਜੀ ਜਿਹੜਾ ਇੱਥੋਂ ਦੇ ਬਣੇ ਹੋਏ ਆ ਹਨਾ ਹਿਸਾਬ ਕਿਤਾਬ ਜੋ ਵੀ ਇੱਥੋਂ ਦੇ ਰੂਲ ਜੋ ਵੀ ਉਹਨਾਂ ਨੂੰ ਇੰਸਟਰਕਸ਼ਨ ਮਿਲੀਆਂ ਉਹਨਾਂ ਨੇ ਉਸ ਮੁਤਾਬਕ ਤਾਂ ਜਾਣਾ ਹੀ ਜਾਣਾ ਚਾਹੇ ਉਹਨਾਂ ਕੋਲ ਕਿੱਡੀ ਵੀ ਪਾਵਰ ਹੈਗੀ ਆ
ਜੀ 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 ਬਿਲਕੁਲ
ਸੋ ਅੱਗੇ ਬਰਾਜ ਸਾਹਿਬ ਗੱਲ ਸਾਬਕਾ ਕੇਂਦਰੀ ਮੰਤਰੀ ਹੈ ਜੀ ਸਾਬਕਾ ਕੇਂਦਰੀ ਮੰਤਰੀ ਹੈ ਜਿਹੜੇ ਉਹਨਾਂ ਦੇ ਵਿਰੁੱਧ ਪੂਰਵ ਦੋਸ਼ ਪੱਤਰ ਦਾਇਰ ਹੋ ਚੁੱਕਾ ਵਾ ਤੇ
ਦੇਖੋ ਇਹ ਵੀ ਉਹ ਪਿਛਲੀ ਖਬਰ ਨਾਲ ਮਿਲਦੀ ਗੱਲ ਹੀ ਆ ਗਈ ਹੈ ਜੀ ਤੇ ਜੇ ਹੁਣ ਪਿਛਲੀ ਖਬਰ ਦੇ ਵਿੱਚ ਆਪਾਂ ਭ੍ਰਿਸ਼ਟਾਚਾਰ ਦੀ ਗੱਲ ਕਰ ਰਹੇ ਸੀ ਕਾਨੂੰਨ ਦੀ ਗੱਲ ਕਰ ਰਹੇ ਸੀ ਦਾਇਰਿਆਂ ਦੀ ਗੱਲ ਕਰ ਰਹੇ ਸੀ ਹੈਲੋ ਮੇਰੀ ਆਵਾਜ਼ ਆ ਰਹੀ ਹੈ ਜੀ ਤੇ ਉਹ ਦਾਇਰਿਆਂ ਦੀ ਗੱਲ ਕਰ ਰਹੇ ਸੀ ਆਪਾਂ ਪਿਛਲੇ ਖਬਰ ਦੇ ਵਿੱਚ ਇਹੀ ਕੁਛ ਇੱਥੇ ਆ ਵੀ ਚਿਦੰਬਰਮ ਜਿਹੜੇ ਜਦੋਂ ਵਿੱਤ ਮੰਤਰੀ ਸਨ ਤਾਂ ਵਿੱਤ ਮੰਤਰੀ ਰਹਿੰਦੇ ਹੋਏ ਇੱਕ ਅਧਿਕਾਰ ਖੇਤਰ ਹੁੰਦੇ ਆ ਵੀ ਵਿੱਤ ਮੰਤਰੀ ਇੱਥੋਂ ਤੱਕ ਦੇ ਫੈਸਲੇ ਆਪ ਕਰ ਸਕਦਾ ਇਸ ਤੋਂ ਬਾਅਦ ਦੇ ਫੈਸਲੇ ਆ ਜਿਹੜੇ ਉਹਨੂੰ ਜਿਹੜੀ ਮੰਤਰੀ ਮੰਡਲ ਦੇ ਵਿੱਚ ਲੈ ਕੇ ਆਉਣੇ ਪੈਣਗੇ ਫਿਰ ਮੰਤਰੀ ਮੰਡਲ ਉਹਦਾ ਇੱਕ ਏਜੰਡਾ ਬਣਾਊਗਾ ਉਹਦੇ ਤੇ ਆਪਣੀ ਜਿਹੜੀ ਇੱਕ ਰਿਪੋਰਟ ਬਣਾਊਗਾ ਤੇ ਉਹ ਫਿਰ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਦੀ ਹੁੰਦੀ ਹੋਈ ਪਾਸ ਹੋਊਗੀ ਇਹ ਸਿਸਟਮ ਬਣਿਆ ਹੋਇਆ ਪਰ ਸਾਡੇ ਕੀ ਲੋਕ ਕਰਦੇ ਆ ਟੇਢੇ ਵਿੰਗੇ ਰੂਪ ਦੇ ਵਿੱਚ ਕਾਨੂੰਨ ਨੂੰ ਤੋੜਦੇ ਆ ਕਾਨੂੰਨ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਆ ਸੋ ਇਹ ਉੱਥੇ ਚਿਦੰਬਰਮ ਤੇ ਜਿਹੜਾ ਇਹ ਦੋਸ਼ ਲੱਗਿਆ ਵੀ ਉਹਨਾਂ ਨੇ ਏਅਰਸੈਲ ਕੰਪਨੀ ਨੂੰ ਜਿਹੜੇ ਤੇ ਹੋਰ ਕੁਝ ਕੰਪਨੀਆਂ ਦੇ ਵੀ ਨਾਂ ਆਏ ਆ ਉਹਨਾਂ ਨੂੰ ਆਪਣੇ ਬੇਟੇ ਦੇ ਜ਼ਰੀਏ 600 ਕਰੋੜ ਤੱਕ ਦਾ ਜਿਹੜਾ ਇਹਨਾਂ ਕੋਲ ਪਾਵਰ ਸੀ ਵੀ 600 ਕਰੋੜ ਤੱਕ ਦੇ ਜਿਹੜੇ ਉਹ ਦੇ ਸਕਦੇ ਸੀਗੇ ਆਪਣੇ ਜਿਹੜੇ ਕੰਟਰੈਕਟ ਜਾਂ ਕੋਈ ਵੀ ਸੌਦਾ ਕਰ ਸਕਦੇ ਸੀ ਪਰ ਉਹਨਾਂ ਨੇ ਕਿਤੇ ਵੱਧ ਦੇ ਸੌਦੇ ਬਿਨਾਂ ਪਾਸਿੰਗ ਦੇ ਬਿਨਾਂ ਮੰਤਰੀ ਮੰਡਲ ਚ ਵਿਚਾਰਿਆ ਬਿਨਾਂ ਉਹਨੂੰ ਲੋਕ ਸਭਾ ਰਾਜ ਸਭਾ ਚ ਲਿਜਾਇਆ ਤੇ ਉਹਨਾਂ ਨੇ ਉਹ ਲਾਗੂ ਕਰਤੇ ਹੁਣ ਉਹ ਜਿਹੜਾ ਇੰਡੀਆ ਦਾ ਸੰਵਿਧਾਨ ਕਹਿੰਦਾ ਹੁਣ ਸੰਵਿਧਾਨ ਦੇ ਦਾਇਰੇ ਦੇ ਉਹ ਕੜਕੀ ਦੇ ਵਿੱਚ ਆ ਗਏ ਆ ਜੀ ਤੇ ਉਸ ਕੜਕੀ ਦੇ ਵਿੱਚ ਹੁਣ ਪੜਤਾਲਿਆ ਜਾਊਗਾ ਵੀ ਜਿਹੜੀ ਕਿਵੇਂ ਤੇ ਕਿੱਥੇ ਉਹਨਾਂ ਨੇ ਜਿਹੜੀ ਗਲਤੀ ਕੀਤੀ ਹੈ ਤੇ ਕੀ ਕੁਛ ਹੋਇਆ ਪਿਛਲੇ ਦਿਨ ਉਹਨਾਂ ਦੇ ਬੇਟੇ ਨਾਲ ਤਾਂ ਤੁਸੀਂ ਉਹਨਾਂ ਦੇ ਉੱਤੇ ਰਜਿਸਟਰ ਹੋਏ ਆ ਉਹਨਾਂ ਨੂੰ ਗ੍ਰਿਫਤਾਰੀ ਦੀਆਂ ਵੀ ਗੱਲਾਂ ਹੋਈਆਂ ਪਰ ਇਸ ਟਾਈਮ ਜਿਹੜੀ ਵੀ ਚਿਦੰਬਰ ਹੁਣ ਤੱਕ ਕਿੱਡੀ ਕਹਿੰਦੇ ਰਹੇ ਆ ਵੀ ਮੇਰਾ ਕੋਈ ਕਸੂਰ ਨੀ ਸੀ ਤੇ ਮੈਂ ਵੈਸੇ ਵੀ ਚਿਦੰਬਰਮ ਦਾ ਜਿਹੜਾ ਹੁਣ ਤੱਕ ਦਾ ਰੁਤਬਾ ਰਿਹਾ ਤੇ ਹੋਰ ਰਿਹਾ ਉਹ ਇਮਾਨਦਾਰੀ ਵਾਲਾ ਹੀ ਸ਼ੋ ਕਰਦੇ ਰਹੇ ਆ ਵੀ ਉਹ ਬੜੇ ਇਮਾਨਦਾਰ ਨੇ ਤੇ ਕਿਉਂਕਿ ਜੋ ਮਨਮੋਹਨ ਸਿੰਘ ਵਰਗੇ ਦੇ ਜੇ ਉਹਨਾਂ ਨੂੰ ਮੂਹਰੇ ਲੈ ਕੇ ਆਉਂਦੇ ਆ ਤਾਂ ਹੋ ਸਕਦਾ ਵੀ ਉਹਨਾਂ ਦੀ ਕੋਈ ਹੋਵੇ ਕਾਬਲੀਅਤ ਦੇ ਨਾਲ ਇਮਾਨਦਾਰੀ ਵੀ ਹੋਵੇ ਪਰ ਵੱਖਰੀ ਗੱਲ ਆ ਵੀ ਕਾਬਲੀਅਤ ਤਾਂ ਉਹਨਾਂ ਚ ਸੀਗੀ ਆਰਥਿਕ ਪੱਖਾਂ ਦੀ ਤੇ ਪਰ ਹੋ ਸਕਦਾ ਇਮਾਨਦਾਰੀ ਵਾਲਾ ਜਿਹੜਾ ਬੂਹੇ ਬੰਦ ਹੋਣ ਤੇ ਉਹ ਹੁਣ ਹੌਲੀ ਹੌਲੀ ਸਾਹਮਣੇ ਨਿਕਲ ਕੇ ਆ ਰਹੇ ਆ ਤੇ ਦੇਖਦੇ ਆ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਹਿੰਦੁਸਤਾਨ ਦਾ ਵਿੱਤ ਮੰਤਰੀ ਕੜਕੀ ਚ ਆਉਂਦਾ ਸਾਬਕਾ ਵਿੱਤ ਮੰਤਰੀ ਜੇ ਕਹੀਏ ਤਾਂ ਇਹ ਬੜੀ ਸ਼ਰਮ ਵਾਲੀ ਗੱਲ ਹੋਊਗੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਵੱਡੀ ਚੀਜ਼ ਦਾ ਜਿਹੜਾ ਰੌਲਾ ਕੀ ਪੈਂਦਾ ਨਾ ਸਾਡੀ ਬੇਇੱਜ਼ਤੀ ਵਰਲਡ ਵਾਈਡ ਆ ਨਾ ਜਿਹੜੀ ਵਰਲਡ ਵਾਈਡ ਚ ਸਾਡੀ ਇਮੇਜ ਬਣਦੀ ਆ ਅਸੀਂ ਇਮੇਜ ਬਣਾਉਣੇ ਆ ਕਹਿੰਦੇ ਆ ਵੀ ਹਿੰਦੁਸਤਾਨ ਇਹੋ ਜਿਹਾ ਮੁਲਕ ਆ ਉੱਥੇ ਏਡਾ ਕਲਚਰ ਆ ਉੱਥੇ ਭਾਈਚਾਰਾ ਯੇ ਵੋ ਪਰ ਵੇਲੇ ਵੇਲੇ ਸਰ ਹੁੰਦੇ ਹਜੇ ਕਾਂਡ ਉਹ ਤੁਹਾਡੀ ਜਿਹੜੀ ਛਵੀ ਨੂੰ ਬਹੁਤ ਜ਼ਿਆਦਾ ਖਰਾਬ ਕਰਦੇ ਆ ਬਹੁਤ ਜ਼ਿਆਦਾ ਛਵੀ ਦੇ ਉੱਤੇ ਅਸਰ ਪਾਉਂਦੇ ਆ ਹੁਣ ਪਿਛਲੇ ਇੱਕ ਹਫ਼ਤੇ ਤੋਂ ਹਰ ਥਾਂ ਦੇ ਉੱਤੇ ਇੱਕੋ ਗੱਲ ਦਾ ਜਵਾਬ ਦੇਣਾ ਪੈਂਦਾ ਗੋਰਿਆਂ ਨੂੰ ਯਾਰ ਤੁਹਾਨੂੰ ਇੰਨਾ ਨੀ ਅਕਲ ਰੇਲਵੇ ਟਰੈਕ ਦੇ ਉੱਤੇ ਨਿਖੜੀ ਦਾ ਹੁੰਦਾ। ਹੁਣ ਮੈਨੂੰ ਪਿਛਲੇ ਹਫਤੇ ਦੇ ਦੌਰਾਨ ਘੱਟੋ ਘੱਟ 5-7 ਬੰਦਿਆਂ ਨੇ ਇਹ ਗੱਲ ਪੁੱਛ ਲਈ ਆ ਤੇ ਹੋਰ ਵੀ ਮੇਰੇ ਸਰੋਤਿਆਂ ਨੂੰ ਸਾਰੇ ਸਰੋਤਿਆਂ ਨੂੰ ਆਪਣੇ ਆਪਣੇ ਵਰਕਮੇਟ ਵੰਡੀਓ ਜਾਂ ਕੰਮ ਤੇ ਜਾਂ ਕਿਤੇ ਨਾ ਕਿਤੇ ਜਰੂਰ ਇਹ ਸਵਾਲ ਆਇਆ ਹੋਊਗਾ ਵੀ ਇਹ ਹਾਦਸਾ ਕਿਉਂ ਵਾਪਰਿਆ, ਕਾਹ ਤੋਂ ਵਾਪਰਿਆ, ਕੀ ਕਾਰਨ ਸੀ। ਤੇ ਬਹੁਤ ਸਾਰੇ ਸਾਡੇ ਸੱਜਣ ਮਿੱਤਰਾਂ ਨੇ ਇਸ ਚੀਜ਼ ਨੂੰ ਦੂਜੇ ਲੋਟ ਵੀ ਜਵਾਬ ਦਿੱਤਾ ਹੋਣਾ ਆਪਦੇ ਆਪ ਤੇ ਹੱਸ ਕੇ ਵੀ ਸਾਡੇ ਲੋਕ ਤਾਂ ਹੀ ਕਰਦੇ ਆ, ਸਾਡੇ ਤਾਂ ਖਮਲੇ ਆ, ਸਾਡੇ ਤਾਂ ਸਿੱਧਰੇ, ਏਦਾਂ ਵੀ ਜਵਾਬ ਦਿੱਤਾ ਹੋਣਾ। ਕਈਆਂ ਨੇ ਕਰਾਊਡ ਦਾ ਦਿੱਤਾ ਹੋਣਾ, ਕਈਆਂ ਨੇ ਆਪੋ ਆਪਦੀ ਸੋਝੀ ਮੁਤਾਬਕ ਹਰੇਕ ਬੰਦੇ ਨੇ ਜਵਾਬ ਦਿੱਤਾ ਹੋਣਾ। ਪਰ ਜੇ ਜ਼ਿੰਮੇਵਾਰੀ ਨਾਲ ਜਵਾਬ ਦਿੰਦੇ ਤਾਂ ਜ਼ਿੰਮੇਵਾਰੀ ਨਾਲ ਜਵਾਬ, ਅਸੀਂ ਇਹਦੇ ਚ ਸਾਡੀ ਬੇਇੱਜ਼ਤੀ ਵਾਲੀ ਗੱਲ ਹੀ ਆ, ਕੋਈ ਇੱਜ਼ਤ ਨਹੀਂ ਬਣਦੀ ਕਿਸੇ ਪਾਸੋਂ। ਸੋ ਜੇ ਦੁਸ਼ਹਿਰਾ ਕਾਂਡ ਸਾਨੂੰ ਹੁਣ ਹਫ਼ਤਾ ਦੋ ਹਫ਼ਤੇ ਚ ਡੀਲ ਕਰ ਸਕਦਾ ਤਾਂ ਫੇਰ ਸਾਨੂੰ ਜੇ ਸਾਡਾ ਵਿੱਤ ਮੰਤਰੀ ਕੜਕੀ ਚ ਆਉਂਦਾ ਤੇ ਸਾਬਕਾ ਵਿੱਤ ਮੰਤਰੀ ਆ ਤੇ ਉਹ ਪੈਸੇ ਚੋਰੀ ਕਰਨ ਦਾ ਦੋਸ਼ ਲੱਗਦਾ, ਫਿਰ ਉਹੀ ਆ ਨਹੀਂ ਵੀ ਉਹ ਦੁੱਧ ਦੀ ਰਾਖੀ ਬਿੱਲੀ ਨੂੰ ਪਾਉਣ ਵਾਲੀ ਗੱਲ ਹੋ ਗਈ। ਤੇ ਫਿਰ ਅਸੀਂ ਸਭ ਤੋਂ ਵੱਡੇ ਸਾਡਾ ਜਿਹੜਾ ਜੇ ਹੁਣ ਅਸੀਂ ਘਰ ਦੀ ਚਾਬੀ ਤਾਂ ਕੋਈ ਹੈ ਨੀ, ਇਹ ਤਾਂ ਇੱਕ ਮੁਲਕ ਦੀ ਚਾਬੀ ਉਸ ਬੇਈਮਾਨ ਬੰਦੇ ਨੂੰ ਫੜਾ ਦੀ ਜਿਹੜਾ ਜਿਹੜਾ ਕਿ ਕਦੋਂ ਵੀ ਉਹਦੇ ਤੋਂ ਚੋਰੀ ਕਰ ਸਕਦਾ। ਸੋ ਇਹ ਬੜਾ ਬੜਾ ਹੀ ਔਖਾ ਕੰਮ ਹੋ ਗਿਆ ਵੀ ਅਸੀਂ ਕਿਵੇਂ ਤੇ ਕਿੱਥੋਂ ਲੱਭੀਏ ਤੇ ਕਿਵੇਂ ਆਪਦੀ ਸ਼ਾਖ ਦੁਨੀਆਂ ਦੇ ਵਿੱਚ ਬਚਾਈਏ। ਹੁਣ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਤੁਸੀਂ ਦੇਖਿਆ ਹੀ ਹੈ ਵੀ ਕੋਈ ਜਾ ਘਟਨਾਕ੍ਰਮ ਹੋਵੇ ਸਹੀ ਉਦੋਂ ਪਹਿਲੇ ਅਸਤੀਫਾ ਦੇ ਕੇ ਪਾਸੇ ਹੋ ਜਾਂਦਾ ਅਗਲਾ ਵੀ ਨਹੀਂ ਅਸੀਂ ਜੇ ਮੇਰੇ ਤੇ ਦੋਸ਼ ਲੱਗਦਾ ਤਾਂ ਮੈਂ ਸਾਹਮਣਾ ਕਰਨ ਨੂੰ ਤਿਆਰ ਹਾਂ ਕਾਨੂੰਨ ਦਾ, ਮੈਂ ਅਸਤੀਫਾ। ਕਿਉਂਕਿ ਤਕਰੀਬਨ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ 80% ਕੇਸ ਜਿਹੜੇ ਦੋਸ਼ ਲੱਗਦੇ ਆ ਤੇ 20% ਕੇਸ ਸਹੀ ਨਿਕਲਦੇ ਆ, ਤੇ ਪਰ ਇੰਡੀਆ ਦੇ ਵਿੱਚ 90% ਕੇਸ ਸਹੀ ਨਿਕਲਦੇ ਆ, ਦੋਸ਼ 5-10% ਰਹਿ ਜਾਂਦੇ ਆ।
ਸੋ ਅੱਗੇ ਜੀ ਜਗਤਾਰ ਟੂ ਡਿਕੇ ਹਾਂਗਕਾਂਗ ਵਾਲੇ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਜੀ, ਕਹਿੰਦੇ ਪਿਛਲੇ ਸਮੇਂ ਵਿੱਚ ਆਪ ਪਾਰਟੀ ਦੀ ਸਮਝੌਤੇ ਦੀ ਮੀਟਿੰਗ ਹੋਈ ਹੈ ਪਰ ਬਾਹਰ ਆ ਕੇ ਕਵਰ ਸੰਧੂ ਤੇ ਭਗਵੰਤ ਮਾਨ ਦੇ ਬਿਆਨ ਬੜੇ ਵਧੀਆ ਬਿਆਨ ਦਿੱਤੇ ਕਿ ਬੜੇ ਵਧੀਆ ਕਿ ਮਿਲਣੀ ਬਹੁਤ ਵਧੀਆ ਮਾਹੌਲ ਵਿੱਚ ਹੋਈ ਹੈ, ਤਕਰੀਬਨ ਸਾਰੇ ਮਸਲੇ ਹੱਲ ਕਰ ਲਏ ਗਏ ਨੇ, ਪਰ ਇੱਕ ਗਰੁੱਪ ਵੱਲੋਂ ਮੀਟਿੰਗ ਵਿੱਚ ਆਉਣ ਤੋਂ ਪਹਿਲਾਂ ਕੁਝ ਅਹੁਦੇਦਾਰ ਦਾ ਐਲਾਨ ਕਰਨਾ ਕਿੱਥੋਂ ਤੱਕ ਦਾ ਵਾਜਿਬ ਹੈ, ਕੀ ਸਮਝੌਤੇ ਚ ਐਲਾਨ ਅੜਿੱਕਾ ਨਹੀਂ ਬਣੇਗਾ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਜੀਵਰਾਜ ਸਾਹਿਬ?
ਦੇਖੋ ਇਹ ਹੁੰਦਾ ਵਾਇਲੈਂਸ ਬਣਾਉਣ ਦਾ ਤਰੀਕਾ, ਸਿਆਸਤ ਆ, ਸਿਆਸਤ ਦੇ ਵਿੱਚ ਪ੍ਰੈਸ਼ਰ ਬਣਾਇਆ ਜਾਂਦਾ, ਬੈਲੈਂਸ ਬਣਾਇਆ ਜਾਂਦਾ। ਤੱਕੜੀ ਜਦੋਂ ਤੋਲਣ ਵਾਸਤੇ ਚੱਕਣੀ ਹੁੰਦੀ ਹੈ ਨਾ, ਵੀ ਪਤਾ ਵੀ ਹੁਣ ਅੱਜ ਤੱਕੜੀ ਤੋਲਣ ਵਾਸਤੇ ਚੱਕੀ, ਉਹ ਤਾਂ ਹਰੇਕ ਬੰਦਾ ਆਪਦਾ ਭਾਰ ਉਹ ਚ ਵਧਾਉਣ ਦੀ ਕੋਸ਼ਿਸ਼ ਕਰਦਾ ਕਿਵੇਂ ਨਾ ਕਿਵੇਂ। ਉਹ ਇਹੀ ਕੁਛ ਇੱਥੇ ਹੋਇਆ, ਇਹਨਾਂ ਧੜਿਆਂ ਨੇ ਕੀ ਕੀਤਾ ਵੀ ਉਦੋਂ ਪਹਿਲਾਂ ਐਲਾਨਨਾਮਾ ਕਰਕੇ ਆਪਣਾ ਆਪਣਾ ਵੇਟ ਬਣਾਇਆ ਤੇ ਆਪਣੀ ਜਿਹੜੀ ਹੋਣ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਫੇਰ ਉਹ ਜਿਹੜੀਆਂ ਮੀਟਿੰਗਾਂ ਹੋਈਆਂ। ਪਰ ਦੇਖੋ ਕੁੱਲ ਮਿਲਾ ਕੇ ਜਿਹੜਾ ਆਮ ਆਦਮੀ ਪਾਰਟੀ ਨੇ ਜੋ ਡੈਮੇਜ ਆਪਦਾ ਕਰ ਲਿਆ ਪਿਛਲੇ ਪੰਜਾਬ ਦੇ ਇਲੈਕਸ਼ਨਾਂ ਤੋਂ ਲੈ ਕੇ ਹੁਣ ਤੱਕ, ਉਹ ਡੈਮੇਜ ਐਡਾ ਸੌਖਾ ਨਹੀਂ ਭਰ ਸਕਦਾ। ਇਲੈਕਸ਼ਨ ਬਹੁਤ ਨੇੜੇ ਰਹਿ ਗਏ, ਜਿਹੜੇ ਅਗਲੇ ਲੋਕ ਸਭਾ ਦੇ ਇਲੈਕਸ਼ਨ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਹੁਣ ਬਹੁਤ ਘੱਟ ਸਮਾਂ ਰਹਿ ਗਿਆ ਤਿਆਰੀ ਕਰਨ ਦਾ, ਇਕਜੁੱਟਤਾ ਦਿਖਾਉਣ ਦਾ ਤੇ ਦੁਬਾਰੇ ਬੈਕਅਪ ਮਾਰਨ ਦਾ। ਹੁਣ ਜਿਹੜੇ ਮੂੰਹਾਂ ਨਾਲ ਜਿਹੜੀਆਂ ਸਟੇਜਾਂ ਦੇ ਉੱਤੇ ਕੀ ਕੁਛ ਬੋਲਿਆ ਗਿਆ, ਕੀ ਕੁਛ ਕਰਿਆ ਗਿਆ, ਉਹ ਚੀਜ਼ਾਂ ਹੁਣ ਬਹੁਤ ਔਖੀਆਂ। ਤਾਂ ਹੀ ਤਾਂ ਕਹਿੰਦੇ ਵੀ ਟੁੱਟੀ ਜੁੜ ਜਾਂਦੀ ਆ, ਪਰ ਉਹ ਜੁੜਨ ਤੋਂ ਬਾਅਦ ਉਹਦੇ ਚ ਗੰਢਾਂ ਜਿਹੜੀਆਂ ਰੜਕਦੀਆਂ ਰਹਿੰਦੀਆਂ। ਸੋ ਇਹ ਚੀਜ਼ ਕਿਤੇ ਨਾ ਕਿਤੇ ਹੁਣ ਆੜੇ ਆਉਣੀ ਆ। ਇਹ ਨੀ ਹੋ ਸਕਦਾ ਵੀ ਉਹੀ ਉਹ ਦਿਨ ਵਾਪਸ ਆ ਜਾਣ ਜਿਹੜੇ ਦਿਨ ਕਿਸੇ ਟਾਈਮ ਦੇ ਵਿੱਚ ਹੁੰਦੇ ਸੀ ਆਮ ਆਦਮੀ ਪਾਰਟੀ ਦੇ। ਪਰ ਚਲੋ ਕੋਸ਼ਿਸ਼ ਤਾਂ ਪਾਰਟੀਆਂ ਕਰਦੀਆਂ ਹੀ ਆ, ਹੁਣ ਮੰਨ ਲੈਂਦੇ ਆ ਵੀ ਦੁਬਾਰੇ ਡਿੱਗ ਕੇ ਖੜੀ ਹੋਣ ਦੀ ਜੇ ਕੋਸ਼ਿਸ਼ ਦੇ ਵਿੱਚ ਪਾਰਟੀ ਕੁਛ ਵੀ ਕੰਮ ਬੈਕ ਕਰਨ ਕਾਮਯਾਬ ਹੋ ਗਈ ਤਾਂ ਹੋ ਸਕਦਾ ਵੀ ਫੇਰ ਦੁਬਾਰੇ ਲੋਕਾਂ ਦਾ ਵਿਸ਼ਵਾਸ ਜਿੱਤ ਸਕੇ। ਪਰ ਫਿਲਹਾਲ ਜਿਹੜੇ ਲੋਕਾਂ ਦੇ ਵਿਸ਼ਵਾਸ ਦੇ ਉੱਤੇ ਉਨੀ ਖਰੀ ਨਹੀਂ ਉਤਰ ਰਹੀ ਜਿੰਨੀ ਉਤਰਨਾ ਚਾਹੀਦਾ ਸੀ।
ਜੀ ਬਿਲਕੁਲ। ਸੋ ਆਮ ਆਦਮੀ ਪਾਰਟੀ ਦਾ ਜਿਹੜਾ ਭਵਿੱਖ ਆ ਉਹ ਹੁਣ ਵੈਸੇ ਕਾਫੀ ਖਰਾਬ ਹੀ ਆ ਕਿਉਂਕਿ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਉਹਨਾਂ ਤੋਂ ਉੱਠ ਚੁੱਕਾ ਵਾ। ਸੋ ਅੱਗੇ ਜੀ ਅਗਲੀ ਖਬਰ ਬਾਰੇ ਗੱਲ ਕਰਦੇ ਆ ਕਿ ਗੁਰੂ ਘਰ ਬਣਾਉਣ ਦੀ ਜਿਹੜੀ ਕੈਪਟਨ ਤੋਂ ਉਹਨਾਂ ਨੇ ਮਦਦ ਮੰਗੀ ਆ, ਸੋ ਉਸ ਦੇ ਬਾਰੇ ਤੁਸੀਂ ਸ਼ਾਇਦ
ਹੈਲੋ
ਗੁਰੂ ਘਰ ਦੇ ਲਈ ਜ਼ਮੀਨ ਲੈਣ ਲਈ ਕੈਪਟਨ ਤੋਂ ਮੰਗਿਆ ਸਹਿਯੋਗ, ਸੋ ਕੀ ਕਹੋਗੇ ਜੀ ਇਸ ਬਾਰੇ?
ਬਿਲਕੁਲ ਜੀ, ਕੈਪਟਨ ਅਮਰਿੰਦਰ ਸਿੰਘ ਕਈ ਦਿਨਾਂ ਤੋਂ ਇਜ਼ਰਾਈਲ ਦੇ ਦੌਰੇ ਤੇ ਹੈ ਤੇ ਇਜ਼ਰਾਈਲ ਦੀ ਟੈਕਨੀਕ ਆ ਜਿਹੜੀ ਅੱਜ ਨੀ ਆਪਾਂ ਤੋਂ ਬਹੁਤ ਸਾਲਾਂ ਤੋਂ ਜਿਹੜੀ ਇਜ਼ਰਾਈਲ ਟੈਕਨੀਕ ਲੈਂਦੇ ਆਏ ਆ ਤੇ ਇਜ਼ਰਾਈਲ ਕਾਫੀ ਐਡਵਾਂਸ ਆ ਖੇਤੀ ਦੇ ਮਾਮਲੇ ਦੇ ਵਿੱਚ ਤੇ ਜਿਹੜੀਆਂ ਮੇਨ ਜਿਹੜੀਆਂ ਖੋਜਾਂ ਖੇਤੀ ਦੀਆਂ ਉਹ ਵੀ ਇਜ਼ਰਾਈਲ ਦੇ ਵਿੱਚ ਹੋਈਆਂ, ਬਹੁਤ ਵੱਡੀਆਂ ਖੋਜਾਂ ਇਜ਼ਰਾਈਲ ਹੋਈਆਂ, ਚਾਹੇ ਹਾਈਡਰੋਪੋਨਿਕ ਦੀ ਖੇਤੀ ਹੋਵੇ, ਗ੍ਰੀਨ ਹਾਊਸਿਸ ਦਾ ਕੰਮ ਹੋਵੇ, ਸਭ ਕੁਛ ਉੱਥੋਂ ਸ਼ੁਰੂ ਹੋਇਆ ਤੇ ਉਹਨਾਂ ਨੇ ਕਾਫੀ ਕੁਛ ਜਿਹੜਾ ਸਾਨੂੰ ਦਿੱਤਾ ਤੇ ਹੁਣ ਮੁੱਖ ਮੰਤਰੀ ਦੇ ਜਿਹੜੇ ਇਹ ਦੌਰਾ ਇਹ ਕਿਤੇ ਨਾ ਕਿਤੇ ਇਹ ਲਾਏਬੰਦ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਉਸ ਦੇ ਵਿੱਚ ਪਿਛਲੇ ਦਿਨੀ ਜਦੋਂ ਟੂਰ ਦੇ ਤੇ ਗਏ ਆ ਤਾਂ ਉੱਥੇ ਸਿੱਖ ਭਾਈਚਾਰਾ ਇਕੱਠਾ ਹੋ ਕੇ ਵੀ ਮਿਲਿਆ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਉਹਨਾਂ ਨੇ ਅਪੀਲ ਕੀਤੀ ਹੈ ਵੀ ਉਹਨਾਂ ਨੂੰ ਗੁਰਦੁਆਰਾ ਸਾਹਿਬ ਲਈ ਜ਼ਮੀਨ ਲੈ ਕੇ ਦਿੱਤੀ ਜਾਵੇ ਸਰਕਾਰ ਵੱਲੋਂ ਜਾਂ ਕਿਹਾ ਜਾਵੇ। ਦੇਖੋ ਨਤੀਜੇ ਤਾਂ ਉਹਦੇ ਕੀ ਆਉਂਦੇ ਆ, ਪਰ ਕੁੱਲ ਮਿਲਾ ਕੇ ਜਿਹੜੀ ਉਹਨਾਂ ਨੇ ਜਿਹੜੀ ਆਪਣੀ ਕੋਸ਼ਿਸ਼ ਕੀਤੀ ਆ ਤੇ ਉਹ ਕੋਸ਼ਿਸ਼ ਦੇ ਵਿੱਚ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਦੁਬਈ ਦੇ ਵਿੱਚ ਪਿੱਛੇ ਜਿਹੜਾ ਗੁਰਦੁਆਰਾ ਸਾਹਿਬ ਲਈ ਬਹੁਤ ਜ਼ਿਆਦਾ ਮਦਦ ਉੱਥੋਂ ਦੇ ਲੋਕਲ ਸ਼ੇਖਾਂ ਨੇ ਦਿੱਤੀ ਸੀ ਤੇ ਬਹੁਤ ਸ਼ਾਨਦਾਰ ਗੁਰਦੁਆਰਾ ਸਾਹਿਬ ਉੱਥੇ ਬਣੇ ਆ। ਸੋ ਉਸ ਢੰਗ ਨਾਲ ਹੋ ਸਕਦਾ ਇਜ਼ਰਾਈਲ ਦੇ ਵਿੱਚ ਵੀ ਇਹ ਚੀਜ਼ਾਂ ਹੋਣ, ਪਰ ਮੈਂ ਹਾਲੇ ਤੱਕ ਇਜ਼ਰਾਈਲ ਦੇ ਮਾਮਲੇ ਚ ਪੂਰਾ ਇਸ ਜਾਣਕਾਰੀ ਲੈ ਇਕੱਠੀ ਨਹੀਂ ਕਰ ਸਕਿਆ ਜਿਹਦੇ ਵਿੱਚ ਵੀ ਪਤਾ ਲੱਗੇ ਵੀ ਪਹਿਲਾਂ ਉੱਥੇ ਗੁਰਦੁਆਰਾ ਸਾਹਿਬ ਹੈ ਤਾਂ ਕਿੰਨੇ ਹੈ ਤੇ ਕੀ ਉੱਥੋਂ ਦਾ ਲਾਅ ਆ, ਕੀ ਕਾਨੂੰਨ ਕਹਿੰਦਾ ਵੀ ਉਹ ਏਦਾਂ ਮਲਟੀ ਕਲਚਰ ਨੂੰ ਉਹ ਪ੍ਰਮੋਟ ਕਰਦੇ ਆ ਜਾਂ ਵੱਖਰੇ ਧਰਮਾਂ ਨੂੰ ਉਹ ਕੀ ਸਪੋਰਟ ਕਰਦੇ ਆ, ਇਹ ਕਾਨੂੰਨ ਇਹ ਚੀਜ਼ਾਂ ਬਾਰੇ ਜ਼ਰੂਰ ਕਿਸੇ ਆਪਾਂ ਪੜਾਂਗੇ ਤੇ ਪੜ ਕੇ ਤੇ ਫਿਰ ਇਸ ਦੇ ਬਾਰੇ ਚ ਆਪਾਂ ਟਿੱਪਣੀ ਕਰਾਂਗੇ ਵੀ ਇਜ਼ਰਾਈਲ ਦੇ ਵਿੱਚ ਸਿਸਟਮ ਕੀ ਆ। ਸੋ ਹਾਲੇ ਤੱਕ ਮੈਨੂੰ ਸਿਸਟਮ ਬਾਰੇ ਨਹੀਂ ਪਤਾ, ਬਸ ਇੰਨੀ ਕੁ ਖ਼ਬਰ ਮੇਰੇ ਕੋਲੇ ਪਹੁੰਚੀ ਆ ਵੀ ਕੱਲ ਇੱਕ ਵਫਦ ਆ ਉਹ ਮਿਲਿਆ ਤੇ ਉਹਨਾਂ ਨੇ ਮੁੱਖ ਮੰਤਰੀ ਕੋਲੇ ਰਿਕੁਐਸਟ ਕੀਤੀ ਆ ਵੀ ਜਗ੍ਹਾ ਦਵਾਈ ਜਾਵੇ। ਸੋ ਇਹਦੇ ਦੋ ਹੀ ਤਰੀਕੇ ਕਾਰਨ ਹੋ ਸਕਦੇ, ਇੱਕ ਤਾਂ ਇਹ ਆ ਵੀ ਜਾਂ ਤਾਂ ਉੱਥੇ ਤਾਂ ਜਗ੍ਹਾ ਦਿੰਦੇ ਨਹੀਂ ਹੋਣੇ ਹੋਰ ਧਰਮ ਦੇ ਲੋਕਾਂ ਨੂੰ, ਤੇ ਜਾਂ ਫਿਰ ਇਹ ਹੋ ਸਕਦਾ ਵੀ ਦੁਬਈ ਵਾਲੀ ਤਰਜ ਤੇ ਸਰਕਾਰ ਦੇ ਉੱਤੋਂ ਕੋਈ ਵੱਡੀ ਜਗ੍ਹਾ ਲੈਣ ਲਈ ਜਿਹੜੀ ਬੇਨਤੀ ਕੀਤੀ ਗਈ ਹੋਈ ਇਜ਼ਰਾਈਲ ਦੇ ਸਿੱਖਾਂ ਵੱਲੋਂ। ਸੋ ਆਉਣ ਵਾਲੇ ਦਿਨਾਂ ਚ ਦੇਖਦੇ ਆ ਜੀ ਇਹਦੇ ਤੇ ਪੜਤਾਲ ਕੇ ਬਰੀਕੀ ਨਾਲ
ਜੀ। ਸੋ ਅੱਗੇ ਜੀ ਗੁਰਦੀਪ ਸਿੰਘ ਪ੍ਰੋਗਰਾਮ ਦੇ ਵਿੱਚ ਆਏ ਆ ਤੇ ਉਹਨਾਂ ਨੇ ਇੱਕ ਖਬਰ ਵੱਲ ਧਿਆਨ ਦਵਾਇਆ ਵਾ, ਆਈ ਥਿੰਕ ਉਹਨਾਂ ਨੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਇਹ ਖਬਰ ਸਾਂਝੀ ਕੀਤੀ ਸੀ। ਸੋ ਮੈਂ ਥੋੜਾ ਜਿਹਾ ਤੁਹਾਨੂੰ ਉਸੇ ਬਾਰੇ ਵੀ ਦੱਸ ਦਿੰਦੀ ਹਾਂ ਕਿ 2-3 ਦਿਨ ਪਹਿਲਾਂ ਕੋਈ ਸਟੂਡੈਂਟ ਕੁੜੀ ਨੂੰ ਵੋਡਾਫੋਨ ਦਾ ਬਿੱਲ ਆਇਆ ਸੀ 8 ਮਹੀਨਿਆਂ ਦਾ $1100 ਤੇ ਹਾਂਜੀ ਸ਼ਾਇਦ ਤੁਹਾਨੂੰ ਇਸ ਬਾਰੇ ਪਤਾ ਹੀ ਹੋਊਗਾ ਤੇ ਉਹਦੇ ਬਾਰੇ ਉਹਨਾਂ ਨੇ ਦੱਸਿਆ ਕਹਿੰਦੇ ਕਿ ਬਾਈ ਜੀ 20,000 ਦਾ ਜਿਹੜਾ ਲੋਨ ਆ ਉਸ ਕੁੜੀ ਦੇ ਨਾਮ ਤੇ ਲਿਆ ਵਾ, ਗੁਰਪ੍ਰੀਤ ਸਿੰਘ ਗਿੱਲ ਸਿਡਨੀ ਦਾ ਨਾਮ ਆਇਆ ਵਾ ਸਾਹਮਣੇ ਤੇ ਵੋਡਾਫੋਨ ਦਾ ਕਨੈਕਸ਼ਨ ਜਿਹਨੇ ਲਿਆ ਉਹ ਅੱਜ ਪਤਾ ਲੱਗਣਾ ਤੇ ਕਹਿੰਦੇ ਕੀ ਕਿਹਾ ਜਾਵੇ ਹੁਣ ਆਪਣੇ ਪੰਜਾਬੀ ਵੀਰ ਨੂੰ।
ਬਿਲਕੁਲ ਜੀ, ਇਕੱਲਾ ਪਹਿਲਾ ਕੇਸ ਨੀ ਹੈ ਗੁਰਦੀਪ ਸਿੰਘ, ਇਹ ਤੋਂ ਪਹਿਲਾਂ ਵੀ ਇਹ ਕੇਸ ਹੋਏ ਆ ਵੀ ਰਲਦੇ ਮਿਲਦੇ ਨਾਵਾਂ ਦੇ ਉੱਤੇ ਏਦਾਂ ਹੀ ਕੀਤਾ ਗਿਆ। ਪਿੱਛੇ ਜੇ ਜਸਵੰਤ ਸਿੰਘ ਕੈਨਬਰਾ ਦਾ ਜਿਹੜੀ ਬਹੁਤ ਵੱਡਾ ਉਹਨਾਂ ਨੂੰ ਇਸ ਚੀਜ਼ ਦੇ ਵਿੱਚੋਂ ਲੰਘਣਾ ਪਿਆ ਸੀ, ਉਹਨਾਂ ਦੇ ਨਾਂ ਦੇ ਉੱਤੇ ਵੀ ਕਿਸੇ ਨੇ ਫੋਨ ਲੈ ਕੇ ਉਹਨਾਂ ਦੀ ਕ੍ਰੈਡਿਟ ਹਿਸਟਰੀ ਜਿਹੜੀ ਉਹ ਖਤਮ ਕਰਤੀ ਸੀ। ਤਾਂ ਇਸ ਕਰਕੇ ਜਿਹੜੀ ਇਹ ਸੇਮ ਕੇਸ ਆ ਤੇ ਹੋਰ ਵੀ ਬਹੁਤ ਸਾਰੇ ਦੇ ਪੀੜਿਤ ਸਾਹਮਣੇ ਆਏ ਆ ਵੇਲੇ ਵੇਲੇ ਸਰ। ਮੈਂ ਇੱਥੇ ਤੁਹਾਨੂੰ ਜ਼ਰੂਰ ਰਿਕੁਐਸਟ ਕਰੂੰਗਾ ਵੀ ਤੁਸੀਂ ਬਾਈ ਜਸਵੰਤ ਕੈਨਬਰਾ ਨਾਲ ਸੰਪਰਕ ਕਰਿਓ, ਉਹ ਤੁਹਾਨੂੰ ਵਧੀਆ ਗਾਈਡਲਾਈਨ ਦੇ ਸਕਦੇ ਆ ਉਹਨਾਂ ਨੂੰ ਇਸ ਵਿਸ਼ੇ ਦੇ ਉੱਤੇ, ਕਿਉਂਕਿ ਉਹ ਬੰਦਾ ਇਸ ਦੌਰ ਚੋਂ ਨਿਕਲ ਚੁੱਕਿਆ, ਉਹਨਾਂ ਨਾਲ ਕਾਫੀ ਕੁਝ ਹੋਇਆ ਤੇ ਉਹਨਾਂ ਨੇ ਬੜੀ ਔਖਾਈ ਨਾਲ ਜਿਹੜੀ ਆਪਦੇ ਆਪ ਨੂੰ ਕਲੀਨ ਚਿੱਟ ਦਵਾਈ ਸੀਗੀ ਸਰਕਾਰਾਂ ਦੁਆਰਾ ਤੇ ਬੈਂਕਾਂ ਕੋਲੋਂ, ਨਹੀਂ ਉਹਨਾਂ ਦੀ ਕ੍ਰੈਡਿਟ ਹਿਸਟਰੀ ਏਦਾਂ ਹੀ ਖਰਾਬ ਕਰਤੀ ਸੀ। ਪਰ ਮੈਂ ਇੱਕ ਗੱਲ ਇੱਥੇ ਮੰਨਦਾ ਗਾ ਵੀ ਇਸ ਮੁਲਕ ਦੇ ਵਿੱਚ ਹਲੇ ਵੀ ਕਾਨੂੰਨ ਹੈ ਤੇ ਉਹ ਕਾਨੂੰਨ ਤੇ ਜੇ ਇਹਨਾਂ ਨੂੰ ਪਤਾ ਜਦੋਂ ਲੱਗੂਗਾ ਤੇ ਪੜਤਾਲ ਜ਼ਰੂਰ ਲੈਣਗੇ, ਭਾਲ ਜ਼ਰੂਰ ਲੈਣਗੇ ਵੀ ਕਿੱਥੇ ਕਿਹਦੀ ਗਲਤੀ ਆ, ਤੇ ਉਹ ਟਾਈਮ ਜ਼ਰੂਰ ਲੱਗੂਗਾ, ਸਲੋ ਚੱਲਦਾ ਪ੍ਰੋਸੈਸ। ਪਰ ਇਹ ਨੀ ਹੈ ਵੀ ਉਹ ਇਸ ਲੜਕੀ ਨਾਲ ਧੱਕਾ ਹੋਊਗਾ ਵੀ ਇਹਨੂੰ ਭਰਨੇ ਹੀ ਪੈਣਗੇ ਪੈਸੇ ਜਾਂ ਦੇਣੇ ਹੀ ਪਊਗਾ, ਏਦਾਂ ਦੀ ਕੋਈ ਗੱਲ ਨੀ। ਉਹ ਜੇ ਫੇਰ ਵਰਕਸ ਦੇ ਥਰੂ ਜਿਵੇਂ ਕੱਲ ਵੀ ਗੱਲ ਹੋਈ ਸੀ ਉਵੇਂ ਜਾਣਗੇ ਤਾਂ ਉਹਨਾਂ ਨੂੰ ਜ਼ਰੂਰ ਇਹਨਾਂ ਚੀਜ਼ਾਂ ਦਾ ਜਿਹੜਾ ਬੈਨੀਫਿਟ ਮਿਲੂਗਾ
ਜੀ। ਸੋ ਬਰਾੜ ਸਾਹਿਬ ਅੱਗੇ ਹਰਜਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਜੋਗਿੰਦਰ ਸਿੰਘ ਵਰਗੇ ਇਨਸਾਨ ਘਰ ਭਰ ਦੌੜੇ ਜੰਮ ਪੈਣੇ ਹਨ। ਹਰਜਿੰਦਰ ਸਿੰਘ ਪੱਸੀ ਪਠਾਨ ਤੋਂ ਤੇ ਨਾਲ ਹੀ ਜੀ ਕਹਿ ਰਹੇ ਆ ਕਿ ਤੁਸੀਂ ਬਹੁਤ ਵਧੀਆ ਕਿਹਾ ਕਿ ਮਨਜੀਤ ਸਿੰਘ ਜੀ ਕੇ ਦੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ, ਰੇਲਵੇ ਟਰੈਕ ਤੇ ਖੜਨਾ ਗਲਤ ਹੈ, ਦਿਲ ਟੁੱਟੇ ਨਹੀਂ ਜੁੜਦੀ। ਹਰਜਿੰਦਰ ਘੁਮਾਣ ਪੰਜਾਬ ਬੱਸੀ ਪਠਾਣਾ ਤੋਂ। ਸੋ ਵਾਕਈ ਜੀ ਉਹਨਾਂ ਨੇ ਜਿਹੜਾ ਟਰੈਕ ਤੇ ਜਿਹੜੇ ਲੋਕ ਖੜੇ ਸੀਗੇ ਉਹਨਾਂ ਬਾਰੇ ਵੀ ਗੱਲ ਕੀਤੀ ਹੈ ਤੇ ਬਰਾੜ ਸਾਹਿਬ ਸ਼ਾਇਦ ਤੁਸੀਂ ਇੱਕ ਹੋਰ ਫੋਟੋ ਵੀ ਦੇਖੀ ਹੋਣੀ ਆ ਫੇਸਬੁੱਕ ਤੇ ਵੀ ਕਿ ਜਿਹੜਾ ਉਹ ਬਿਜਲੀ ਵਾਲਾ ਟਰਾਂਸਫਾਰਮ ਹੁੰਦਾ ਵਾ ਉਹਦੇ ਤੇ ਵੀ ਲੋਕ ਖੜ ਕੇ ਦੁਸਹਿਰਾ ਸੈਲੀਬ੍ਰੇਟ ਕਰ ਰਹੇ ਸੀ, ਦੂਰੋਂ ਦੇਖ ਰਹੇ ਸੀਗੇ। ਤੇ ਉਹਨਾਂ ਨੇ ਕੀ ਕੀਤਾ ਹੋਇਆ ਸੀ ਕਿ ਜਿਹੜੀ ਮੇਨ ਸਵਿਚ ਆ ਜਿਹੜਾ ਉਹ ਜੋ ਵੀ ਉੱਥੇ ਹੁੰਦੀ ਆ ਉਹਨੂੰ ਡਿਸਕੋਨੈਕਟ ਕਰਤਾ, ਮਤਲਬ ਕੱਟਤੀ ਪਾਵਰ। ਤੇ ਉੱਥੇ ਖੰਭੇ ਤੇ ਚੜ ਕੇ ਉਹ ਦੁਸਹਿਰਾ ਦੇਖ ਰਹੇ ਸੀ ਤੇ ਥੱਲੇ ਲਿਖਿਆ ਹੋਇਆ ਸੀ ਵੀ ਜੇ ਕਿਸੇ ਨੇ ਗਲਤੀ ਨਾਲ ਵੀ ਜਿਹੜੀ ਉਹ ਸੋਚ ਆ ਉਹ ਆਨ ਕਰਤੀ ਤੇ ਫਿਰ ਜਿਹੜਾ ਹਾਦਸਾ ਹੋਣਾ ਵਾ ਉਹਦਾ ਜ਼ਿੰਮੇਵਾਰ ਕੌਣ ਹੋਊਗਾ। ਸੋ ਕਿਤੇ ਨਾ ਕਿਤੇ ਜੀ ਗਲਤੀਆਂ ਸਾਡੀਆਂ ਵੀ ਆ, ਲਾਪਰਵਾਹੀਆਂ ਸਾਡੀਆਂ ਵੀ ਆ, ਪਰ ਆਦਤ ਬਣ ਚੁੱਕੀ ਆ ਕਿ ਅਸੀਂ ਜਿਹੜਾ ਦੋਸ਼ ਆ ਉਹ ਹਮੇਸ਼ਾ ਦੂਜਿਆਂ ਨੂੰ ਹੀ ਦੇਣਾ ਹੁੰਦਾ। ਜੀ ਬ੍ਰਾਟ ਸਾਹਿਬ
ਜੀ, ਪਹਿਲੀ ਗੱਲ ਤਾਂ ਇਹ ਹੈ ਵੀ ਕੋਈ ਵੀ ਚੱਲਦੀ ਸੇਵਾ ਸਰਵਿਸ ਦੇ ਵਿੱਚ ਵਿਘਨ ਪਾਉਣਾ ਕਾਨੂੰਨ ਜੁਰਮ ਆ। ਤੁਸੀਂ ਬਿਜਲੀ ਐ ਕੱਟ ਹੀ ਨਹੀਂ ਸਕਦੇ, ਤੁਸੀਂ ਬਿਜਲੀ ਆ ਜਿਹੜੀ ਉਹ ਅਥੋਰਾਈਜ਼ਡ ਪਰਸਨ ਹੀ, ਤੁਸੀਂ ਹੁਣ ਆਸਟ੍ਰੇਲੀਆ ਦੇ ਵਿੱਚ ਜਿਹਨੇ ਵੀ ਇੰਡਕਸ਼ਨ ਕਰੀ ਆ ਇੰਡਸਟਰੀ ਚ ਕੰਮ ਕਰਦਾ ਤਾਂ ਉਹਨੂੰ ਦੱਸਿਆ ਜਾਂਦਾ, ਉਹਨੂੰ ਇੱਕ ਸਵਾਲ ਕਾਮਨ ਸਵਾਲ ਹੁੰਦਾ, ਉਹਨੂੰ ਪੁੱਛਿਆ ਜਾਂਦਾ ਵੀ ਜੇ ਚੀਜ਼ ਕੋਈ ਖਰਾਬ ਹੋ ਗਈ ਤਾਂ ਜਾਂ ਗਲਤ ਆ ਜਾਂ ਕੋਈ ਮਸ਼ੀਨਰੀ ਫੋਗ ਲਿਫਟ ਕੀ ਕਰਨਾ, ਤਾਂ ਕਹਿਣਗੇ ਜੀ ਜੈਲੋ ਟੈਗ ਲਾਉਣਾ ਉਹਦੇ ਤੇ। ਠੀਕ ਆ, ਫਿਰ ਅਗਲਾ ਸਵਾਲ ਆਉਂਦਾ ਵੀ ਜੈਲੋ ਟੈਗ ਕੌਣ ਰਿਮੂਵ ਕਰ ਸਕਦਾ, ਤਾਂ ਉਹਦੇ ਚ ਕੁਐਸਚਨ ਹੁੰਦੇ ਵੀ ਕੋਈ ਵੀ ਐਨੀ ਵਨ ਕੋਈ ਮਕੈਨਿਕ ਯੇ ਵੋ, ਪਰ ਉਹਦਾ ਅਸਲੀ ਜਵਾਬ ਇਹ ਹੁੰਦਾ ਵੀ ਜਾਂ ਤਾਂ ਜਿਹਨੇ ਲਾਇਆ ਜੈਲੋ ਟੈਗ ਉਹ ਬੰਦਾ ਜਾਂ ਅਥੋਰਾਈਜ਼ਡ ਪਰਸਨ, ਅਥੋਰਾਈਜ਼ਡ ਪਰਸਨ ਮੀਨ ਹੁੰਦਾ ਵੀ ਉਹ ਅਥੋਰਾਈਜ਼ ਹੋਵੇ ਵੀ ਉਹ ਜੈਲੋ ਟੈਗ ਲਾ ਕੇ ਉਹਨੂੰ ਠੀਕ ਕਰਕੇ ਤੇ ਉਹਦੀ ਫੇਰ ਉਹਨੂੰ ਸਰਟੀਫਿਕੇਟ ਇਸ਼ੂ ਕਰਨ ਦਾ, ਉਹਦੇ ਕੋਲੇ ਅਥੋਰਿਟੀ ਹੋਵੇ, ਉਹਦੇ ਕੋਲੇ ਲਾਇਸੈਂਸ ਹੋਣ, ਸੋ ਉਹ ਕਰ ਸਕਦਾ। ਇਹ ਥੋੜਾ ਹੈਗਾ ਵੀ ਜੇ ਕਿਸੇ ਚੀਜ਼ ਤੇ ਜੈਲੋ ਟੈਗ ਲੱਗਿਆ ਤੇ ਉਹਨੂੰ ਕੋਈ ਛੇੜ ਲੂਗਾ ਜਾਂ ਚਲਾ ਲੂਗਾ, ਪਰ ਸਾਡੇ ਕੀ ਆ, ਸਾਡੇ ਤਾਂ ਬਿਜਲੀ ਦੇ ਟਰਾਂਸਫਾਰਮਰਾਂ ਨੂੰ ਵੀ ਟਿੱਚ ਕਰਕੇ ਜਾਣਦੇ ਆ ਤੇ ਕੋਈ ਵੀ ਵਿਘਨ ਪਾਉਣਾ, ਹੁਣ ਅਸੀਂ ਕੰਮ ਕਰਦੇ ਆ ਸਾਨੂੰ ਪਤਾ ਵੀ ਉੱਥੇ ਟੈਲੀਫੋਨ ਲਾਈਨ ਵੀ ਜਾ ਰਹੀ ਆ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਾ ਰਹੀਆਂ, ਤਾਂ ਸਾਡਾ ਮਤਲਬ ਨੀ ਅਸੀਂ ਕਿਸੇ ਚੀਜ਼ ਨੂੰ ਹੱਥ ਵੀ ਲਾ ਲਾਂਗੇ, ਕਿਸੇ ਚੀਜ਼ ਨੂੰ ਟੱਚ ਵੀ ਕਰ ਦਾਂਗੇ ਕਿ ਉਹਦੀ ਪਰਮਿਸ਼ਨ ਲੈ ਬਿਨਾਂ। ਸੋ ਇਸ ਕਰਕੇ ਜਿਹੜੀਆਂ ਇਹ ਸਾਡਾ ਜਿਹੜਾ ਕਲਚਰ ਇੱਕ ਵੱਖਰਾ ਹੋ ਚੁੱਕਿਆ, ਸਾਨੂੰ ਉਸ ਕਲਚਰ ਦੇ ਵਿੱਚ ਨਾ ਬਹੁਤ ਕੁਛ ਸੋਚਣਾ ਵਿਚਾਰਨਾ ਪੈਣਾ ਵੀ ਸਾਨੂੰ ਕਿਵੇਂ ਅਵੇਅਰ ਕਰੀਏ, ਲੋਕਾਂ ਨੂੰ ਕਿਵੇਂ ਅਵੇਅਰਨੈਸ ਫੈਲਾਈਏ ਵੀ ਕਾਨੂੰਨ ਨੂੰ ਆਪਦੇ ਹੱਥ ਚ ਨਾ ਲਓ। ਪਲ ਪਲ ਦੇ ਉੱਤੇ, ਗਲੀ ਗਲੀ ਦੇ ਉੱਤੇ, ਮਹੱਲੇ ਮਹੱਲੇ ਦੇ ਉੱਤੇ ਅਸੀਂ ਕਾਨੂੰਨ ਹੱਥ ਚ ਲੈਂਦੇ ਹਾਂ, ਪਰ ਸਾਨੂੰ ਪਤਾ ਵੀ ਨਹੀਂ ਹੁੰਦਾ ਵੀ ਅਸੀਂ ਕਾਨੂੰਨ ਹੱਥ ਚ ਲੈ ਰਹੇ ਹਾਂ। ਮੈਂ ਕੱਲ ਹੀ ਗੱਲ ਕਰ ਰਿਹਾ ਸੀਗਾ, ਇੰਡੀਆ ਘਰ ਮਿਸਤਰੀ ਲੱਗੇ ਆ ਤੇ ਉੱਥੇ ਕੰਮ ਚੱਲ ਰਿਹਾ, ਤੇ ਮੈਂ ਉਹਨਾਂ ਨੂੰ ਜਦੋਂ ਗੱਲਾਂ ਗੱਲਾਂ ਚ ਮੈਨੂੰ ਪਤਾ ਲੱਗਿਆ ਵੀ ਕਹਿੰਦੇ ਅੱਜ ਪੱਥਰ ਆਉਣਾ, ਅੱਜ ਇੱਟਾਂ ਆਉਣੀਆਂ, ਜੋ ਵੀ ਆਉਣਾ, ਤੇ ਉਹ ਮੈਂ ਕਿਹਾ ਕਿੱਥੇ ਰੱਖਣੇ ਆ, ਕਿੱਥੇ ਲਾਹੋਂਗੇ, ਕਹਿੰਦੇ ਗਲੀ ਚ। ਮੈਂ ਕਿਹਾ ਵੀ ਗਲੀ ਚ ਰਹੋਗੇ ਤੇ ਗਲੀ ਰੁਕੂਗੀ ਤੇ ਲੋਕਾਂ ਦੀ ਆਵਾਜਾਈ ਕਿਵੇਂ ਕਰੋਗੇ, ਤੇ ਉਹਦਾ ਤੁਹਾਨੂੰ ਕੱਲ ਨੂੰ ਪੰਗਾ ਹੋਊ। ਕਹਿੰਦੇ ਵੀ ਇਕੱਲੀ ਆਪਾਂ ਰੋਕੀ ਆ ਗਲੀ, ਸਾਰੀ ਗਲੀ ਭਰੀ ਪਈ ਆ ਲੋਕਾਂ ਨੇ, ਕਿਸੇ ਨੇ ਬਰੇਤੀ ਦੀ ਟਰਾਲੀ ਲਾ ਰੱਖੀ ਆ, ਕਿਸੇ ਨੇ ਬੱਜਰੀ ਦੀ ਲਾ ਰੱਖੀ ਆ, ਕਿਸੇ ਨੇ ਇੱਟਾਂ ਦੀ ਲਾ ਰੱਖੀ ਆ। ਅਸੂਲਣ ਤਾਂ ਉਹ ਵੀ ਇੱਕ ਕਾਨੂੰਨ ਭੰਗ ਆ, ਉਹ ਵੀ ਅਸੀਂ ਕਰ ਨੀ ਸਕਦੇ। ਹੁਣ ਇੱਥੇ ਆਸਟ੍ਰੇਲੀਆ ਚ ਅਸੀਂ ਕਰਦੇ ਹਾਂ ਕਿਤੇ ਅਸੀਂ ਕਰ ਸਕਦੇ ਹਾਂ, ਕੁਛ ਨਹੀਂ ਕਰਦੇ, ਪਰ ਇੰਡੀਆ ਦੇ ਵਿੱਚ ਅਸੀਂ ਉਹ ਕਰਦੇ ਹਾਂ, ਸ਼ਰੇਆਮ ਕਰਦੇ ਹਾਂ, ਕਿਉਂਕਿ ਸਾਡੇ ਕੋਲੇ ਜਾਂ ਤਾਂ ਇਹ ਹੋ ਗਿਆ ਵੀ ਉੱਥੇ ਸਾਧਨ ਨੀ ਹੈਗੇ ਕੋਈ, ਤੇ ਜਾਂ ਅਸੀਂ ਸਾਧਨ ਹੁੰਦੇ ਹੋਏ ਵੀ ਔਖਾ ਨੀ ਹੋਣਾ ਚਾਹੀਦੇ ਵੀ ਸੌਖਾ ਇੱਥੇ ਗਲੀ ਚ ਲਾ ਜਾਓ ਜੀ, ਤੇ ਗਲੀ ਚ ਚੱਕੀ ਜਾਵਾਂਗੇ ਆਪੇ, ਲੋਕ ਸਕੂਟਰ ਮੋਟਰਸਾਈਕਲ ਡਿੱਗੀ ਜਾਣਗੇ, ਕਾਰਾਂ ਵਾਲੇ ਮੁੜੀ ਜਾਣ, ਸਾਨੂੰ ਕੀ ਆ। ਸੋ ਇਹ ਚੀਜ਼ਾਂ ਜਿਹੜਾ ਸਾਡਾ ਕਲਚਰ ਪੈਦਾ ਹੋ ਚੁੱਕਿਆ ਨਾ ਸਾਡੇ ਅੰਦਰ, ਇਹ ਬੇਪਰਵਾਹੀ ਦਾ, ਲਾਪਰਵਾਹੀ ਦਾ, ਬੇਪਰਵਾਹੀ ਨੀ ਕਹੂੰਗਾ ਮੈਂ, ਲਾਪਰਵਾਹੀ ਦਾ ਕਲਚਰ ਜਿਹੜਾ ਪੈਦਾ ਹੋ ਚੁੱਕਿਆ ਉਹ ਬਹੁਤ ਜ਼ਿਆਦਾ ਖਤਰਨਾਕ ਆ। ਸੋ ਇਹਨਾਂ ਚੀਜ਼ਾਂ ਦੀ ਜਿਹੜੀ ਬਾਅਦ ਚ ਦੋਸ਼ਾਂ ਸਰਕਾਰ ਨੂੰ ਦੇ ਜਾਂਦੇ ਆ। ਕੱਲ ਇੱਕ ਹੋਰ ਵੀਡੀਓ ਫਲੋਟ ਹੋਈ ਸੀ ਵੀ ਇੱਕ ਰੇਲਵੇ ਦਾ ਡਰਾਈਵਰ ਦਾ ਗਾਰਡ ਉਤਰ ਕੇ ਟ੍ਰੇਨ ਤੋਂ ਤੇ ਝੰਡੀਆਂ ਦੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਵੀ ਰੁਕ ਜਾਓ ਮੈਂ ਟ੍ਰੇਨ ਟ ਪਾਉਣੀ ਆ। ਮੈਨੂੰ ਉਹਦੇ ਤੇ ਤਰਸ ਆਵੇ ਵੀ ਉਹ ਕਿੰਨਾ ਵਿਚਾਰਾ ਬਣ ਕੇ ਲੋਕਾਂ ਦੀਆਂ ਮਿੰਨਤਾਂ ਕਰ ਰਿਹਾ, ਤੇ ਲੋਕ ਦੋ ਮੂਹਰੋਂ ਰੁਕ ਜਾਂਦੇ ਆ, ਚਾਰ ਪਿੱਛੋਂ ਦੀ ਟੱਪ ਜਾਂਦੇ ਆ। ਜੇ ਉਹ ਕਿਸੇ ਨੂੰ ਕਹਿੰਦਾ ਤਾਂ ਉਹ ਗਲ ਪੈ ਰਿਹਾ ਵੀ ਤੂੰ ਮੈਨੂੰ ਕਿਉਂ ਰੋਕਦਾ, ਉਹਨੂੰ ਕਿਉਂ ਨੀ ਰੋਕਦਾ, ਮੈਨੂੰ ਕਿਉਂ ਰੋਕਦਾ। ਏਦਾਂ ਦੀਆਂ ਜਿਹੜੀਆਂ ਗੱਲਾਂ ਬਹੁਤ ਜ਼ਿਆਦਾ ਕਿ ਖਤਰਨਾਕ ਆ, ਤੇ ਇਹ ਲੋਕਾਂ ਨੂੰ ਉਦੋਂ ਸਮਝ ਆਉਂਦੀ ਜਦੋਂ ਆਪਦਾ ਆਪ ਗਵਾ ਲੈਂਦੇ ਆ ਉਹਦੇ ਚ, ਪਰ ਆਪੇ ਨੀ ਕੋਈ ਸਮਝਣਾ ਚਾਹੁੰਦਾ। ਹੁਣ ਉਹੀ ਆ ਫਿਰ ਜੋ ਸਾਡੇ ਵਰਗਾ ਉੱਥੇ ਜਾ ਕੇ ਖੜਦਾ ਕਿਤੇ ਰਾਹ ਦਿੰਦਾ ਕਿਸੇ ਨੂੰ, ਤਾਂ ਫਿਰ ਉਹਨੂੰ ਉਹਦੇ ਤੇ ਲੋਕ ਹੱਸਦੇ ਆ ਵੀ ਇਹ ਬਾਹਰੋਂ ਆਇਆ, ਤੇ ਸਿੱਧਰਾ ਹੁਣ ਸਿੱਧਰਾ ਹੀ ਹੱਸਦੇ ਰਾਹ, ਇਹ ਤਾਂ ਸਿੱਧਰਾ ਜਮਾ ਬਾਹਰੋਂ ਆ ਕੇ ਕਮਲਾ ਹੋ ਗਿਆ ਕਿ ਸਿੱਧਰਾ ਹੋ ਗਿਆ। ਸੋ ਮੈਂ ਪਹਿਲਾਂ ਵੀ ਕਈ ਵਾਰੀ ਦੱਸਿਆ ਵੀ ਪਿਛਲੇ ਵਾਰੀ ਵੀ ਮੈਂ ਦੇਖਿਆ ਵੀ ਵੱਡੇ ਵੱਡੇ ਥਾਵਾਂ ਦੇ ਉੱਤੇ ਕੋਈ ਲਾਈਨ ਨੀ ਖੜਨ ਬਣਾਉਣੀ, ਕਿਸੇ ਨੇ ਉਹ ਨੀ ਕਰਨਾ। ਠੀਕ ਆ, ਸਾਨੂੰ ਅਸੀਂ ਉਸੇ ਕਲਚਰ ਚੋਂ ਆਏ ਹਾਂ, ਉਹ ਗੱਲਾਂ ਸਾਨੂੰ ਵੀ ਨਹੀਂ ਪਤਾ ਸੀ ਉਦੋਂ, ਹੁਣ ਸਾਨੂੰ 10-12 ਸਾਲਾਂ ਚ ਅਸੀਂ ਆਦੀ ਹੋ ਗਏ ਆ, ਤੇ ਸਾਨੂੰ ਬਹੁਤ ਔਡ ਲੱਗਦੀਆਂ ਉਹ ਗੱਲਾਂ ਜਿਹੜੀਆਂ ਅਸੀਂ ਉੱਥੇ ਜਾ ਕੇ ਦੇਖਦੇ ਆ। ਪਰ ਫਿਰ ਸਾਨੂੰ ਕਹਿੰਦੇ ਆ ਵੀ ਤੁਸੀਂ ਨਖਰੇ ਮਾਰਦੇ ਹੋ, ਤੁਸੀਂ ਇੱਥੇ ਤਾਂ ਇਹੀ ਚੱਲਦਾ, ਨਖਰੇ ਨਹੀਂ ਆਏ ਇਹਦੇ ਵਿੱਚ, ਇਹ ਇੱਕ ਸੱਚਾਈ ਆ, ਸਾਨੂੰ ਫੋਲੋ ਕਰਨੇ ਹੀ ਚਾਹੀਦੇ ਆ ਲੋ।
ਜੀ ਬਿਲਕੁਲ। ਸੋ ਵਾਕਈ ਜੀ ਜਿਹੜੀ ਅਣਗਹਿਲੀ ਆ ਉਹ ਕਿਤੇ ਨਾ ਕਿਤੇ ਜਾਨਲੇਵਾ ਵੀ ਸਾਬਤ ਹੁੰਦੀ ਆ। ਸੋ ਅਗਲੀ ਖਬਰ ਆ ਜੀ, ਸਕੂਲ ਬੈਨ ਆ ਜਿਹੜੀ ਉਹ ਪਲਟੀ ਆ, ਜਿਹਦੇ ਵਿੱਚ 10 ਬੱਚੇ ਜ਼ਖਮੀ ਹੋਏ ਆ। ਤੇ ਇਹ ਜਿਹੜੀ ਬੱਸ ਆ ਜੀ ਜੈਤੋਂ ਦੀ ਬੱਸ ਸੀ ਤੇ ਪਿੰਡ ਨਿਆਮੀ ਵਾਲਾ ਵੱਲ ਜਾ ਰਹੀ ਸੀ ਤੇ ਕਹਿ ਰਹੇ ਆ ਕਿ ਜਿਹੜਾ ਡਰਾਈਵਰ ਆ ਅਵਤਾਰ ਸਿੰਘ ਉਹਨੇ ਬੱਸ ਆ ਜਿਹੜੀ ਵੈਨ ਆ ਜਿਹੜੀ ਉਹ ਕਾਫੀ ਤੇਜ਼ ਭਜਾਈ ਹੋਈ ਸੀ ਤੇ ਜਦੋਂ ਇੱਕਦਮ ਮੋੜ ਕੱਟਣ ਲੱਗਾ ਤਾਂ ਜਿਹੜੀ ਉਹ ਵੈਨ ਪਲਟ ਗਈ ਤੇ ਵਿੱਚ ਸਕੂਲ ਦੇ ਬੱਚੇ ਸੀਗੇ ਪਰ ਪਿੰਡ ਵਾਲਿਆਂ ਨੇ ਕਾਫੀ ਉਸੇ ਟਾਈਮ ਇਕੱਠੇ ਹੋ ਕੇ ਬੱਚਿਆਂ ਦੀ ਹੈਲਪ ਕੀਤੀ ਆ ਤੇ ਉਹਨਾਂ ਨੂੰ ਹੋਸਪਿਟਲ ਪਹੁੰਚਾਇਆ ਵਾ ਤੇ ਸਕੂਲ ਦੇ ਜਿਹੜੇ ਪ੍ਰਿੰਸੀਪਲ ਆ ਉਹ ਕਹਿੰਦੇ ਵੀ ਜਿਹੜੀ ਇਹ ਵੈਨ ਆ ਇਹ ਉਹਨਾਂ ਦੇ ਸਕੂਲ ਦੀ ਨੀ ਹੈਗੀ ਬਲਕਿ ਇਹ ਜਿਹੜੇ ਬੱਚਿਆਂ ਦੇ ਪੇਰੈਂਟਸ ਆ ਉਹਨਾਂ ਨੇ ਖੁਦ ਪ੍ਰਾਈਵੇਟ ਤੌਰ ਤੇ ਹਾਇਰ ਕੀਤੀ ਸੀ ਤੇ ਬਾਕੀ ਇਸ ਘਟਨਾ ਬਾਰੇ ਹਜੇ ਤੱਕ ਕੁਛ ਖਾਸ ਪਤਾ ਨੀ ਲੱਗ ਸਕਿਆ ਕਿ ਵੀ ਇਸਦਾ ਮੇਨ ਜਿਹੜਾ ਰੀਜ਼ਨ ਆ ਉਹ ਕੀ ਸੀ ਇਸ ਘਟਨਾ ਦੇ ਵਾਪਰਨ ਦਾ ਜੀ ਬਰਾੜ ਸਾਹਿਬ
ਮੈਂ ਰੀਜ਼ਨ ਤਾਂ ਇਹ ਹੈ ਜੀ ਵੀ ਅਸੀਂ ਕੁਆਲੀਫਾਈਡ ਬੰਦਿਆਂ ਨੂੰ ਨਹੀਂ ਜਿਹੜੇ ਲੈ ਕੇ ਆਉਂਦੇ ਹੁਣ ਜੇ ਇਥੋਂ ਦਾ ਇੱਥੇ ਤੁਸੀਂ ਦੇਖਿਆ ਵੀ ਜੇ ਕੋਈ ਬੱਚਿਆਂ ਨਾਲ ਡੀਲ ਕਰਦਾ ਤਾਂ ਉਹਦੇ ਕੋਲੇ ਸਪੈਸ਼ਲ ਪੁਲਿਸ ਕਲੀਅਰੈਂਸ ਚਾਹੀਦੀ ਆ ਉਹਦੇ ਕੋਲੇ ਸਪੈਸ਼ਲ ਜਿਹੜਾ ਦੇਖਿਆ ਜਾਂਦਾ ਵੀ ਉਹਦਾ ਬਿਹੇਵੀਅਰ ਬੱਚਿਆਂ ਨਾਲ ਕਿਹੋ ਜਿਹਾ ਤਾਂ ਜੇ ਤੁਸੀਂ ਹੁਣ ਬੱਚਿਆਂ ਦੀ ਵੈਨ ਚਲਾਉਣ ਲਈ ਕਿਸੇ ਨੂੰ ਵੀ ਲਾਤਾ ਵੀ ਆਹ ਲਾਤਾ ਜੀ ਚਲੋ ਜੀ ਇਹ ਚਲਾਈ ਜਾਵੇ ਤਾਂ ਉਹਦੇ ਤਾਂ ਨਤੀਜੇ ਹੀ ਆਉਣੇ ਆ ਨਾ ਸਾਨੂੰ ਥੋੜਾ ਜਿਹਾ ਸੈਂਸਿਟਿਵ ਹੋਣਾ ਪਊ ਇਹਨਾਂ ਵਿਸ਼ਿਆਂ ਦੇ ਉੱਤੇ ਥੋੜਾ ਜਿਹਾ ਗਹਿਰਾਈ ਨਾਲ ਸੋਚ ਕੇ ਕੰਮ ਕਰਨੇ ਪੈਣਗੇ ਇੱਕ ਸਖਤ ਕਾਨੂੰਨ ਲੈ ਕੇ ਆਉਣੇ ਪੈਣਗੇ ਦੋ ਚਾਰ ਉਹੀ ਆ ਜੀ ਅਖੀਰ ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਇੰਡੀਆ ਦੇ ਵਿੱਚ ਤਾਂ ਹਰ ਮੋੜ ਤੇ ਕਾਂ ਮਾਰ ਕੇ ਟੰਗਣੇ ਪੈਣੇ ਆ ਫੇਰ ਜਾ ਕੇ ਦੂਜੇ ਕਾਵਾਂ ਨੇ ਟਿਕਣਾ ਗਾ
ਜੀ ਬਿਲਕੁਲ ਅੱਗੇ ਬਚਿੱਤਰ ਮੋਰ ਭੁੱਲਰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਹਰਮਾ ਰੇਡੀਓ ਦੇ ਸਾਰੇ ਪਰਿਵਾਰ ਨੂੰ ਤੇ ਬਾਕੀ ਜੀ ਉਹਨਾਂ ਨੇ ਤੁਹਾਡੀ ਗੱਲ ਦੇ ਵਿੱਚ ਹਾਮੀ ਭਰੀ ਆ ਕਹਿੰਦੇ ਵੀ ਬਿਲਕੁਲ ਜੀ ਭਾਜੀ ਟਰੈਕ ਤੇ ਖੜਨਾ ਹੀ ਸਭ ਤੋਂ ਵੱਡੀ ਗਲਤੀ ਆ ਤੇ ਅੱਗੇ ਜੀ ਜਗਤਾਰ ਟੂ ਡੀਕੇ ਹਾਂਗਕਾਂਗ ਵਾਲੇ ਕਹਿੰਦੇ ਵੈਸੇ ਤਾਂ ਸਾਡੇ ਅਨਪੜ੍ਹ ਨੇਤਾ ਪੜ੍ਹੇ ਲਿਖੇ ਬਿਊਰੋਕ੍ਰੇਟਸ ਨੂੰ ਚਲਾਉਂਦੇ ਨੇ ਪਰ ਹੁਣ ਇੱਕ ਕਾਂਗਰਸ ਦੇ ਨੇਤਾ ਨੇ ਇੱਕ ਔਰਤ ਦਾ ਸ਼ੋਸ਼ਣ ਕਰਨ ਦਾ ਦੋਸ਼ ਲੱਗਿਆ ਵਾ ਤੇ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਬਰਾੜ ਸਾਹਿਬ
ਦੇਖੋ ਮੀਡੀਆ ਚ ਪਰਸੋਂ ਚੌਥੇ ਦੀ ਗੱਲ ਉੱਚੜ ਰਹੀ ਹੈ ਵੀ ਕੋਈ ਮਿਨਿਸਟਰ IAS ਆਫਿਸਰ ਨੂੰ ਲਗਾਤਾਰ ਜਿਹੜੇ ਗਲਤ ਮੈਸੇਜ ਭੇਜਦਾ ਸੀ ਤੇ ਉਸ ਤੋਂ ਬਾਅਦ ਉਹਦੀ ਸ਼ਿਕਾਇਤ ਹੋ ਕੇ ਉਹਨੂੰ ਵਾਰਨਿੰਗ ਵੀ ਮਿਲੀ ਵਾਰਨਿੰਗ ਤੋਂ ਬਾਅਦ ਫੇਰ ਉਹ ਮਿਨਿਸਟਰ ਬਾਜ ਨਹੀਂ ਆਇਆ ਤੇ ਫੇਰ ਭੇਜ ਰਿਹਾ ਇਹ ਗੱਲ ਮੀਡੀਆ ਚ ਆ ਰਹੀ ਹੈ ਤੇ ਅਖੀਰ ਉਹਦੇ ਵਿੱਚ ਗੱਲ ਇਹ ਕਹੀ ਜਾ ਰਹੀ ਹੈ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਆ ਗਏ ਤੇ ਉਦੋਂ ਉਹ ਫੈਸਲਾ ਲੈਣਗੇ ਤੇ ਸ਼ਾਇਦ ਜਿਹੜੀ ਉਹ ਮੰਤਰੀ ਨੂੰ ਜਿਹੜਾ ਸੈਕ ਕੀਤਾ ਜਾਊਗਾ ਤੇ ਹੁਣ ਲੋਬਿੰਗ ਵੀ ਸ਼ੁਰੂ ਹੋ ਗਈ ਜਿਹੜੇ ਮੰਤਰੀ ਦੀ ਮੀਟਿੰਗ ਦੇ ਵਿੱਚ ਬੈਠੇ ਲੋਕ ਸੀ ਉਹ ਲੋਕ ਡੀਕ ਰਹੇ ਆ ਵੀ ਅਸੀਂ ਸ਼ਾਇਦ ਸਾਡੀ ਵਾਰੀ ਆ ਜੇ ਹੁਣ ਸ਼ਾਇਦ ਸਾਡਾ ਦਾ ਫੁਰਜੇ ਜਿਹਨੂੰ ਕਹਿੰਦੇ ਤਾਂ ਉਹ ਚੀਜ਼ਾਂ ਹੋ ਰਹੀਆਂ ਪਰ ਹਾਲੇ ਤੱਕ ਕੋਈ ਚੀਜ਼ ਸਾਹਮਣੇ ਨੀ ਆਈ ਕਰ ਜਾਖੜ ਨੇ ਵੀ ਕਿਹਾ ਵੀ ਮੀਡੀਆ ਜ਼ਰੀਏ ਇਹ ਖਬਰਾਂ ਮਿਲ ਰਹੀਆਂ ਜਾਂ ਮੀਡੀਆ ਜ਼ਰੀਏ ਇਹ ਗੱਲਾਂ ਹੋ ਰਹੀਆਂ ਹੋਰ ਸਾਨੂੰ ਨੀ ਪਤਾ ਕੁਛ ਵੀ ਇਸ ਤੋਂ ਬਿਨਾਂ ਵੀ ਕੁਛ ਹੋ ਰਿਹਾ ਜਾਂ ਨਹੀਂ ਹੋਇਆ ਜਾਂ ਹੋਇਆ ਸੋ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਵੀ ਜਿਵੇਂ ਰਾਣਾ ਗੁਰਜੀਤ ਨੂੰ ਆਪਣੀ ਕੁਰਸੀ ਤੋਂ ਹੱਥ ਧੋਣੇ ਪਏ ਆ ਕੈਪਟਨ ਦੀ ਵਾਪਸੀ ਤੋਂ ਬਾਅਦ ਹੋਰ ਕਿਸੇ ਮਿਨਿਸਟਰ ਨੂੰ ਵੀ ਆਪਣੀ ਕੁਰਸੀ ਤੋਂ ਏਦਾਂ ਹੱਥ ਧੋਣੇ ਪੈ ਜਾਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗਣਾ ਸਾਨੂੰ ਪਰ ਫਿਲਹਾਲ ਜਿਹੜੀ ਪੋਜੀਸ਼ਨ ਇਹ ਆ ਇਹ ਫਿਲਹਾਲ ਜਿਹੜਾ ਇੱਕ ਮੀਡੀਆ ਦੀ ਖਬਰ ਤੋਂ ਸਿਵਾਏ ਹੋਰ ਕੁਛ ਨੀ ਨਿਕਲ ਕੇ ਆ ਰਿਹਾ ਤੇ ਇਹਦਾ ਸੱਚ ਅਜੇ ਆਉਣ ਵਾਲੇ ਦਿਨਾਂ ਚ ਵੇਟ ਕਰਦੇ ਆ ਆਪਾਂ
ਬਿਲਕੁਲ ਜੀ ਅੱਗੇ ਗੁਰਦੀਪ ਸਿੰਘ ਉਹਨਾਂ ਨੇ ਇੱਕ ਹੋਰ ਰੌਲੇ ਵੱਲ ਧਿਆਨ ਦਵਾਇਆ ਇੱਕ ਫੋਟੋ ਭੇਜੀ ਆ ਜੀ ਦੋਨੋਂ ਪਾਸੇ ਤਾਂ ਟਰੈਕ ਬਣੇ ਹੋਏ ਆ ਰੇਲਵੇ ਦੇ ਤੇ ਵਿਚਕਾਰ ਇੱਕ ਮੰਦਰ ਆ ਤੇ ਕੁਛ ਲੋਕ ਵੀ ਬੈਠੇ ਹੋਏ ਆ ਉਹ ਕਹਿੰਦੇ ਕਿ ਇੱਕ ਇਸ ਤਰ੍ਹਾਂ ਦੇ ਮੰਦਰ ਕਰਕੇ ਖੰਨੇ ਤੋਂ ਲੁਧਿਆਣਾ ਰੋਡ ਪੂਰਾ ਇੱਕ ਸਾਲ ਲਮਕਦਾ ਰਿਹਾ ਸੋ ਉਹਨਾਂ ਨੇ ਨਾਲ ਫੋਟੋ ਭੇਜੀ ਆ ਜੀ ਹੋਪਫੁਲੀ ਤੁਸੀਂ ਉਹ ਫੋਟੋ ਵੀ ਦੇਖ ਸਕਦੇ ਹੋ
ਬਿਲਕੁਲ ਜੀ ਦੇਖੋ ਮੁੱਦਾ ਚਾਹੀਦਾ ਹੁੰਦਾ ਸਾਡੇ ਲੋਕਾਂ ਨੂੰ ਉਹ ਉਦੋਂ ਮੰਦਰ ਸੜਕ ਦੇ ਵਿਚਾਲੇ ਰਹੂਗਾ ਕਹਿੰਦੇ ਅਸੀਂ ਨੀ ਇਹਨੂੰ ਚੱਕਦੇ ਤੇ ਤੁਸੀਂ ਜਿਹੜਾ ਕੁਛ ਮਰਜ਼ੀ ਕਰੋ ਹਾਈਵੇ ਤਰੱਕੀ ਦੇਸ਼ ਤਰੱਕੀ ਕਰ ਰਿਹਾ ਸਪੀਡ ਬਣ ਰਹੀ ਆ ਉਹਨਾਂ ਚੀਜ਼ਾਂ ਦਾ ਕੋਈ ਮਤਲਬ ਨੀ ਜਿਹੜਾ ਮੰਦਰ ਆ ਉੱਥੇ ਦਾ ਉੱਥੇ ਰਹਿਣਾ ਚਾਹੀਦਾ ਨਹੀਂ ਤਾਂ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਆ ਦੇਖੋ ਮੈਂ ਇਹ ਇਸ ਲਈ ਨੀ ਕਹਿ ਰਿਹਾ ਵੀ ਉਹ ਮੰਦਰ ਸੀ ਗੁਰਦੁਆਰਾ ਨਹੀਂ ਸੀ ਤੇ ਮੈਂ ਤਾਂ ਕਹਿ ਰਿਹਾ ਇਸ ਲਈ ਨੀ ਕਹਿ ਰਿਹਾ ਕੋਈ ਵੀ ਸੀ ਉਹ ਗਲਤ ਸੀ ਪਰ ਜਿਹੜਾ ਦੂਜਾ ਪੱਖ ਇਹ ਆਉਂਦਾ ਵੀ ਸਰਕਾਰਾਂ ਵੀ ਜਦੋਂ ਕੋਈ ਪਲਾਨ ਕਰਦੀਆਂ ਕੁਛ ਵੀ ਕਰਦੀਆਂ ਉਦੋਂ ਉਹਨਾਂ ਨੂੰ ਵੀ ਕੁਛ ਜਾਂ ਕੁਛ ਸੋਚਣਾ ਚਾਹੀਦਾ ਉਹਨਾਂ ਨੂੰ ਵੀ ਇਹ ਚੀਜ਼ਾਂ ਨੂੰ ਪਹਿਲਾਂ ਵਿਸ਼ਵਾਸ ਚ ਲੈ ਕੇ ਤੇ ਉਦੋਂ ਬਾਅਦ ਇਹ ਚੀਜ਼ਾਂ ਪਲਾਨ ਕਰਨੀਆਂ ਚਾਹੀਦੀਆਂ ਬਾਅਦ ਚੋਂ ਮਸਲੇ ਬਣਨ ਉਦੋਂ ਬਿਹਤਰ ਉਹਨੂੰ ਪਹਿਲਾਂ ਨਿਬੇੜ ਲਓ ਪਰ ਹੁਣ ਸਾਡੀਆਂ ਅਸੀਂ ਜੇ ਕੱਲ ਨੂੰ ਦੇਖੀਏ ਕੱਲ ਨੂੰ ਕੋਈ ਆ ਕੇ ਕਵੇ ਵੀ ਜੇ ਮੰਨ ਲਓ ਵੀ ਸੜਕ ਦੇ ਕਿਨਾਰੇ ਬਹੁਤ ਸਾਰੀ ਥਾਵਾਂ ਦੇ ਉੱਤੇ ਬਹੁਤ ਸੋਹਣੇ ਸੋਹਣੇ ਗੁਰਦੁਆਰਾ ਸਾਹਿਬ ਸ਼ੋਭਿਤ ਆ ਤੇ ਜੇ ਉੱਥੇ ਹੁਣ ਕੋਈ ਬੰਦਾ ਆ ਕੇ ਕਵੇ ਵੀ ਸੜਕ ਡੰਗਣੀ ਆ ਜੀ ਗੁਰਦੁਆਰਾ ਸਾਹਿਬ ਢਾਓ ਇੱਥੋਂ ਚਾਹੇ ਤਾਂ ਉਹ ਉੱਥੋਂ ਨਾਲ ਜੁੜੀਆਂ ਸੰਗਤਾਂ ਤੇ ਉਹ ਚੀਜ਼ਾਂ ਕਰਨੀਆਂ ਸੋ ਇਹ ਚੀਜ਼ਾਂ ਹੁੰਦੀਆਂ ਪਹਿਲਾਂ ਜਦੋਂ ਸਰਵੇ ਹੁੰਦੇ ਆ ਉਹਨਾਂ ਚੀਜ਼ਾਂ ਦੇ ਵਿੱਚ ਉਹਨਾਂ ਦੇ ਹੱਲ ਕੀਤੇ ਜਾਣੇ ਚਾਹੀਦੇ ਆ ਤੇ ਉਸ ਤੋਂ ਬਾਅਦ ਸਾਨੂੰ ਵੀ ਥੋੜਾ ਜਾ ਸੋਚ ਉੱਚੀ ਦਾ ਹੋਣਾ ਚਾਹੀਦਾ ਤੇ ਸਾਨੂੰ ਇਹ ਚੀਜ਼ਾਂ ਦੇ ਫਿਰ ਫੈਸਲੇ ਕਰ ਲੈਣੇ ਚਾਹੀਦੇ। ਜੇ ਮੰਨ ਲਓ ਮੰਦਰ ਦੀ ਕਮੇਟੀ ਇਹ ਕਹਿੰਦੀ ਵੀ ਭਾਈ ਸਾਡਾ ਇਹ ਜਿਹੜਾ ਮੰਦਰ ਹੈ ਵੀ ਸਾਡੇ ਇੰਨਾ ਪੈਸਾ ਲੱਗੂਗਾ ਜੇ ਅਸੀਂ ਨਵਾਂ ਬਣਾਵਾਂਗੇ ਤੇ ਸਾਨੂੰ ਤੁਸੀਂ ਨਵਾਂ ਮੰਦਰ ਬਣਾਉਣ ਵਾਸਤੇ ਜਗ੍ਹਾ ਦਿਓ, ਉਹ ਆਪੇ ਹੀ ਜਗ੍ਹਾ ਸਰਕਾਰ ਮੁਹੱਈਆ ਕਰਾਉਂਦੀ ਨਾਲ ਪੈਸੇ ਵੀ ਦਿੰਦੀ। ਸੋ ਏਦਾਂ ਏਦਾਂ ਦੀਆਂ ਜਿਹੜੀਆਂ ਗੱਲਾਂ ਹੋਣੀਆਂ ਚਾਹੀਦੀਆਂ, ਪਰ ਅਸੀਂ ਏਦਾਂ ਬੈਠ ਕੇ ਟੇਬਲ ਦੇ ਉੱਤੇ ਮਸਲਿਆਂ ਦੇ ਹੱਲ ਨਹੀਂ ਕਰਦੇ। ਅਸੀਂ ਤਾਂ ਮਸਲਿਆਂ ਨੂੰ ਆਦੇ ਆ ਵੀ ਰੌਲਾ ਪਵੇ ਜਿੰਨਾ ਮਰਜ਼ੀ, ਉਸ ਰੌਲੇ ਨੂੰ ਅਸੀਂ ਫਿਰ ਰੌਲੇ ਦੇ ਵਿੱਚ 500 ਦਿਨ ਦਾ ਮਹੀਨਾ ਰੋਜ਼ੀ ਰੋਟੀ ਚੱਲਦੀ ਰਹੇ ਸਭ ਦੀ।
ਬਿਲਕੁਲ ਜੀ। ਸੋ ਬਰਾੜ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਖਬਰਦਾਰ ਜਾਂ ਕੋਈ ਹੋਰ ਗੱਲਬਾਤ ਤੁਸੀਂ ਕਰਨੀ ਚਾਹੋ?
ਬਿਲਕੁਲ ਜੀ, ਇੱਕ ਛੋਟੀ ਜੀ ਵੀਡੀਓ ਵੱਲ ਕਈ ਦਿਨਾਂ ਦਾ ਧਿਆਨ ਦਵਾ ਰਹੇ ਸੀ ਸੱਜਣ ਮਿੱਤਰ, ਉਹ ਆ ਜੀ ਇੱਕ ਗੁਰਦੁਆਰਾ ਸਾਹਿਬ ਦੇ ਲੰਗਰ ਦੇ ਵਿੱਚ ਕਹਿੰਦੇ ਵੀ ਮੀਟ ਦੀ ਜਿਹੜੀ ਵਰਤਾਇਆ ਜਾ ਰਿਹਾ ਤੇ ਉਹ ਵੀਡੀਓ ਜਿਹੜੀ ਉਹ ਫਲੋਟ ਹੋ ਰਹੀ ਆ ਕਾਫੀ ਜ਼ਿਆਦਾ, ਤੇ ਉਹਦੇ ਬਾਰੇ ਚ ਸਾਰੇ ਜਾਣੇ ਰਾਇ ਮੰਗ ਰਹੇ ਸੀ ਵੀ ਕੀ ਆ ਇਹ। ਦੇਖੋ ਪਹਿਲੀ ਗੱਲ ਤਾਂ ਉਹ 100% ਕਲੀਅਰ ਨੀ ਕਰਦੀ ਕਿੱਥੋਂ ਦੀ ਵੀਡੀਓ ਆ, ਕਿਉਂਕਿ ਕੋਈ ਹੈਦਰਾਬਾਦ ਦੀ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਜਾਂ ਲੰਗਰ ਦੀ ਆ, ਉਹਦੇ ਚ ਜਿਹੜੀਆਂ ਹਾਲਾਤ ਆ ਜਾਂ ਜਿਹੜੀਆਂ ਗੱਲਾਂ ਉਹ ਥੋੜੀਆਂ ਜਿਹੀਆਂ ਚੀਜ਼ਾਂ ਸਾਈਨ ਆ ਵੀ ਜਿਵੇਂ ਹੁਣ ਉੱਥੇ ਜਿਹੜੀਆਂ ਪੱਤਲਾਂ ਦੇ ਉੱਤੇ ਖਵਾਇਆ ਜਾ ਰਿਹਾ ਤਾਂ ਮੀਨਸ ਉਹ ਸਾਊਥ ਦੀ ਆ। ਇਹ ਤਾਂ ਹੈਗੀ ਆ ਗੱਲ ਵੀ ਉਹ ਸਾਊਥ ਦੇ ਕਿਸੇ ਗੁਰੂ ਘਰ ਕਿਸੇ ਵੀ ਧਾਰਮਿਕ ਥਾਂ ਦੀ ਆ, ਮੈਂ ਗੁਰੂ ਘਰ ਦੀ ਵੀ ਨੀ ਕਹਾਂਗਾ, ਪਰ ਉਸ ਤੋਂ ਬਾਅਦ ਜਿਹੜੇ ਉੱਥੇ ਪਹਿਰਾਵਾ ਜਾਂ ਬੋਲੀ ਜਾਂ ਜਿਹੜੀਆਂ ਗੱਲਾਂ ਉਹਨਾਂ ਤੋਂ ਲੱਗ ਰਿਹਾ ਵੀ ਉਹ ਹਾਂ ਉਹ ਗੁਰਦੁਆਰਾ ਸਾਹਿਬ ਦੀ ਆ। ਪਰ ਦੇਖੋ ਮੈਂ ਇਹ ਚੀਜ਼ ਮੈਂ ਆਪਣੀ ਸੁਰਤ ਦੇ ਵਿੱਚ ਜਿੱਦੇ ਪਹਿਲੀ ਵਾਰ ਦੇਖੀ ਸੀ ਮੈਨੂੰ ਵੀ ਬੜਾ ਸ਼ੌਕ ਲੱਗਿਆ ਸੀ। ਮੈਂ ਇਹ ਗੱਲ ਦੇਖੀ ਸੀਗੀ ਤਲਵੰਡੀ ਦਮਦਮਾ ਸਾਹਿਬ ਪੰਜਵਾਂ ਤਖ਼ਤ ਆ, ਜਿਹੜੇ ਪੰਜਵੇਂ ਤਖ਼ਤ ਦੇ ਉੱਤੇ ਜੋ ਤੁਸੀਂ ਜਾਣੇ ਹੋ ਨਾ, ਤਾਂ ਤੁਹਾਨੂੰ ਥੋੜੀ ਜਿਹੀ ਬਾਰੇ ਜਿਵੇਂ ਦੱਸਣਾ ਚਾਹੀਦਾ ਵੀ ਅਕਸਰ ਉਹ ਤਾਂ ਸਾਡੇ ਸਾਰੇ ਲੋਕਾਂ ਨੂੰ ਪਤਾ ਵੀ ਜਿਹੜੇ ਪੰਜ ਤਖ਼ਤ ਆ ਸਾਡੇ, ਪੰਜ ਤਖ਼ਤਾਂ ਦੇ ਵਿੱਚੋਂ ਸਭ ਤੋਂ ਲੇਟੈਸਟ ਤਖ਼ਤ ਆ ਜਿਹੜੇ ਪੰਜਵੇਂ ਉਹ ਦਮਦਮਾ ਸਾਹਿਬ ਆ। ਪਹਿਲੀ ਗੱਲ ਤਾਂ ਇਹ ਦੱਸਿਆ ਤਲਵੰਡੀ ਸਾਬੋ ਗੁਰੂ ਕੀ ਕਾਸ਼ੀ ਜਿਹਦਾ ਨਾਂ, ਤੇ ਕਹਿੰਦੇ ਇੱਥੇ ਗੁਰੂ ਸਾਹਿਬ ਨੇ ਜਿਹੜਾ ਆਪਦਾ ਕਮਰ ਕਸਾ ਖੋਲ ਕੇ ਦਮ ਲਿਆ ਸੀ ਤੇ ਇਹਨੂੰ ਦਮਦਮਾ ਤਾਂ ਇਹਦਾ ਨਾਂ ਪਿਆ ਸੀ, ਤਲਵੰਡੀ ਸਾਬੋ ਕੀ ਪਹਿਲਾਂ ਤੋਂ ਇਹਦਾ ਨਾਂ ਸੀ, ਤੇ ਗੁਰੂ ਕੀ ਕਾਸ਼ੀ ਗੁਰੂ ਸਾਹਿਬ ਨੇ ਬੋਲ ਕੀਤੇ ਸੀ ਇੱਥੇ ਜਦੋਂ ਉਹਨਾਂ ਨੇ ਕਾਸ਼ੀ ਪੰਡਿਤ ਕਾਸ਼ੀ ਜਿਹੜੇ ਪੜ੍ਹਨ ਵਾਸਤੇ ਕੁਝ ਗੁਰਸਿੱਖਾਂ ਨੂੰ ਭੇਜਿਆ ਤੇ ਉੱਥੋਂ ਜਵਾਬ ਆ ਗਿਆ ਤੇ ਗੁਰੂ ਸਾਹਿਬ ਨੇ ਕਿਹਾ ਸੀ ਵੀ ਮੇਰੇ ਤੇ ਗੁਰੂ ਦੀ ਕਾਸ਼ੀ ਹੁਣ ਇੱਥੇ ਹੋਊਗੀ ਸਾਡੀ ਤਾਂ, ਤੇ ਉਹ ਗੁਰੂ ਦੀ ਕਾਸ਼ੀ ਕਿਹਾ ਸੀ ਤੇ ਉਹਦੇ ਬੋਲਾਂ ਮੁਤਾਬਕ ਅੱਜ ਗੁਰੂ ਕਾਸ਼ੀ ਚ ਬਹੁਤ ਸਾਰੇ ਐਜੂਕੇਸ਼ਨਲ ਅਦਾਰੇ ਵੀ ਚੱਲ ਰਹੇ ਆ ਗੁਰੂ ਸਾਹਿਬ ਦੀਆਂ ਜਿਹੜੀਆਂ ਕਹਿੰਗਾਂ ਨੂੰ ਪੂਰਾ ਪੂਰਨ ਕਰਨ ਲਈ। ਤੇ ਜਿੱਥੇ ਵੀ ਤਖ਼ਤ ਹੁੰਦਾ ਤਖ਼ਤ ਦੇ ਉੱਤੇ ਤਕਰੀਬਨ ਇੱਕ ਵਿਧੀ ਆ ਵੀ ਦੋ ਨਿਸ਼ਾਨ ਸਾਹਿਬ ਲਾਏ ਜਾਂਦੇ ਆ, ਤਖ਼ਤ ਦੀਆਂ ਨਿਸ਼ਾਨੀਆਂ ਤੁਸੀਂ ਜਾ ਕੇ ਹੁਣ ਕਿਸੇ ਵੀ ਤਖ਼ਤ ਤੇ ਜਾਓਗੇ ਤੁਸੀਂ ਦੇਖਿਓ ਦੋ ਨਿਸ਼ਾਨ ਸਾਹਿਬ ਲਾਏ ਜਾਂਦੇ, ਤੇ ਨਿਸ਼ਾਨ ਸਾਹਿਬ ਦੇ ਉੱਤੇ ਜਿਹੜੇ ਕੱਪੜਾ ਜਿਹੜਾ ਉਹ ਬਸਤਰ ਆ ਚੋਲਾ ਜਾਂ ਜਿਹੜਾ ਚੜਾਇਆ ਜਾਂਦਾ ਉਹ ਕੇਸਰੀਆ ਹੁੰਦਾ, ਕੇਸਰੀ ਕਲਰ ਦਾ ਹੁੰਦਾ, ਠੀਕ ਆ ਜੀ। ਤਾਂ ਉਹ ਉਸ ਤੋਂ ਬਾਅਦ ਤੁਹਾਨੂੰ ਕਈ ਥਾਵਾਂ ਦੇ ਉੱਤੇ ਨਿਸ਼ਾਨ ਸਾਹਿਬ ਮਿਲ ਜਾਣਗੇ ਜਿਹਨਾਂ ਨਿਸ਼ਾਨ ਸਾਹਿਬ ਦੇ ਉੱਤੇ ਬਸਤਰ ਜਿਹੜਾ ਚੋਲਾ ਉਹ ਚੜਾਇਆ ਹੁੰਦਾ ਨੀਲੇ ਰੰਗ ਦਾ। ਸੋ ਇਹ ਤੁਹਾਨੂੰ ਕਿਤੇ ਕਿਤੇ ਮਿਲਦੇ ਏਦਾਂ ਗੁਰਦੁਆਰਾ ਸਾਹਿਬ। ਇਹ ਕੋਈ ਦੇਖੋ ਇਹ ਕੋਈ ਇਹ ਨੀ ਹੈ ਫੈਸ਼ਨ ਨੀ ਹੈ ਕੋਈ ਇਹ ਵੀ ਭਾਈ ਵੀ ਕੋਈ ਕਿਤੇ ਨੀਲਾ ਚੜਾ ਲਿਆ ਜਾਂ ਕਿਤੇ ਕੋਈ ਪੀਲਾ ਚੜਾ ਲਿਆ, ਏਦਾਂ ਨੀ ਹੁੰਦਾ। ਇਹ ਇੱਕ ਸਿੱਖ ਕੌਮ ਦੀ ਮਰਿਆਦਾ ਦੇ ਪ੍ਰੋਟੋਕੋਲ ਹੀ ਆ ਜਿਹਦੇ ਵਿੱਚ ਇਹ ਆ ਵੀ ਜਿਹੜੇ ਆਮ ਜਿਹੜੇ ਗੁਰਦੁਆਰਾ ਸਾਹਿਬ ਨੇ ਉਹਨਾਂ ਕੋਲ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਏਦਾਂ ਕੇਸਰੀਆ ਹੁੰਦਾ, ਤੇ ਜਿਹੜੇ ਨਿਹੰਗ ਸਿੰਘ ਜਿਹਨਾਂ ਨੂੰ ਗੁਰੂ ਕੀਆਂ ਲਾਡਲੀਆਂ ਫੌਜਾਂ ਕਿਹਾ ਗਿਆ ਕਿਸੇ ਟਾਈਮ ਚ, ਗੁਰੂ ਰੰਗਰੇਟੇ ਗੁਰੂ ਕੇ ਬੇਟੇ ਕਿਹਾ ਗਿਆ, ਏਦਾਂ ਦੀ ਜਿਹੜੀ ਸ਼ਬਦਾਵਲੀ ਗੁਰੂ ਸਾਹਿਬ ਨੇ ਉਹਨਾਂ ਲਈ ਵਰਤੀ ਤੇ ਉਹਨਾਂ ਨੇ ਜਿਹੜੀ ਗੁਰੂ ਸਾਹਿਬ ਦੀ ਜਿਹੜੇ ਟਾਈਮ ਦੇ ਵਿੱਚ ਆਪਣੇ ਢੰਗ ਨਾਲ ਜਿਵੇਂ ਕਹਿ ਦਈਏ ਵੀ ਜਿਵੇਂ ਅੱਜ ਵੀ ਫੌਜ ਦੇ ਵਿੱਚ ਇੱਕ ਅੱਡੋ ਅੱਡ ਬਣੇ ਹੋਏ ਜਿਹੜੇ ਇੱਕ ਪਲਟਣਾ ਹੁੰਦੀਆਂ ਜਾਂ ਇੱਕ ਬ੍ਰਿਗੇਡ ਹੁੰਦੀਆਂ, ਕੋਈ ਸਿੱਖ ਬ੍ਰਿਗੇਡ ਆ ਕੋਈ ਏਦਾਂ ਕਰਕੇ, ਉਵੇਂ ਜੇ ਇਹ ਨਿਹੰਗ ਸਿੰਘਾਂ ਦੀ ਉਸ ਟਾਈਮ ਤੋਂ ਜਿਹੜੀ ਚੱਲੀ ਆ ਰਹੀ ਆ। ਤੇ ਨਿਹੰਗ ਸਿੰਘਾਂ ਦੇ ਗੁਰਦੁਆਰੇ ਚ ਤਲਵੰਡੀ ਸਾਬੋ ਦੇ ਵਿੱਚ ਮੈਂ ਪਹਿਲੀ ਵਾਰ ਜਦੋਂ ਦੇਖਿਆ ਵੀ ਉੱਥੇ ਲੰਗਰ ਦੇ ਵਿੱਚ ਜਦੋਂ ਅਸੀਂ ਖਾਣਾ ਖਾਣ ਲੱਗੇ ਤਾਂ ਉੱਥੇ ਇੱਕ ਸਿੰਘ ਵਰਤਾਉਂਦਾ ਆਇਆ, ਕਹਿੰਦਾ ਲਓ ਜੀ ਡਲਾ ਪ੍ਰਸ਼ਾਦ ਜੀ ਡਲਾ ਪ੍ਰਸ਼ਾਦ ਡਲਾ ਪ੍ਰਸ਼ਾਦ। ਉਹਨਾਂ ਦੀ ਭਾਸ਼ਾ ਵੀ ਆਪਣੀ ਆ, ਉਹ ਮਿਰਚਾਂ ਨੂੰ ਵੀ ਲੜਾਕੀਆਂ ਕਹਿੰਦੇ ਆ, ਹੋਰ ਬਹੁਤ ਸਾਰੀਆਂ ਚਾਹ ਨੂੰ ਢਿੱਡ ਫੂਕਣੀ ਕਹਿੰਦੇ ਆ, ਬਹੁਤ ਸਾਰੇ ਉਹਨਾਂ ਨੇ ਆਪਣੇ ਨਾਂ ਰੱਖੇ ਹੋਏ ਆ। ਸੋ ਉਸ ਦੇ ਵਿੱਚ ਉਹਨਾਂ ਨੇ ਉਹ ਡਲਾ ਪ੍ਰਸ਼ਾਦ ਆ ਕੇ ਕਿਹਾ ਤੇ ਮੈਂ ਬੜਾ ਹੈਰਾਨ ਹੋਇਆ ਵੀ ਇਹ ਡਲਾ ਪ੍ਰਸ਼ਾਦ ਕੀ ਆ, ਜਦੋਂ ਉਹਨਾਂ ਨੇ ਆ ਕੇ ਜਿਹੜਾ ਲੰਗਰ ਦੇ ਵਿੱਚ ਮੀਟ ਵਰਤਾਉਣਾ ਸ਼ੁਰੂ ਕਰਤਾ। ਮੈਨੂੰ ਵੀ ਬੜਾ ਸ਼ੌਕ ਲੱਗਿਆ ਸੀ ਉਸ ਟਾਈਮ ਦੇ ਵਿੱਚ। ਚਲੋ ਬਾਅਦ ਚ ਜਦੋਂ ਇਸ ਚੀਜ਼ ਨੂੰ ਪੜਤਾਲਿਆ ਹੋਰ ਗਏ ਗੁਰਬਾਣੀ ਤੋਂ ਪਤਾ ਕੀਤਾ ਜੋ ਵੀ ਜਿਹੜੀਆਂ ਚੀਜ਼ਾਂ ਆਪਾਂ ਕਰ ਸਕਦੇ ਸੀ ਤਾਂ ਉਹ ਫਿਰ ਉਹੀ ਗੱਲਾਂ ਨਿਕਲ ਕੇ ਆਈਆਂ ਸਾਹਮਣੇ ਵੀ ਉਸ ਟਾਈਮ ਦੇ ਵਿੱਚ ਗੁਰੂ ਸਾਹਿਬਾਨ ਵੇਲੇ ਕਿਹਾ ਸੀ ਵੀ ਇਹਨਾਂ ਨੇ ਯੋਧੇ ਆ ਲੜਨਾ ਤੇ ਇਹਨਾਂ ਨੂੰ ਸਰੀਰਕ ਤਾਕਤ ਚਾਹੀਦੀ ਹੈ ਤੇ ਖਾ ਸਕਦੇ ਆ ਖਾਂਦੇ ਆ। ਤਾਂ ਦੂਜਾ ਬਾਣੀ ਵੀ ਕਹਿੰਦੀ ਹੈ ਵੀ ਇਹ ਤਾਂ ਬਹੁਤ ਛੋਟੇ ਮਸਲੇ ਆ ਮਾਸ ਮਾਸ ਕਰਕੇ ਜਿਹੜੇ ਲੜਨ ਦੇ ਮੂਰਖਾਂ ਵਾਲੇ ਮਸਲੇ ਆ। ਸੋ ਇਸ ਕਰਕੇ ਇਹਨਾਂ ਚੀਜ਼ਾਂ ਦੇ ਉੱਤੇ ਫਿਰ ਸਾਡੇ ਕੋਲੇ ਨਾ ਟਿੱਪਣੀਆਂ ਮੁੱਕ ਜਾਂਦੀਆਂ ਤੇ ਅਸੀਂ ਆਪਣੇ ਆਪਦੇ ਹਰੇਕ ਬੰਦਾ ਵਿਧੀ ਵਿਧਾਨ ਬਣਾ ਲੈਂਦਾ ਛੋਟੇ ਛੋਟੇ ਆਪਦੇ ਦਾਇਰੇ ਬਣਾ ਲੈਂਦਾ ਮੈਨੂੰ ਨਹੀਂ ਚੰਗਾ ਲੱਗਦਾ ਮੈਂ ਨਹੀਂ ਖਾਂਦਾ ਜਿਹਨੂੰ ਚੰਗਾ ਲੱਗਦਾ ਖਾਂਦਾ ਪਰ ਜਿਹੜਾ ਲੰਗਰ ਦੇ ਵਿੱਚ ਜੇ ਕਿਤੇ ਬਣਦਾ ਜਾਂ ਹੋਰ ਹੁੰਦਾ ਉਹ ਮੇਰੇ ਹਿਸਾਬ ਨਾਲ ਇਹੀ ਹੋ ਸਕਦਾ ਵੀ ਸ਼ਾਇਦ ਉਹ ਜਿਹੜਾ ਨਿੰਗਾ ਸਿੰਘਾਂ ਦਾ ਜਿਹੜਾ ਗੁਰਦੁਆਰਾ ਹੋਵੇ ਉਹਦੇ ਚ ਹੁਣ ਉਸ ਤੋਂ ਬਾਅਦ ਫਿਰ ਜਿਹੜੀਆਂ ਉਹਨਾਂ ਦੀਆਂ ਵੀ ਮੂਹੀਆਂ ਬਣ ਗਈਆਂ ਸੀ ਨਿੰਗ ਸਿੰਘ 96 ਕਰੋੜੀ ਬਾਬਾ ਸੰਤਾ ਸਿੰਘ ਦੇ ਨਾਂ ਦੇ ਉੱਤੇ ਉਹਨੇ ਆਪਦੀ ਜਿਹੜੀ ਇੱਕ ਦਲ ਬਣਾਇਆ ਤੇ ਉਹ 96 ਕਰੋੜੀ ਕਹਿਣ ਦਾ ਮਤਲਬ ਹੈ ਵੀ ਅਸੀਂ ਛੇਤੀ 96 ਕਰੋੜ ਹੋ ਜਾਣਾ ਗਾ ਜਿਹੜਾ ਇਹਦੇ ਚ ਫਿਰ ਅਸੀਂ ਸਾਡਾ ਰਾਜ ਹੋ ਜਾਣਾ ਇਹ ਚੀਜ਼ਾਂ ਸੀ ਤੇ ਅੱਜ ਕੱਲ ਉਹਨਾਂ ਦੇ ਮੁਖੀ ਬਲਵੀਰ ਸਿੰਘ ਆ। ਸੋ ਇਹ ਮੈਨੂੰ ਲੱਗਦਾ ਵੀ ਹੋ ਸਕਦਾ ਵੀ ਉਹ ਉਹਨਾਂ ਨਾਲ ਸੰਬੰਧਿਤ ਗੁਰੂ ਘਰ ਹੋਵੇ ਤੇ ਜਾਂ ਕੋਈ ਸਾਊਥ ਦਾ ਹੋਵੇ ਤੇ ਇਹਦੇ ਚ ਸਾਨੂੰ ਮੈਨੂੰ ਨੀ ਲੱਗਦਾ ਵੀ ਇਹਨੂੰ ਬਾਹਲਾ ਮੁੱਦਾ ਤੇ ਉਹ ਬਣਾਉਣਾ ਚਾਹੀਦਾ। ਇਹ ਇੱਕ ਕਾਮਨ ਜੀ ਗੱਲ ਆ ਤੇ ਪਹਿਲਾਂ ਵੀ ਇਹਦੇ ਤੇ ਬਹੁਤ ਸਾਰੇ ਥਾਂ ਦੇ ਉੱਤੇ ਵਿਚਾਰਾਂ ਬੁੱਧੀਜੀਵੀ ਸਾਡੇ ਦੇ ਚੁੱਕੇ ਆ
ਜੀ। ਸੁਬਰਾਟ ਸਾਹਿਬ ਅੱਗੇ ਗੁਰਦੀਪ ਸਿੰਘ ਫਿਰ ਕਹਿ ਰਹੇ ਕਹਿੰਦੇ ਕਿ ਬਾਈ ਜਿੱਥੇ ਦੋ ਤਣਿਆਂ ਵਾਲਾ ਪਿੱਪਲ ਖੜਾ ਹੁੰਦਾ ਉੱਥੇ ਵੀ ਮੰਦਰ ਬਣ ਜਾਂਦੇ ਆ, ਹੁਣ ਸਰਕਾਰ ਕਿੰਨੇ ਕੁ ਛੱਡੀ ਜਾਵੇ। ਸੋ ਮੰਦਰ ਬਾਰੇ ਗੱਲ ਜਿਹੜਾ ਕਿ ਰੇਟ ਜੀ ਜੀ
ਹਾਂ ਬਿਲਕੁਲ ਇਹਨਾਂ ਦੀ ਸਹੀ ਗੱਲ ਆ ਵੀ ਰੋਣਾ ਤਾਂ ਇਹੀ ਆ ਨਾ ਵੀ ਜਿੱਥੇ ਜੀ ਕਰਦਾ ਦੋ ਇੱਟਾਂ ਧਰ ਲੈਂਦੇ ਆ। ਸੋ ਸਰਕਾਰ ਨੂੰ ਨਾ ਅਸਲ ਚ ਇਹਨਾਂ ਚੀਜ਼ਾਂ ਦੇ ਉੱਤੇ ਸ਼ੁਰੂਆਤ ਇਨੀਸ਼ੀਅਲੀ ਸਟੈਪ ਚੱਕਣੇ ਚਾਹੀਦੇ ਆ। ਪ੍ਰੋਬਲਮ ਕਦੋਂ ਆਉਂਦੀ ਆ? ਪ੍ਰੋਬਲਮ ਉਦੋਂ ਆਉਂਦੀ ਆ ਵੀ ਸਰਕਾਰ ਉਦੋਂ ਜਾਗਦੀ ਆ ਜਦੋਂ ਉਸ ਥਾਂ ਦੇ ਉੱਤੇ ਕੋਈ ਬਿਲਡਿੰਗ ਬਣ ਜਾਂਦੀ ਆ ਤੇ ਜਾਂ ਉਸ ਥਾਂ ਨਾਲ ਫਿਰ ਲੋਕ ਜੁੜ ਜਾਂਦੇ ਆ ਹਜ਼ਾਰਾਂ ਦੀ ਗਿਣਤੀ ਜਿਹਨੂੰ ਆਸਥਾ ਕਿਹਾ ਜਾਂਦਾ, ਆਸਥਾ ਪੈਦਾ ਕਰ ਲੈਂਦੇ ਆ। ਆਸਥਾ ਮੈਨੂੰ ਸਮਝ ਨੀ ਆਉਂਦੀ ਵੀ ਜਿੱਥੇ ਪੈਦਾ ਕਰਨੀ ਉੱਥੇ ਕਰਦੇ ਨੀ ਤੇ ਆਮ ਪੱਥਰਾਂ ਨਾਲ ਆਸਥਾ ਪੈਦਾ ਕਰ ਲੈਂਦੇ ਆ। ਫਿਰ ਜਦੋਂ ਸਰਕਾਰ ਉਦੋਂ ਕੋਸ਼ਿਸ਼ ਕਰਦੀ ਆ ਜਦੋਂ ਉਹਨਾਂ ਦੇ ਬਸ ਤੋਂ ਬਾਹਰ ਹੋ ਜਾਂਦੀ ਆ ਤੇ ਫਿਰ ਇਹ ਪੰਗੇ ਖੜੇ ਹੁੰਦੇ ਆ। ਅਸਲ ਦੇ ਵਿੱਚ ਇਹੀ ਆ ਵੀ ਸਾਡਾ ਅਖਲਾਕੀ ਜ਼ਿੰਮੇਵਾਰੀ ਤਾਂ ਹੈ ਹੀ ਨੀ। ਹੁਣ ਆਸਟ੍ਰੇਲੀਆ ਚ ਰਹਿੰਦੇ ਹਾਂ ਅਸੀਂ, ਸਾਨੂੰ ਪਤਾ ਜੇ ਇੱਟ ਵੀ ਲਾਉਣੀ ਆ ਤਾਂ ਪਹਿਲਾਂ ਕੌਂਸਲ ਨੂੰ ਪੁੱਛਣਾ ਪੈਂਦਾ ਤੇ ਉੱਥੇ ਅਸੀਂ ਕਿਤੇ ਪੁੱਛਣ ਦਾ ਨਾਮ ਵੀ ਨੀ ਲੈਂਦੇ ਤੇ ਜਦੋਂ ਵੱਡੀਆਂ ਗੱਲਾਂ ਹੋ ਜਾਂਦੀਆਂ ਹਾਸੇ ਵਾਪਰ ਜਾਂਦੇ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਉਦੋਂ ਬਾਅਦ ਫਿਰ ਅਸੀਂ ਭਜਦੇ ਹਾਂ ਵੀ ਹੁਣ ਇਹ ਕਿਉਂ ਨੀ ਆ, ਕਾਹਤੋਂ ਨੀ, ਇਹਦਾ ਕੀ ਹੱਲ ਕੀਤਾ ਜਾਵੇ। ਸੋ ਮੇਰਾ ਇੱਥੇ ਬਿਲਕੁਲ ਸਹਿਮਤੀ ਹੈ ਜੀ ਗੁਰਦੀਪ ਸਿੰਘ, ਪਰ ਕੀਤਾ ਕੀ ਜਾਵੇ, ਇਹਨੂੰ ਸ਼ੁਰੂਆਤ ਦੇ ਵਿੱਚ ਸਾਂਭ ਲਿਆ ਜਾਵੇ ਤਾਂ ਠੀਕ ਆ, ਨਹੀਂ ਤਾਂ ਫਿਰ ਏਦਾਂ ਹੀ ਮੰਦਰ ਸੜਕਾਂ ਦੇ ਵਿਚਾਲੇ ਬਣਦੇ ਰਹਿਣਗੇ ਤੇ ਤਰੱਕੀ ਆ ਉਹ ਜਿਹੜੀ ਤਰੱਕੀ ਨੂੰ ਅਸੀਂ ਕਹਿੰਦੇ ਆ ਵੀ ਸਾਡੀ ਤਰੱਕੀ ਅਸੀਂ ਕਰ ਰਹੇ ਹਾਂ ਤੇ ਉਹੀ ਤਰੱਕੀ ਦੇ ਵਿੱਚ ਉਡੇਕੇ ਬਣਦੇ ਰਹਿਣਗੇ
ਜੀ। ਬਰਾੜ ਸਾਹਿਬ, ਸੋ ਬਰਾੜ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੁਛ ਹੋਰ ਕਹਿਣਾ ਚਾਹੋ ਤੁਸੀਂ ਜੀ?
ਦੇਖੋ ਜੀ ਮੈਨੂੰ ਵਾਰੀ ਵਾਰੀ ਐਂ ਜਨਾ ਪੁੱਛਿਓ, ਮੈਂ ਤਾਂ ਕਹੀ ਜਾਊ ਮੇਰੇ ਕੋਲੇ ਹੋਰ ਕੋਈ ਕੰਮ ਨੀ, ਆਹੀ ਕੰਮ ਆ ਮੈਂ ਜਿੱਦਾਂ ਜੀ ਇਸ ਕਰਕੇ ਮੇਰੇ ਕੋਲੋਂ ਹੁਣ ਬਾਕੀ ਕੁਛ ਨਾ ਕੁਛ ਐਤਵਾਰ ਦੇ ਪ੍ਰੋਗਰਾਮ ਚ ਕਹਾਂਗੇ ਜੀ ਤੇ ਐਤਵਾਰ ਨੂੰ ਮਿਲਦੇ ਆ ਅਗਲੇ ਪ੍ਰੋਗਰਾਮ ਤੇ। ਤੁਸੀਂ ਪ੍ਰੋਗਰਾਮ ਜਾਰੀ ਰੱਖੋ ਤੇ ਮੈਨੂੰ ਹੁਣ 2 ਰੁਪਈਆਂ ਦਾ ਕੋਈ ਕਹਿੰਦੇ ਨੀ ਇੱਕ ਜਵਾਕ ਪਾਲਣ ਜੋਗਾ ਕੰਮ ਕਰ ਲੈਂਦੇ ਹੋ।
ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਬ੍ਰਾਦਰ ਸਾਹਿਬ,
ਮਿਹਰਬਾਨੀ ਜੀ ਮਿਹਰਬਾਨੀ।
ਲਓ ਜੀ ਇਹ ਸਨ ਮਿੰਟੂ ਬਰਾੜ ਦੀ। ਸੋ ਖਬਰਾਂ ਬਾਰੇ ਤੇ ਹੋਰ ਕਾਫੀ ਜਿਆਦਾ ਚਰਚਾ ਆਲਰੇਡੀ ਆਪਾਂ ਕਰ ਚੁੱਕੇ ਆ ਤੇ ਇੱਕ ਹੁਣ ਬ੍ਰੇਕ ਦਾ ਟਾਈਮ ਵੀ ਹੋ ਗਿਆ ਵਾ ਤੇ ਬ੍ਰੇਕ ਲੈ ਲਈਏ ਜੀ ਇੱਕ ਪਹਿਲਾਂ ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਮਿਲਦੇ ਆ ਤੁਹਾਡੇ ਬਾਕੀ ਮੈਸੇਜ ਦੇ ਨਾਲ ਤੇ ਨਾਲ ਕਰਾਂਗੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ। ਸੋ ਆਪਾਂ ਤੁਹਾਨੂੰ ਜੀ ਇੱਕ ਕਹਾਵਤ ਪਾਈ ਸੀ ਕਿ ਮੱਕਰਾ ਮਰ ਜਾਊ ਤੇ ਅੱਗੇ ਤੁਸੀਂ ਪੂਰੀ ਕਰਨੀ ਆ ਸੀ, ਦੇਖਦੇ ਆ ਕਿਹਨੂੰ ਕਿਹਨੂੰ ਪਤਾ। ਪਰ ਜਗਤਾਰ ਢੁੱਡ ਕੇ ਹਾਂਗਕਾਂਗ ਵਾਲਿਆਂ ਨੇ ਤਾਂ ਮੇਰੀ ਬੁਝਾਰਤ ਦਾ ਜਵਾਬ ਵੀ ਭੇਜ ਦਿੱਤਾ ਕਿ ਇੱਕ ਖੇਤ ਦੇ 12 ਬੰਨੇ ਹਰ ਬੰਨੇ ਤੇ 30-30 ਗੰਨੇ। ਸੋ ਜ਼ਰੂਰ ਦੱਸਿਓ ਜੀ। ਪਰ ਆਪਾਂ ਅੱਜ ਗੱਲ ਨਾ ਇੱਕ ਹੋਰ ਵੀ ਕਰ ਦਈਏ ਬ੍ਰੇਕ ਤੇ ਜਾਣ ਤੋਂ ਪਹਿਲਾਂ, ਜਿਹਨੇ ਅੱਜ ਮੈਸੇਜ ਨਾ ਭੇਜਿਆ ਜਾਂ ਇਹਨਾਂ ਦਾ ਬੁਝਾਰਤ ਦਾ ਜਵਾਬ ਨਾ ਦਿੱਤਾ, ਪੱਕਾ ਉਹ ਕੱਲ ਨੂੰ ਕਰਵਾ ਚੌਥ ਦਾ ਵਰਤ ਰੱਖ ਰਿਹਾ ਆਪਦੀ ਘਰ ਵਾਲੀ ਦੇ ਨਾਲ, ਹਨਾ। ਚਲੋ ਕੋਈ ਗੱਲ ਨੀ ਜੀ, ਸਾਨੂੰ ਵੀ ਦੱਸ ਦਿਓ ਕਿੱਦਾਂ ਦਾ ਰਿਹਾ ਤੁਹਾਡਾ ਵਰਤ ਇਹਦੂ ਪਹਿਲਾਂ, ਕਿ ਐਵੇਂ ਸਾਰਾ ਦਿਨ ਭੁੱਖੇ ਰਹਿਣ ਨਾਲੋਂ ਚੰਗਾ ਵਾ ਕਿ ਇੱਕ ਮੈਸੇਜ ਹੀ ਭੇਜ ਦਊ, ਵੱਧ ਤੋਂ ਵੱਧ ਕੀ ਹੋਜੂ, ਗਲਤ ਹੀ ਹੋਜੂ ਨਾ, ਕੋਈ ਚੱਕਰ ਹੀ ਨੀ। ਲਓ ਜੀ ਫਿਰ ਇੱਕ ਬ੍ਰੇਕ ਦਾ ਟਾਈਮ ਆ, ਸੋ ਮਿਲਦੇ ਆ ਇਸ ਵਪਾਰਕ ਵਕਫੇ ਤੋਂ ਬਾਅਦ।
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨੀ ਸੀ ਜਾਂਦਾ, ਰਾਤ ਨੂੰ ਨੀਂਦ ਨੀ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kularhospital.com।
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗ੍ਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ, ਸਿਰਫ ਇੱਕੋ ਹੀ ਜਗ੍ਹਾ ਤੇ, 1 & Only MD Spices, 862A Pittwater Road, DOI, New South Wales। ਸੰਪਰਕ ਕਰੋ 8959-43-51 ਤੇ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
ਸਿਟੀ ਬੈਟਰੀਜ਼, ਸਿਟੀ ਬੈਟਰੀਜ਼।
ਨਾਨਕ ਬੇਕਰੀ, ਡੈਂਡੀ ਨੋਂਗ, ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 0425-888-856।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ।
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ।
ਗੱਲ ਇਵੇ ਸੱਜਣੋ ਕਿ ਆਪਦੇ ਪਿਓ ਦੇ ਮੋਢਿਆਂ ਤੇ ਚੜ ਕੇ ਤਾਂ ਮੈਂ ਤਾਂ ਬਥੇਰੀਆਂ ਮੱਸਿਆ ਪੰਚਮੀਆਂ ਮੇਲੇ ਵੇਖੇ ਨੇ। ਹੁਣ ਮੈਂ ਆਪ ਪਿਓ ਬਣ ਗਿਆ। ਆਸਟ੍ਰੇਲੀਆ ਰਹਿੰਦੇ ਨੇ ਰੁਝੇਵਿਆਂ ਚ ਚਾਹੁੰਦਾ ਸਾਂ ਕਿ ਮੈਂ ਵੀ ਆਪਦੇ ਪਿਓ ਵਰਗਾ ਪਿਓ ਬਣਾ। ਉਤੋਂ ਮੇਰੇ ਬੇਬੇ ਬਾਪੂ ਆਸਟ੍ਰੇਲੀਆ ਮੇਰੇ ਕੋਲ ਰਹਿਣ ਲਈ ਆਏ ਨੇ। ਬਾਪੂ ਸਾਡਾ ਤਾਂ ਮੋਚੀ ਠਾਕਰ ਸੀ, ਪਰ ਬੇਬੇ ਵਿਚਾਰੀ ਤਾਂ ਗੁਰਦੁਆਰਾ ਬੌਲੀ ਸਾਹਿਬ ਤੋਂ ਪਾਰ ਨਾ ਕਦੀ ਗਈ। ਆਪਣੇ ਬੱਚਿਆਂ ਨੂੰ ਖੁਸ਼ੀ ਵੀ ਦੇਣਾ ਚਾਹੁੰਦਾ ਸਾਂ ਤੇ ਬੇਬੇ ਬਾਪੂ ਨੂੰ ਘੁਮਾ ਕੇ ਪੁੰਨ ਵੀ। ਆਪਣਿਆਂ ਚ ਸਫ਼ਰ ਤਾਂ ਆਪਣਿਆਂ ਦੀ ਸਵਾਰੀ ਤੇ ਹੀ ਹੈ ਨਾ। ਸੰਧੂ ਬੱਸ ਲਾਈਨਸ, ਆਸਟ੍ਰੇਲੀਆ ਚ ਇਹੋ ਜੀ ਸਰਵਿਸ ਹੈ।
ਟੂਰ ਬਾਰੇ ਵਧੇਰੀ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au। ਫਾਰ ਮੋਰ ਇਨਫੋ 0424-115-551। ਯੂ ਕੈਨ ਈਮੇਲ ਅਸ info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫੇਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ब्रिस्बेन तो जसपाल संधु हरमन रेडियो की दिलों सपोर्ट करते हैं, जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम, स्टूडेंट वीजा, TR, PR, MRT, एम्प्लायर वीजा, इंडिया तो स्पाउस वीजा, स्टूडेंट वीजा ते वख-वख कॉलेजां विच दाखले लई संपर्क करो जसपाल संधु नूं। फोन नंबर 04117263 48। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 08514104।
जरंग किली वाले AMW आटो एक्सपर्ट और नमी लोकेशन होते अपनी नमी या पुरानी गड्डी दी रेगुलर सर्विस, लॉग बुक सर्विस, किसी भी किस्म दी कार रिपेयर या कार मेंटेनेंस करवाने लिए संपर्क करो नवदीप नाथ। नवदीप नाथ मोबाइल नंबर 04122923080 होते। इस तो इलावा नमिया कारां दे कंप्यूटर नु कढ़न लई साडे कोल टूल मौजूद हन। एयर कंडीशनर, वेटिंग रूम अते मुफ्त चाह पानी दा भी प्रबंध है। साडे नाल संपर्क कर सकदे हो सोमवार तो शनिवार सवेरे 9:30 बजे तो शाम 7:30 बजे तक। साडा नवां पता है 7 लूसी स्ट्रीट बरूका ब्रिस्बेन। लेट आवर सर्विस नाल अपने दिन दा समां बचाउण लई साडे नाल अज ही संपर्क करो। वधिया सर्विस ते वाजिब रेट लई हमेशा याद रखो AMW आटो एक्सपर्ट, मोबाइल नंबर 04122923080।
ओ चाचा की गल, बड़ा उदास बैठा।
ओ की दसा, मुंडे दे जवानी ची वाल झड़ी जांदे आ जिस करके एदा व्याह नहीं हो रहा।
लै ते चाचा तू लुधियाना सत्यम हेयर ट्रांसप्लांट सेंटर जाके मुंडे दा हेयर ट्रांसप्लांट करवा के असली वाल वाला।
सत्यम हेयर ट्रांसप्लांट सेंटर जिथे असली वाल बिना काटिया टांके दे लगाए जांदे ने जो के झड़दे भी नहीं ते वधदे ने कुदरती तरीके नाल। अज ही मिलो डॉक्टर KK अरोड़ा नु, कृष्णा नगर लुधियाना पंजाब इंडिया। कॉल करो
9880918009808091800।
सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो हरमन रेडियो
7 दिन। पटियाला स्टूडियो तो अपना जरा साथ है जी, बस हूं थोड़े के टाइम का रह गया वा। 8:12 हो चुके साडे ब्रिस्बेन दे विच, मेलबोर्न सिडनी समय मुताबिक 9:12 पर 10 बजे तक अपना साथ है जी। फटाफट भेज दो मैसेज ते जिन्हें जिन्हें कारवाज रखता वर्त रखना अपनी घर वाली दे नाल, अपनी हम सफर दे नाल। चलो कोई गल नहीं, थोनू असीं वाधू टाइम दे दिंदे आं तैयारियां दे लई, हैना। तुसीं आपो अपनियां तैयारियां कर सकदे हो, बड़ियां शॉपिंगां करनियां हुंदियां। वैसे भी कल नूं साडे इत्थे ब्रिस्बेन दे विच वी स्पैशली बैन्यू साइड है, नॉर्थ साइड है बैन्यू, उधरली साइड मोस्टली अपनी अपनी कम्यूनिटी है जी जिहड़ी ज्यादा रहिंदी आ। सो उधर नूं तां जी बहुत खूब रौनकां लगियां हुंदियां, सजियां तजियां कुड़ियां अद्धा फिरदियां हुंदियां जिवें वाकई कोई पंजाब दे विच मेला चलदे हुंदा, मेले च आईआं होण। सो बड़ा वधिया माहौल हुंदा जी। बाकी कहंदे आ ना कि आसे पासे जो लुकिया उनू याद करके, आसे पासे जो लुकिया उनू याद करके गलबात दा सिलसिला तोरीए जी। सुनिया नाल हंगारिया गल बनदी, रलिए मिलिए ते गल नू जोड़िए जी। ते लो फिर रल मिल के ही गल्लां होणियां जी। तुसी हंगारे भरोंगे कुछ, तुसी कहोंगे ते मैं हंगारे भरूंगी। सो इसे तरह जी गल्लां चो गल निकलदी है ते गल्लां बातां दा सिलसिला इसे तरह आपां जारी रखांगे। ते बाकी करवा चौथ ते है ना कोई नवां चुटकला आया तां जरूर भेजो, नहीं तां जिहड़े पुराने चुटकले सी ना जितना वो कहती होंगी कि सुबह उठ के जो घर वाली किचन दे विच खड़का कर दी है, भांडे थले डिग जाते हैं तो घर वाला कहता तेनू की प्रॉब्लम होगी भी कदों भांडे भन्ने जाने, तो अगो अक्की हुई कहती तेरा ही स्यापा करने लगी हाँ। तो इदा के चुटकले जी काफी टाइम तो चले आ रहे हैं, जां फिर घर वाली बड़ा शक करती है कहती कि इन्ने साल हो गए भी थोनू कोई बीमारी नहीं लगी, कोई तुसी बड़े तंदुरुस्त हो, लगता कोई थोड़े लिए होर भी वर्त रखती है, दसो कौन। सो किते ना किते जी शक भी इस रिश्ते दे विच आ जांदा वा। सो हसे मजाक दियां गल्लां ने जी, चलो वधिया। बाकी सब दी आपो अपना हिसाब किताब है जी, किसे नूं कितों संतुष्टी मिलदी है ते मतलब किसे नूं किसे गल ते है ना गल हुंदी आ विश्वास दी। ते गल्लां बातां दे इस सिलसिले दे विच हुण आपां तुहाडे मैसेज भी लै लईए जी। काफी टाइम तो आ चुके आ, ते आपां पहलां ही कहा सीगा ना कि जिन्हें अज भी मैसेज ना किया वह पक्का कल नूं करवा चौथ दा वर्त रख रहा है ना। हुण आपां देखांगे जी कौन कौन कल नूं करवा चौथ दे वर्त रख रहा है, ते आपां अगले फ्राइडे आपां उहनां नूं पुछांगे हवाई अडाना जिहड़ी शुरू हो रही है, ते उहदे बारे गल बात हुई है। मीटिंग दे विच ਅੱਗੇ ਕੀ ਨਿਕਲਦਾ ਜੀ ਉਸਦੇ ਬਾਰੇ ਲੱਗ ਜੂਗਾ ਪਤਾ ਆਉਣ ਵਾਲੇ ਟਾਈਮ ਦੇ ਵਿੱਚ। ਤੇ ਕੁਛ ਉਹਨਾਂ ਨੇ ਧਿਆਨ ਦਵਾਇਆ ਜੀ ਆਸਟ੍ਰੇਲੀਅਨ ਸਿਟੀਜ਼ਨ ਦੇ ਬਾਰੇ, ਕਾਫੀ ਜ਼ਿਆਦਾ ਜਿਹੜੀਆਂ ਸਿਟੀਜ਼ਨ ਦੀਆਂ ਐਪਲੀਕੇਸ਼ਨਾਂ ਕਾਫੀ ਪੈਂਡਿੰਗ ਪਈਆਂ ਵਾ, ਕਿਉਂਕਿ ਪਿਛਲੇ ਆਹ ਸਾਲ ਦੇ ਵਿੱਚ ਕਾਫੀ ਜ਼ਿਆਦਾ ਚੇਂਜਿਸ ਜਿਹੜੇ ਸਿਟੀਜ਼ਨ ਦੇ ਵਿੱਚ ਕਰਨਾ ਚਾਹੁੰਦੇ ਸੀ। ਪੀਟਰ ਡਟਨ ਤੋਂ ਕਾਫੀ ਜ਼ਿਆਦਾ ਰੌਲਾ ਵੀ ਪਿਆ ਸੀਗਾ ਜੀ ਉਸ ਦੇ ਅਕੋਰਡਿੰਗ, ਪਰ ਹੁਣ ਕਾਫੀ ਹੱਦ ਤੱਕ ਅਪਰੂਵਲ ਮਿਲ ਰਹੀ ਹੈ ਤੇ ਜਿਹੜੀਆਂ ਪੈਂਡਿੰਗ ਪਈਆਂ ਐਪਲੀਕੇਸ਼ਨਾਂ ਵਾ ਉਹ ਵੀ ਉਹ ਫਟਾਫਟ ਮਤਲਬ ਕਿ ਨਿਪਟਾਰਾ ਹੋ ਰਿਹਾ ਜੀ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਜਟਾਰ ਟੂ ਡੀਕੇ ਹਾਂਗਕਾਂਗ ਵਾਲਿਆਂ ਨੇ ਬੜਾ ਹੀ ਸੋਹਣਾ ਜਿਹਾ ਵਿਚਾਰ ਭੇਜਿਆ ਸੀ ਸਾਨੂੰ ਕਾਫੀ ਟਾਈਮ ਪਹਿਲਾਂ, ਸੋ ਆਪਾਂ ਉਹ ਵੀ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਲ ਕਰੀਏ, ਕਿਉਂਕਿ ਇਹਨਾਂ ਦੇ ਵਿਚਾਰ ਵਾਕਈ ਜੀ ਜ਼ਿੰਦਗੀ ਨੂੰ ਬੜੀ ਸੋਹਣੀ ਨਵੀਂ ਸੇਧ ਦਿੰਦੇ ਆ, ਹਮੇਸ਼ਾ ਪੋਜ਼ਿਟਿਵ ਹੁੰਦੇ ਆ, ਐਨਰਜੀ ਦਿੰਦੇ ਆ ਇੱਕ। ਤੇ ਲਿਖਦੇ ਆ ਜੀ, ਕਹਿੰਦੇ ਕਿ ਜ਼ਿੰਦਗੀ ਚ ਪਿਆਰ, ਅਹਿਸਾਸ, ਹਾਸਾ ਤੇ ਬਚਪਨ ਬਚਾਈ ਰੱਖੋ, ਕਿਉਂਕਿ ਖੁਸ਼ਹਾਲੀ ਲਈ ਇਹਨਾਂ ਦੀ ਖਾਸ ਅਹਿਮੀਅਤ ਹੈ। ਸ਼ੁਭ ਸਵੇਰ ਦੋਸਤੋ, ਢੁੱਡੀ ਕੇ ਕਿਆ ਬਾਤਾਂ ਜੀ, ਵਾਕਈ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ। ਤੇ ਬੁਝਾਰਤ ਦਾ ਜਵਾਬ ਇਹਨਾਂ ਨੇ ਦੇ ਦਿੱਤਾ, ਕਹਿੰਦੇ ਬੰਨਿਆਂ ਦੇ ਉੱਪਰ। ਹਾਂਜੀ ਬਿਲਕੁਲ ਭਾਜੀ, ਆਪਾਂ ਸਮਝ ਗਏ ਹਾਂ ਜੀ ਤੁਹਾਡੀ ਗੱਲ, ਤੇ ਆਪਾਂ ਥੋੜਾ ਜਿਹਾ ਰੁਕ ਕੇ ਆਪਾਂ ਇਸ ਮੈਸੇਜ ਨੂੰ ਵੀ ਜ਼ਰੂਰ ਪ੍ਰੋਗਰਾਮ ਚ ਸ਼ਾਮਲ ਕਰਾਂਗੇ। ਦੇਖਿਆ ਸਾਰੇ ਜਾਣੇ ਡਰਦੇ ਤਾਂ ਫਟਾਫਟ ਮੈਸੇਜ ਭੇਜ ਦਿੱਤੇ ਆ ਕਿ ਹਨਾ ਸਾਨੂੰ ਕਿਤੇ ਵਰਤ ਨਾ ਰੱਖਣਾ ਪੈ ਜੇ। ਚਲੋ ਕੋਈ ਗੱਲ ਨੀ ਜੀ, ਮੈਨੂੰ ਪਤਾ ਵਰਤ ਤਾਂ ਤੁਸੀਂ ਰੱਖੋਗੇ ਰੱਖੋਗੇ, ਚਾਹੇ ਮੈਨੂੰ ਦੱਸੋ ਚਾਹੇ ਨਾ ਦੱਸੋ, ਹਨਾ। ਅੱਗੇ ਜੀ ਗੁਰਦੀਪ ਸਿੰਘ, ਇਹਨਾਂ ਨੇ ਜੀ ਕਿਸੇ ਗੁਰੂ ਘਰ ਬਾਰੇ ਗੱਲ ਕੀਤੀ ਆ, ਆਸਟ੍ਰੇਲ ਸ਼ਾਇਦ ਲਿਖਣ ਦੇ ਵਿੱਚ ਥੋੜੀ ਸਪੈਲਿੰਗ ਮਿਸਟੇਕ ਆ, ਕਹਿੰਦੇ ਉਹ ਗੁਰੂ ਘਰ ਕਿਹੜੇ ਸਿੰਘਾਂ ਦਾ, ਉਹ ਚਲੋ ਜੀ ਰਾਜ ਸਾਹਿਬ ਜਾ ਚੁੱਕੇ ਆ ਗੁਰਦੀਪ ਜੀ, ਜੇ ਆਪਾਂ ਇਹ ਅਗਲੇ ਪ੍ਰੋਗਰਾਮ ਦੇ ਵਿੱਚ ਇਸ ਬਾਰੇ ਜ਼ਰੂਰ ਗੱਲਬਾਤ ਕਰਾਂਗੇ। ਤੇ ਅੱਗੇ ਜਸਪਾਲ ਸਿਡਨੀ ਵਾਲੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ, ਡਰਾਈਵਿੰਗ ਕਰਦੇ ਕਰਦੇ ਸੁਣਦੇ ਆ ਜੀ, ਮੈਸੇਜ ਕਾਪੀ ਪੇਸਟ ਵੀ ਕਰਨਾ ਪੈਂਦਾ, ਬਹੁਤ ਸੋਹਣਾ ਜੀ, ਲਓ ਜੀ ਫਿਰ ਕੋਈ ਚੱਕਰ ਨੀ। ਜਸਪਾਲ ਜੀ, ਸਾਡੇ ਲਈ ਇੰਨਾ ਹੀ ਬਹੁਤ ਹੈ ਕਿ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਤੇ ਸੁਖਵਿੰਦਰ ਸਿੰਘ ਜਿਨ੍ਹਾਂ ਨੇ ਕਿ ਪ੍ਰੋਗਰਾਮ ਦੇ ਸ਼ੁਰੂ ਹੋਣ ਤੇ ਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਸੀ ਜੀ, ਵਾਕਈ ਸਾਨੂੰ ਬੜਾ ਵਧੀਆ ਲੱਗਦਾ ਵਾ। ਕੰਮਾਂ ਕਾਰਾਂ ਤੋਂ ਬਿਨਾਂ ਤਾਂ ਆਸਟ੍ਰੇਲੀਆ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ ਬਾਹਰ ਬੈਠੇ ਹੋ ਨਹੀਂ ਕਰਦਾ, ਕਿਉਂਕਿ ਕੰਮ ਕਾਰ ਜ਼ਰੂਰੀ ਹੈ ਜੀ ਸਾਡੀਆਂ ਲੋੜਾਂ ਪੂਰੀਆਂ ਕਰਨ ਦੇ ਲਈ, ਕਿਉਂਕਿ ਜੇ ਤੁਸੀਂ ਕੰਮ ਕਾਰ ਕਰੋਗੇ ਤਾਂ ਪੈਸੇ ਕਮਾਓਗੇ, ਪੈਸੇ ਕਮਾਓਗੇ ਤਾਂ ਤੁਹਾਡੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ, ਤੇ ਜ਼ਰੂਰਤਾਂ ਪੂਰੀਆਂ ਹੋਣਗੀਆਂ ਤਾਂ ਟੈਨਸ਼ਨਾਂ ਘਟਣਗੀਆਂ, ਜੇ ਟੈਨਸ਼ਨਾਂ ਘਟਣਗੀਆਂ ਤੁਹਾਡਾ ਦਿਲ ਖੁਸ਼ ਹੋਊਗਾ, ਜੇ ਦਿਲ ਖੁਸ਼ ਹੋਊਗਾ ਫੇਰ ਹੀ ਤੁਸੀਂ ਸਾਡਾ ਪ੍ਰੋਗਰਾਮ ਸੁਣੋਗੇ ਨਾ, ਕਿਉਂਕਿ ਸਟ੍ਰੈਸ ਦੇ ਵਿੱਚ ਤਾਂ ਕੋਈ ਚੀਜ਼ ਚੰਗੀ ਨਹੀਂ ਲੱਗਦੀ ਹੁੰਦੀ, ਸੋ ਵਧੀਆ ਲੱਗਦਾ ਜੀ। ਕੋਈ ਚੱਕਰ ਨੀ, ਤੁਸੀਂ ਪ੍ਰੋਗਰਾਮ ਸੁਣਦੇ ਹੋ ਸਾਡੇ ਲਈ ਇੰਨਾ ਹੀ ਬਹੁਤ ਆ, ਜਿਹੜਾ ਮੈਸੇਜ ਆ ਤੁਸੀਂ ਕਾਪੀ ਪੇਸਟ ਕਰਦੇ ਹੋ ਉਹਦਾ ਕੋਈ ਚੱਕਰ ਨੀ ਜੀ, ਸਾਡੇ ਲਈ ਤਾਂ ਇੰਨਾ ਹੀ ਬਹੁਤ ਵਧੀਆ ਹੁੰਦਾ ਕਿ ਗੱਲਾਂ ਦਾ ਸਿਲਸਿਲਾ ਚੱਲਦਾ ਰਹਿੰਦਾ। ਤੇ ਲਓ ਫਿਰ ਬਾਕੀ ਮੈਸੇਜ ਵੀ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਲ ਕਰਾਂਗੇ। ਆਪਾਂ ਇੱਕ ਮੁਹਾਵਰਾ ਪਾਇਆ ਸੀ ਫਿਕਰਾ ਜੀ ਨੂੰ ਕਿ ਹਨਾ, ਕਹਿੰਦੇ ਹੁੰਦੇ ਆ ਕਿ ਬੱਕਰਾ ਮਰ ਜਾਊ ਪਰ ਗਾਂ ਤੁਸੀਂ ਦੱਸ ਦੋ, ਹਨਾ ਇਹ ਪੂਰਾ ਕਰਨਾ ਵੀ ਉਹ ਕੀ ਨੀ ਛੱਡ ਕੇ ਜਾਂਦਾ, ਹਨਾ ਕੀ ਨੀ ਛੱਡਦਾ। ਸੋ ਕਿਤੇ ਨਾ ਕਿਤੇ ਅੱਜ ਦੇ ਹਾਲਾਤ ਆ ਜੀ ਸਾਡੇ, ਇਹ ਸਾਡੀ ਜਿੱਥੇ ਵੀ ਤੁਸੀਂ ਕਹਿ ਲਓ ਕਿ ਇਹ ਚੀਜ਼ ਆ ਜਿਹੜੀ ਬਹੁਤ ਹੀ ਪ੍ਰਧਾਨ ਬਣੀ ਹੋਈ ਆ, ਪਰ ਜਿਹੜੀ ਇੱਕ ਗੱਲ ਇਹ ਵੀ ਹੈ ਕਿ ਜੋ ਇਨਸਾਨ ਇਸ ਚੀਜ਼ ਤੋਂ ਨਜਾਤ ਪਾ ਲੈਂਦਾ ਨਾ, ਜ਼ਿੰਦਗੀ ਬੜੀ ਸੋਹਣੀ ਨਿਕਲਦੀ ਆ। ਫਿਰ ਬੱਕਰਾ ਮਰ ਜਾਊ ਪਰ ਅੱਗੇ ਤੁਸੀਂ ਦੱਸ ਦੋ, ਉਹਨਾਂ ਚਿਰ ਮੈਂ ਸੁਣਾਉਂਦੀ ਹਾਂ ਤੁਹਾਨੂੰ ਇੱਕ ਪਿਆਰਾ ਜਿਹਾ ਗੀਤ।
ਹੋ ਜਵੇ ਹੋ ਜਦੋਂ ਗੱਭਰੂ ਜੱਟਾਂ ਦੇ ਪੁੱਤ ਫੱਬਦੇ, ਹੋ ਸਾਉ ਬੰਦਿਆਂ ਚ ਹੁੰਦੀ ਸਾਡੀ ਗਿਣਤੀ, ਬਹੁਤਾ ਚੱਕਵੀ ਮੰਡੀਰ ਤੋਂ ਨੀ ਦੱਬਦੇ, ਥੁੱਕਦੇ ਸੀ ਗੱਡੀਆਂ ਨੇ ਰੜਕਾਂ, ਜਮਾਂਦਰੂ ਦਲੇਰੀ ਇਹ ਫੋਕੀਆਂ ਨਾ ਭੜਕਾਂ, ਹੋ ਜਿਹੜੇ ਮੋਢਿਆਂ ਤੋਂ ਥੁੱਕਦੇ ਸੀ ਗੱਡੀਆਂ ਨੇ ਰੜਕਾਂ, ਜਮਾਂਦਰੂ ਦਲੇਰੀ ਇਹ ਫੋਕੀਆਂ ਨਾ ਭੜਕਾਂ,
ਮੂਹਰੇ ਸਾਡੇ ਅੜਜੇ ਜੰਮਿਆ ਨੀ ਬੈਲੀ ਜਿਹੜਾ ਸਿਰ ਸਾਡੇ ਚੜਜੇ ਹੈ ਨੀ ਕੋਈ ਰਿਕਾਰਡ ਜਿਹੜਾ ਮੂਹਰੇ ਸਾਡੇ ਅੜਜੇ ਉਹ ਜੰਮਿਆ ਨੀ ਬੈਲੀ ਜਿਹੜਾ ਸਿਰ ਸਾਡੇ ਚੜਜੇ
ਲਓ ਜੀ ਗਾਣਾ ਸੁਣ ਰਹੇ ਸੀ ਅਣਖਾਂ ਹਿੰਮਤ ਸੰਧੂ ਦੀ ਆਵਾਜ਼ ਦੇ ਵਿੱਚ ਤੇ ਗਾਣਾ ਮੇਰੇ ਖਿਆਲ ਤੁਹਾਨੂੰ ਪਸੰਦ ਜ਼ਰੂਰ ਆਇਆ ਹੋਊਗਾ ਤੇ ਜੇ ਤੁਹਾਡੀ ਵੀ ਕੋਈ ਫਰਮਾਇਸ਼ ਅਤੇ ਡੈਡੀਕੇਟ ਕਰਨਾ ਚਾਹੁੰਦੇ ਹੋ ਤੁਸੀਂ ਕੋਈ ਵੀ ਗਾਣਾ ਕਿਸੇ ਨੂੰ ਤੇ ਜ਼ਰੂਰ ਜੀ ਭੇਜ ਦਿਓ ਸਾਨੂੰ +9175014489 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ request@harmaradio.com ਤੇ ਲਓ ਜੀ ਤੁਹਾਡੇ ਬਾਕੀ ਮੈਸੇਜ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਲਈਏ। ਬੁਜ਼ਾਰਤ ਦਾ ਜਵਾਬ ਸਾਨੂੰ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਬਿਲਕੁਲ ਸਹੀ ਭੇਜਿਆ ਤੇ ਦਰਜਸਪਾਲ ਸਿਡਨੀ ਵਾਲੇ ਉਹਨਾਂ ਨੇ ਵੀ ਦੱਸ ਦਿੱਤਾ ਜੀ ਬੁਜ਼ਾਰਤ ਦਾ ਜਵਾਬ। ਸੋ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ। ਤੇ ਇੱਧਰ ਕਮਲ ਗਿੱਲ ਗੁੱਡ ਮਾਰਨਿੰਗ ਕਹਿ ਰਿਹਾ ਜੀ, ਸਾਰਿਆਂ ਨੂੰ ਬੜੀ ਸੋਹਣੀ ਗੁੱਡ ਮਾਰਨਿੰਗ ਭੇਜੀ ਹੈ ਜੀ। ਇਹਨਾਂ ਨੇ ਖੇਤਾਂ ਦੇ ਵਿੱਚ ਗੁੱਡ ਮਾਰਨਿੰਗ ਆ ਤੇ ਬੜਾ ਸੋਹਣਾ ਮੌਸਮ ਆ, ਚੜ੍ਹਦਾ ਸੂਰਜ ਹੁੰਦਾ ਨਾ ਜਿੱਦਾਂ ਸੂਰਜ ਉੱਗਦੇ ਦੀ ਲਾਲੀ ਹੁੰਦੀ ਆ, ਬੜੀ ਪਿਆਰੀ ਜੀ ਗੁੱਡ ਮਾਰਨਿੰਗ ਆ। ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ। ਤੇ ਇਸੇ ਤਰ੍ਹਾਂ ਸੋਹਣੇ ਸੋਹਣੇ ਮੈਸੇਜ ਸਾਨੂੰ ਭੇਜਦੇ ਰਹੋ ਤੇ ਅਸੀਂ ਤੁਹਾਡੇ ਮੈਸੇਜ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਲ ਕਰਾਂਗੇ। ਤੇ ਅੱਗੇ ਜੀ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਇੱਕ ਹੋਰ ਫੋਟੋ ਭੇਜ ਦਿੱਤੀ ਆ। ਲਓ ਜੀ ਕੀ ਕਹਿੰਦੇ, ਕਹਿੰਦੇ ਜਦੋਂ ਪਤੀ ਕੋਲੋਂ ਗਲਾਸ ਟੁੱਟ ਜੇ ਤਾਂ ਘਰ ਵਾਲੀ ਅੱਗੋਂ ਕੀ ਕਹਿੰਦੀ ਆ, ਤੋੜ ਦਿਓ ਸਭ ਕੁਝ, ਜੱਗ ਵੀ ਤੋੜ ਦਿਓ, ਅਲਮਾਰੀ ਵੀ ਤੋੜ ਦਿਓ, ਕੱਪ ਪਲੇਟਾਂ ਵੀ ਤੋੜ ਦਿਓ, ਕਿਚਨ ਵੀ ਤੋੜ ਦਿਓ, ਕਹਿੰਦੀ ਤੋੜ ਦੋ, ਕਹਿੰਦੀ ਬਸ ਪੂਰੀ ਦੀ ਪੂਰੀ ਤੋੜ ਦੋ। ਤੇ ਜਦੋਂ ਫਿਰ ਕਿਤੇ ਘਰ ਵਾਲੀ ਕੋਲੋਂ ਗਲਾਸ ਟੁੱਟ ਜੇ ਤਾਂ ਫੇਰ ਕੀ ਹੁੰਦਾ, ਕਹਿੰਦੀ ਗਲਾਸ ਕਿਹਨੇ ਰੱਖਿਆ ਸੀ ਇੱਥੇ। ਸੋ ਇਹ ਆ ਡਿਫਰੈਂਸ ਜੀ। ਸੋ ਕੱਲ ਨੂੰ ਬਹੁਤ ਤਰ੍ਹਾਂ ਤਰ੍ਹਾਂ ਦੇ ਚੁਟਕਲੇ ਹੋਰ ਵੀ ਮਿਲਣੇ ਆ ਤੇ ਅੱਗੇ ਜੀ ਆਪਾਂ ਬੁਝਾਰਤ ਆ ਜਿਹੜੀ ਉਹਦਾ ਜਵਾਬ ਵੀ ਦੱਸ ਦਈਏ, ਕਿਉਂਕਿ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਬੜਾ ਸੋਹਣਾ ਜਵਾਬ ਭੇਜਿਆ ਮੈਨੂੰ। ਕਹਿੰਦੇ ਵਿੱਚ ਵਿੱਚ ਬੰਨਿਆ ਤੇ 28-29 ਤੇ 31 ਗੰਨੇ ਵੀ ਆ ਜਾਂਦੇ ਆ। ਸੋ ਮੈਂ ਜੀ ਐਵਰੇਜ ਦਾ ਹਿਸਾਬ ਦਾ ਵੀ ਲਾਇਆ ਸੀ, ਆਪ ਥੋੜੀ ਬਹੁਤਾ ਵੱਧ ਘੱਟ ਦਾ ਚੱਲਦਾ ਹੀ ਰਹਿੰਦਾ ਹਨਾ। ਤੇ ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਸੁਖਵਿੰਦਰ ਸੌਂਗ ਕਾਫੀ ਟਾਈਮ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਸੀ ਜੀ, ਸਾਰਿਆਂ ਨੂੰ ਆਪਾਂ ਮੰਨ ਲਈਏ ਸੀ ਉਹਨਾਂ ਦੀ ਸਤਿ ਸ੍ਰੀ ਅਕਾਲ ਵੀ ਤੇ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਗੈਰੀ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ, ਕਹਿੰਦੇ ਹੁੰਦੇ ਆ ਕਹਿੰਦੇ ਬੱਕਰਾ ਮਰ ਜੂ, ਪਰ ਇਹਨਾਂ ਨੇ ਦੱਸ ਦਿੱਤਾ ਜੀ ਬਿਲਕੁਲ। ਤੇ ਅੱਗੇ ਸਾਰਿਆਂ ਦਿਨ ਸੋਹੀ ਅੱਗੇ ਰਾਹੁੰਗ ਉਹਨਾਂ ਨੇ ਦੱਸਿਆ ਜੀ, ਕਹਿੰਦੇ ਕਿ ਬੱਕਰਾ ਪਰ ਮੈਂ ਨੀ ਛੱਡੂ। ਵਾਕਈ ਜੀ ਉਹਨੂੰ ਮੈਂ ਕਰਨ ਦੀ ਜਿਹੜੀ ਆਦਤ ਆ ਉਹ ਤਾਂ ਫਿਰ ਉਹਦੀ ਤੇ ਜਾਣੀ ਨੀ। ਸੋ ਇਸੇ ਲਈ ਵੀ ਅਸੀਂ ਇਨਸਾਨ ਦੀ ਵੀ ਜਿਹੜਾ ਕਿ ਜਿੰਨਾ ਚਿਰ ਉਹ ਨਹੀਂ ਜਾਂਦੀ ਓਨਾ ਟਾਈਮ ਉਹ ਆਪਣੇ ਆਪ ਨੂੰ ਕਦੇ ਵੀ ਖੁਸ਼ ਨੀ ਰੱਖ ਸਕਦਾ, ਕਿਉਂਕਿ ਜਿਹੜੀ ਮੈਂ ਆ ਮੈਂ ਤੋਂ ਬੰਦਾ ਕਦੇ ਖੁਸ਼ ਨੀ ਹੋ ਸਕਦਾ। ਪਰ ਹਾਂ ਜਦੋਂ ਅਸੀਂ ਮੈਂ ਤੋਂ ਤੁਸੀਂ ਬਣ ਜਾਂਦੇ ਹਾਂ ਜਾਂ ਅਸੀਂ ਬਣ ਜਾਂਦੇ ਹਾਂ ਫਿਰ ਬੜੀ ਵਧੀਆ ਜ਼ਿੰਦਗੀ ਲੰਘਦੀ ਆ ਹਨਾ। ਤੇ ਥੈਂਕ ਯੂ ਗੈਰੀ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ। ਕਹਿੰਦੇ ਪਲੀਜ਼ ਪਲੀਜ਼ ਸੌਂਗ ਸੂਰਜਾ ਬਾਈ ਜਸਵੀਰ ਜੱਸੀ, ਥੈਂਕਸ। ਹਾਂਜੀ ਗੈਰੀ ਜੀ ਤੁਹਾਡਾ ਗਾਣਾ ਸਰਬਜੀਤ ਭਾਜੀ ਨੇ ਨੋਟ ਕਰ ਲਿਆ, ਜਸਵੀਰ ਜੱਸੀ ਦੀ ਆਵਾਜ਼ ਦੇ ਵਿੱਚ ਸੂਰਜਾ ਗਾਣਾ, ਫਿਰ ਜ਼ਰੂਰ ਆਪਾਂ ਇਹ ਗਾਣਾ ਪਲੇ ਕਰਾਂਗੇ। ਤੇ ਅੱਗੇ ਜਸਵੰਤ ਸਿੰਘ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਜੀ ਅਤੇ ਮਿੰਟੂ ਬਰਾੜ ਭਾਜੀ ਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਉਹਨਾਂ ਨੇ ਸਤਿ ਸ੍ਰੀ ਅਕਾਲ ਕਿਹਾ। ਕਹਿੰਦੇ ਅੱਜ ਪੂਰਾ ਇੱਕ ਦਹਾਕਾ ਹੋ ਗਿਆ ਇੰਡੀਆ ਤੋਂ ਆਈ, ਜੇ ਹੋ ਸਕਿਆ ਤਾਂ ਪਲੀਜ਼ ਪਲੇ ਸੌਂਗ ਡਿਗਰੀ ਬਾਏ ਸ਼ੈਰੀਮਾਨ, ਸਤਿ ਸ੍ਰੀ ਅਕਾਲ ਜੀ। ਮੈਂ ਜਸਵੰਤ ਸਿੰਘ ਕੈਨਬਰਾ ਤੋਂ। ਹਾਂਜੀ ਜਸਵੰਤ ਜੀ, ਕੋਈ ਚੱਕਰ ਹੀ ਨੀ ਜੀ, ਇੱਕ ਦਹਾਕਾ ਹੋ ਗਿਆ ਇੰਡੀਆ ਆਇਆ ਤੋਂ, ਕਿੰਨਾ ਮਿਸ ਕਰਦੇ ਹੋ ਇੰਡੀਆ ਨੂੰ, ਹਨਾ, ਕਿੱਦਾਂ ਦਾ ਲੱਗਦਾ? ਪਰ ਹੁਣ ਇੱਕ ਦਹਾਕਾ ਹੋ ਗਿਆ, ਇਹ ਸ਼ਹਿਰ ਵੀ ਆਪਣਾ ਲੱਗਣ ਲੱਗ ਗਿਆ ਹੋਊ ਨਾ। ਤੇ ਕੱਲ ਮੈਂ ਵੀ ਘਰ ਦੇ ਬਾਹਰ ਬੈਠੀ ਸੋਚ ਰਹੀ ਸੀਗੀ, ਇੰਡੀਆ ਤੋਂ ਭੈਣ ਹੁਣੀ ਆਏ ਹੋਏ ਆ ਤੇ ਉਹਨਾਂ ਦੇ ਨਾਲ ਗੱਲ ਕਰ ਰਹੀ ਸੀ, ਮੈਂ ਕਿਹਾ ਹੁਣ ਇਹ ਓਪਰਾ ਨੀ ਲੱਗਦਾ ਹੈਗਾ, ਇਹ ਸ਼ਹਿਰ, ਇਹ ਘਰ, ਇਹ ਪਿੰਡ, ਇਹ ਗਲੀਆਂ, ਇੱਦਾਂ ਲੱਗਦਾ ਵਾ ਜਿਵੇਂ ਕਿ ਇੰਡੀਆ ਦੇ ਆਪਣੇ ਘਰ ਚ ਬੈਠੇ ਹੋਈਏ, ਕਿਉਂਕਿ ਜਦੋਂ ਆਪਾਂ ਕਿਤੇ ਜ਼ਿਆਦਾ ਟਾਈਮ ਰਹਿ ਜਾਂਦੇ ਆ ਨਾ ਤਾਂ ਉਸ ਜਗ੍ਹਾ ਦੇ ਨਾਲ ਪਿਆਰ ਪੈ ਜਾਂਦਾ, ਮੋਹ ਪੈ ਜਾਂਦਾ, ਹਨਾ, ਤੇ ਫਿਰ ਉਹ ਵੀ ਆਪਣਾ ਲੱਗਣ ਲੱਗ ਜਾਂਦਾ ਵਾ। ਤੇ ਇਸੇ ਤਰ੍ਹਾਂ ਜੀ ਹੁਣ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਵੀ ਇਹ ਸ਼ਹਿਰ, ਇਹ ਗਲੀਆਂ, ਇਹ ਸੜਕਾਂ ਆਪਣੀਆਂ ਲੱਗਣ ਲੱਗ ਗਈਆਂ ਹੋਣਗੀਆਂ। ਪਰ ਚਲੋ ਕੋਈ ਗੱਲ ਨੀ, ਇੰਡੀਆ ਨੂੰ ਤਾਂ ਆਪਾਂ ਸਾਰੇ ਮਿਸ ਕਰਦੇ ਆ, ਤੇ ਤੁਹਾਡਾ ਗਾਣਾ ਡਿਗਰੀ ਜ਼ਰੂਰ ਜੀ ਸ਼ੈਲੀਮਾਨ ਦੀ ਆਵਾਜ਼ ਦੇ ਵਿੱਚ ਆਪਾਂ ਪਲੇ ਜ਼ਰੂਰ ਕਰਾਂਗੇ, ਓਨਲੀ ਫੋਰ ਯੂ। ਤੇ ਅੱਗੇ ਗਗਨਦੀਪ ਸਿੰਘ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਆ ਜੀ, ਕਹਿੰਦੇ ਆਂਸਰ ਇਜ਼ ਇੱਕ ਸਾਲ। ਓਕੇ ਜੀ, ਇਹਨਾਂ ਨੇ ਗੁਜ਼ਾਰੇ ਦਾ ਜਵਾਬ ਸਾਨੂੰ ਦੱਸ ਦਿੱਤਾ। ਤੇ ਹਰਜਿੰਦਰ ਸਿੰਘ ਘੁੰਮਣ, ਉਹਨਾਂ ਨੇ ਵੈਸੇ ਸਾਰਿਆਂ ਤੋਂ ਪਹਿਲਾਂ ਤਾਂ ਉਹਨਾਂ ਦਾ ਬਹੁਤ ਥੈਂਕ ਯੂ ਕਿ ਉਹ ਇੰਨੇ ਵੱਡੇ ਤੜਕੇ ਉੱਠ ਕੇ ਨਾ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਂਦੇ ਆ ਸਾਡੇ ਤੱਕ, ਆਪਣੀਆਂ ਸੋਹਣੀਆਂ ਸੋਹਣੀਆਂ ਗੱਲਾਂ ਤੇ ਸੋਹਣੇ ਸੋਹਣੇ ਮੈਸੇਜ ਪਹੁੰਚਾਉਂਦੇ ਆ, ਕਿਉਂਕਿ ਇੰਡੀਆ ਦੇ ਵਿੱਚ ਤਾਂ ਹਲੇ ਬਹੁਤ ਵੱਡਾ ਤੜਕਾ ਹੁੰਦਾ ਤੇ ਉਸ ਟਾਈਮ ਬੜੀ ਪਿਆਰੀ ਜੀ ਨੀਂਦ ਆਈ ਹੁੰਦੀ ਆ ਤੇ ਉਸ ਟਾਈਮ ਉੱਠਣਾ ਬੜਾ ਔਖਾ ਹੁੰਦਾ ਵਾ। ਪਰ ਫੇਰ ਵੀ ਘੁੰਮਣ ਸਾਹਿਬ ਤੁਸੀਂ ਉੱਠਦੇ ਹੋ ਸਾਡੇ ਨਾਲ ਪ੍ਰੋਗਰਾਮ ਦੇ ਕੰਮ ਕਰਦੇ ਹੋ, ਸੋ ਉਸਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਕਹਿੰਦੇ ਕਿ ਧਰਮ ਦੇ ਨਾਂ ਤੇ ਗਲਤ ਕੰਮ ਹੁੰਦੇ ਨੇ, ਬਿਲਕੁਲ ਜੀ, ਇਹਨਾਂ ਨੇ ਖ਼ਬਰਾਂ ਦੇ ਬਾਰੇ ਜੋ ਗੱਲ ਕਰ ਰਹੀ, ਗੱਲਬਾਤ ਚੱਲ ਰਹੀ ਸੀ ਉਸਦੇ ਵਿੱਚ ਆਪਣੀ ਹਮੀ ਭਰੀ ਆ। ਤੇ ਅੱਗੇ ਕਹਿੰਦੇ ਕਿ ਗੱਡੇ ਨੂੰ ਜਹਾਜ਼ ਕਹਿੰਦੇ ਆ, ਦਹੀਆਂ ਰੋਟੀਆਂ ਨੂੰ ਮਿੱਠੇ ਪਰ ਸ਼ਾਦੀ ਕਹਿੰਦੇ ਆ, ਕਿਆ ਬਾਤ ਆ ਜੀ। ਤੇ ਅੱਗੇ ਪਰਵਿੰਦਰ ਸਿੰਘ, ਜ਼ਰੂਰ ਜੀ ਆਪਾਂ ਬਾਕੀ ਮੈਸੇਜ ਵੀ ਪੜ੍ਹਦੇ ਹਾਂ, ਥੋੜਾ ਜਿਹਾ ਮੈਂ ਵੀ ਸਾਹ ਲੈ ਲੈਂਦੀ ਹਾਂ ਤੇ ਨਾਲੇ ਤੁਹਾਨੂੰ ਵੀ ਹੋਰ ਗੱਲਾਂ ਬਹੁਤ ਜ਼ਿਆਦਾ ਜਾਣਗੀਆਂ। ਇੱਕ ਮੈਂ ਹੋਰ ਗੱਲ ਪੁੱਛਣੀ ਸੀ ਤੁਹਾਡੇ ਸਾਰਿਆਂ ਤੋਂ, ਹਨਾ, ਜਦੋਂ ਆਪਾਂ ਖੇਤ ਵਿੱਚੋਂ ਫਸਲ ਘਰ ਲਿਆਉਂਦੇ ਹਾਂ, ਸਪੈਸ਼ਲੀ ਮੱਕੀ ਆਉਂਦੀ ਹੁੰਦੀ ਆ, ਮੱਕੀ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਫਸਲਾਂ ਹੁੰਦੀਆਂ ਨੇ, ਹਨਾ, ਤੇ ਬਾਅਦ ਚ ਆਪਾਂ ਉਹ ਛੱਲੀਆਂ ਵਗੈਰਾ ਕਈ ਲੋਕ ਹੁੰਦੇ ਆ ਵਿਹੜੇ ਵਿੱਚ ਰੱਖ ਲੈਂਦੇ ਆ ਘਰ ਦੇ, ਹਨਾ, ਤੇ ਕਈ ਹੁੰਦੇ ਆ ਵੀ ਘਰ ਦੇ ਜਿਹੜੀ ਛੱਤ ਹੁੰਦੀ ਆ ਕੋਠੇ ਦੀ ਛੱਤ ਤੇ ਉੱਥੇ ਪਾ ਦਿੰਦੇ ਆ ਕਿ ਚਲੋ ਇਹ ਸੁੱਕ ਜਾਣਗੀਆਂ ਤੇ ਉਸ ਤੋਂ ਬਾਅਦ ਚ ਉਹਨਾਂ ਨੂੰ ਜੋ ਵੀ ਉਹਨਾਂ ਦਾ ਕਰਨਾ ਵਾ ਦਾਣੇ ਕੱਢ ਕੇ ਜਾਂ ਆਟਾ ਪਿਆਉਣਾ, ਹਨਾ, ਜਿੱਦਾਂ ਉਦਾਂ ਵੀ ਉਹਨੂੰ ਯੂਜ਼ ਕਰ ਲਾਂਗੇ, ਹਨਾ। ਤੇ ਪਰ ਉਸ ਟਾਈਮ ਜਾਨਵਰਾਂ ਦਾ ਖਤਰਾ ਵੀ ਬੜਾ ਹੁੰਦਾ ਵੀ ਜੇ ਮੱਕੀ ਆ ਉਹਨੂੰ ਵੀ ਜਾਨਵਰ ਖਾਣਗੇ, ਤੇ ਜਾਂ ਕਣਕ ਜਾਂ ਛੋਲੇ ਕੁਛ ਏਦਾਂ ਦੇ ਜਿੱਦਾਂ ਦੇ ਵੀ ਮਤਲਬ ਕਿ ਫਸਲ ਹੁੰਦੀ ਆ ਵੀ ਉਹਨੂੰ ਜਾਨਵਰਾਂ ਤੋਂ ਬਚਾਉਣ ਦੇ ਲਈ ਤੁਸੀਂ ਕੀ ਕਰਦੇ ਸੀ ਉਸ ਫਸਲ ਨੂੰ, ਜਾਂ ਤੁਹਾਡੇ ਵਿਹੜੇ ਦੇ ਵਿੱਚ ਪਈ ਆ ਜਾਂ ਤੁਸੀਂ ਕੋਠੇ ਤੇ ਰੱਖੀ ਆ, ਚਲੋ ਖੇਤ ਦੇ ਵਿੱਚ ਤਾਂ ਆਪਾਂ ਨਹੀਂ ਕਹਿੰਦੇ, ਘਰ ਦੇ ਵਿੱਚ ਲਿਆਉਣ ਤੋਂ ਬਾਅਦ ਉਹਨੂੰ ਜਾਨਵਰਾਂ ਤੋਂ ਬਚਾਉਣ ਦੇ ਲਈ ਕੀ ਕੀਤਾ ਜਾਂਦਾ ਸੀਗਾ? ਸੋ ਜ਼ਰੂਰ ਦੱਸਿਓ ਜੀ, ਮੈਂ ਵੇਟ ਕਰੂੰਗੀ ਤੁਹਾਡੇ ਮੈਸੇਜ ਦੀ। ਪਰ ਉਹਨਾਂ ਤਾਂ ਹੀ ਮੈਂ ਤੁਹਾਨੂੰ ਇੱਕ ਪਿਆਰਾ ਜਿਹਾ ਗਾਣਾ ਸੁਣਾਉਂਦੀ ਹਾਂ, ਗੁਰਤੇਜ ਅਖਤਰ ਦੀ ਆਵਾਜ਼ ਦੇ ਵਿੱਚ ਤੇ ਉਪਮਾ ਸ਼ਰਮਾ ਦਾ ਡਿਊਟ ਸੌਂਗ ਆ ਜੀ, ਚੀਚਾ ਜੀ। ਤੁਸੀਂ ਸੁਣੋ ਇਹ ਗੀਤ ਤੇ ਭੇਜ ਦੋ ਫਟਾਫਟ ਆਪੋ ਆਪਣੇ ਮੈਸੇਜ। ਤੇ ਲਓ ਜੀ, ਜੀਜਾ ਜੀ ਤੋਂ ਪਹਿਲਾਂ ਮੇਰੇ ਖਿਆਲ ਦੇ ਵਿੱਚ ਆਪਾਂ ਇੱਕ ਹੋਰ ਗਾਣਾ ਸੁਣਦੇ ਹਾਂ, ਉਸ ਤੋਂ ਬਾਅਦ ਚ ਤੁਹਾਨੂੰ ਇਹ ਗਾਣਾ ਸੁਣਾਵਾਂਗੇ। ਤੇ ਫਿਲਹਾਲ ਸੁਣਦੇ ਹਾਂ ਪਿਆਰਾ ਜਿਹਾ ਗੀਤ, ਤੇ ਗੀਤ ਤੋਂ ਬਾਅਦ ਮਿਲਦੇ ਹਾਂ ਤੁਹਾਨੂੰ।
ਮਾਂ ਧਰਤੀ ਹੈ ਤੇਰੀ ਗੋਦ ਨੂੰ, ਮਾਂ ਧਰਤੀ ਹੈ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਮਾਂ ਧਰਤੀ ਹੈ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ, ਮਗਦਾਰੇ ਵੇ ਸੂਰਜਾ ਕੰਮੀਆਂ ਦੇ ਵੇੜੇ, ਮਾਂ ਧਰਤੀ ਹੈ ਤੇਰੀ ਗੋਦ ਨੂੰ, ਓ ਮਾਂ ਧਰਤੀ ਹੈ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾਰੇ ਵੇ ਸੂਰਜਾ ਕੰਮੀਆਂ ਦੇ ਵੇੜੇ, ਹੋਏ ਮਗਦਾਰੇ ਵੇ ਸੂਰਜਾ ਕੰਮੀਆਂ ਦੇ। ਸਮਝਣ ਤੰਗੀਆਂ ਨੂੰ ਹਏ, ਜਿੱਥੇ ਮਿਲਣੇ ਅੰਗੂਠੇ ਸੰਗੀਆਂ ਨੂੰ,
ਤਰਸ ਦੇ ਤੰਗੀਆਂ ਨੂੰ, ਵਾਲ ਤਰਸ ਦੇ ਤੰਗੀਆਂ ਨੂੰ, ਨੱਕ ਵਗ ਦੇ ਅੱਖਾਂ ਚੰਨੀਆਂ ਤੇ ਦੰਦ ਤਰੇੜੇ, ਤੂੰ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ, ਹਏ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ, ਸੂਦ ਨੇ ਪੁੱਤ ਜੰਮਦੇ ਖੇੜੇ, ਤੂੰ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ, ਹਏ ਤੂੰ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ, ਤੂੰ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ, ਜਿੱਥੇ ਕੂੰਜ ਕੇਰ ਲਈ ਕਾਵਾਂ ਨੇ, ਹੋਏ ਜਿੱਥੇ ਹਾਰ ਮੰਨ ਲਈ ਜਾਵਾਂ ਨੇ, ਜਿੱਥੇ ਕੂੰਜ ਕੇਰ ਲਈ ਕਾਵਾਂ ਨੇ, ਜਿੱਥੇ ਅਣਵਿਆਹੀਆਂ ਹੀ ਮਾਵਾਂ ਨੇ, ਅਣਵਿਆਹੀਆਂ ਹੀ ਹੋ ਕੇ ਲੈਂਦੀਆਂ ਅਸਮਾਨ ਜਗੇਰੇ, ਤੂੰ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ, ਹੋਏ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ, ਹੋਏ ਤੂੰ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ, ਮਜਬੂਰ ਜਹੇ ਹੋਏ ਦਿੱਲੀ ਦੇ ਦਿਲ ਤੋਂ ਦੂਰ ਜਹੇ ਹੋ, ਜਿੱਥੇ ਲੋਕ ਬੜੇ ਮਜਬੂਰ ਜਹੇ ਦਿੱਲੀ ਦੇ ਦਿਲ ਤੋਂ ਦੂਰ ਜਹੇ, ਤੇ ਭੁੱਖਾਂ ਵਿੱਚ ਮਸ਼ਹੂਰ ਜਹੇ ਵਿੱਚ ਮਸ਼ਹੂਰ ਜਹੇ, ਜਿੱਥੇ ਮਰ ਕੇ ਚੰਬਲ ਜਾਮਦੇ ਅਨਭੂਤ ਜਠੇਰੇ, ਤੂੰ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ, ਹੋਏ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ, ਮਾਂ ਤਰਸੀ ਏ ਤੇਰੀ ਗੋਦ ਨੂੰ, ਮਾਂ ਤਰਸੀ ਏ ਤੇਰੀ ਗੋਦ ਨੂੰ, ਮਾਂ ਤਰਸੀ ਏ ਤੇਰੀ ਗੋਦ ਨੂੰ, ਚੰਨ ਹੋਰ ਬਥੇਰੇ, ਤੂੰ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ, ਹੋਏ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ, ਹੋਏ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ।
ਲੋ ਜੀ ਬੜਾ ਪਿਆਰਾ ਜਿਹਾ ਗੀਤ ਸੁਣ ਰਹੇ ਸੀ ਤੁਸੀਂ ਜਸਵੀਰ ਜੱਸੀ ਦੀ ਆਵਾਜ਼ ਦੇ ਵਿੱਚ ਸੂਰਜਾ ਤੇ ਗਾਣੇ ਦੀ ਫਰਮਾਇਸ਼ ਸਾਨੂੰ ਕੀਤੀ ਸੀ ਕੈਰੀ ਜੀ ਨੇ। ਸੋ ਵਾਕਈ ਜੀ ਬੜਾ ਪਿਆਰਾ ਜਿਹਾ ਸੌਂਗ ਸੀਗਾ। ਸੋ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ। ਸੋ ਵਾਕਈ ਜੀ ਇਹ ਸੂਰਜ ਆ ਜਿਹੜਾ ਹਮੇਸ਼ਾ ਕੰਮ ਕਰਨ ਵਾਲਿਆਂ ਦੇ ਵਿਹੜੇ ਮਗਦਾ ਰਵੇ ਤੇ ਹਮੇਸ਼ਾ ਵਧੀਆ ਵਧੀਆ ਸੋਹਣੀਆਂ ਸੋਹਣੀਆਂ ਠੰਡੀਆਂ ਠੰਡੀਆਂ ਹਵਾਵਾਂ ਆਉਂਦੀਆਂ ਰਹਿਣ। ਤੇ ਬਾਕੀ ਕਹਿੰਦੇ ਹੁੰਦੇ ਆ ਨਾ ਕਿ ਬਾਪੂ ਦੀ ਜੁੱਤੀ ਘਸ ਗਈ, ਪੋਟੇ ਘਸ ਗਏ ਅੰਮੀ ਦੇ, ਤੇਰੇ ਰਿਜ਼ਕ ਦੀ ਖਾਤਰ ਪੁੱਤਰਾ ਦੋਵੇਂ ਲੱਗੇ ਕੰਮੀ ਨੇ। ਸੋ ਮਾਂ ਬਾਪ ਆਪਣੇ ਬੱਚਿਆਂ ਦਾ ਜਿਹੜਾ ਭਵਿੱਖ ਆ ਉਹਨੂੰ ਵਧੀਆ ਬਣਾਉਣ ਦੇ ਲਈ ਬੜੀਆਂ ਮਿਹਨਤ ਮੁਸ਼ਕਤਾਂ ਵੀ ਕਰਦੇ ਹਨ ਤੇ ਬੜੇ ਜਿਹੜੇ ਤਿਆਗ ਆ ਉਹ ਵੀ ਕਰਦੇ ਆ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਪਰਵਿੰਦਰ, ਉਹਨਾਂ ਨੇ ਵੀ ਗਾਣਾ ਸੁਣਨਾ ਚਾਹਿਆ ਸੀ। ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕੈਨ ਯੂ ਪਲੀਜ਼ ਪਲੇ ਸੌਂਗ ਸੈਲਫ ਮੇਡ ਬਾਈ ਸਿੱਧੂ ਮੂਸੇਵਾਲਾ। ਤੇ ਲਓ ਜੀ ਸਿੱਧੂ ਮੂਸੇਵਾਲੇ ਦੀ ਆਵਾਜ਼ ਦੇ ਵਿੱਚ ਗਾਣਾ ਤੁਹਾਨੂੰ ਅਸੀਂ ਜ਼ਰੂਰ ਸੁਣਾਵਾਂਗੇ। ਤੇ ਹਰਜਿੰਦਰ ਸਿੰਘ ਕਹਿੰਦੇ ਕਿ ਬੋਬੀ ਜੀ ਵਰਤ ਬਾਰੇ ਵਧੀਆ ਤੁਸੀਂ ਚੁਟਕਲੇ ਸੁਣਾ ਦਿੱਤੇ। ਸੋ ਥੈਂਕ ਯੂ ਜੀ, ਕੋਸ਼ਿਸ਼ ਕੀਤੀ ਸੀ। ਇਹ ਤਾਂ ਵੈਸੇ ਪੁਰਾਣੇ ਆ, ਪਰ ਹਜੇ ਦੇਖੋ ਕੱਲ ਨੂੰ ਕਿੰਨੇ ਨਵੇਂ ਨਵੇਂ ਚੁਟਕਲੇ ਆਉਣੇ ਹਨ। ਸਾਰਿਆਂ ਨੇ ਪੜਾਸ ਕੱਲ ਨੂੰ ਕੱਢਣੀ ਆ, ਕਿਉਂਕਿ ਕੱਲ ਨੂੰ ਤੁਹਾਨੂੰ ਵੈਲੀਡਿਟੀ ਤੁਹਾਡੀ ਵਧਣੀ ਆ ਨਾ, ਇੱਕ ਸਾਲ ਦੇ ਲਈ ਵੈਲੀਡਿਟੀ ਵੱਧ ਜਾਣੀ ਆ ਨਾ। ਚਲੋ ਕੋਈ ਗੱਲ ਨੀ ਜੀ, ਅੱਗੇ ਕਹਿੰਦੇ ਕਿ ਬੁੜਾ ਮਰ ਜਾਊ ਮੈਂ ਨੀ ਛੱਡਦਾ। ਹਾਂਜੀ ਬਿਲਕੁਲ, ਤੁਸੀਂ ਵੀ ਦੱਸ ਦਿੱਤੀ ਆ ਜੀ ਸਾਡੀ ਜਿਹੜੀ ਕਹਾਵਤ ਸੀ। ਤੇ ਬਾਕੀ ਦੱਸਿਓ ਕਿ ਫਸਲ ਨੂੰ ਜਾਨਵਰਾਂ ਤੋਂ ਬਚਾਉਣ ਦੇ ਲਈ ਹਨਾ ਕਿਹੜੇ ਤਰੀਕੇ ਆ ਜਾਂ ਕੀ ਕਿੱਦਾਂ ਦੇ ਜਿਹੜੇ ਢੰਗ ਆ ਉਹ ਅਪਣਾਏ ਜਾਂਦੇ ਆ, ਸੋ ਜ਼ਰੂਰ ਦੱਸਿਓ। ਅੱਗੇ ਗਗਨਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਜੀ ਮੇਰਾ ਨਾਮ ਗਗਨ, ਆਮ ਫਰੋਮ ਸਿਡਨੀ। ਹਾਂਜੀ ਗਗਨ ਜੀ ਮੋਸਟ ਵੈਲਕਮ ਅੱਜ ਦੀ ਇਸ ਸਵੇਰ ਦੇ ਵਿੱਚ, ਤੇ ਪ੍ਰੋਗਰਾਮ ਸੁਣ ਰਹੇ ਹੋ ਇਸ ਲਈ ਬਹੁਤ ਬਹੁਤ ਸ਼ੁਕਰੀਆ। ਤੇ ਸੁਰਜੀਤ ਧਾਲੀਵਾਲ ਕਹਿੰਦੇ ਸਤਿ ਸ੍ਰੀ ਅਕਾਲ ਸਿਸ ਜੀ, ਤੇ ਮਿੰਟੂ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਇਆ। ਕਹਿੰਦੇ ਕੈਨ ਯੂ ਪਲੇ ਸੌਂਗ ਸਿੱਪੀ ਗਿੱਲ ਦਾ ਪਿਆਰ ਨਹੀਂ ਘਟਦਾ। ਸੋ ਬਿਲਕੁਲ ਜੀ, ਗਾਣਾ ਅਸੀਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਸੋ ਬੜਾ ਪਿਆਰਾ ਜਿਹਾ ਗੀਤ ਆ ਸਿੱਪੀ ਗਿੱਲ ਦਾ ਵੀ। ਤੇ ਹਰਜਿੰਦਰ ਸਿੰਘ ਕਹਿ ਰਹੇ ਆ ਕਿ ਲੜਕੀ ਸਹੁਰੇ ਘਰ ਨੂੰ ਆਪਣਾ ਘਰ ਸਮਝਦੀ ਹੈ। ਸੋ ਬਿਲਕੁਲ ਜੀ, ਕੁੜੀਆਂ ਤਾਂ ਕਹਿੰਦੇ ਹੁੰਦੇ ਆ ਨਾ, ਵੈਸੇ ਇੱਕ ਗੱਲ ਕਹਿੰਦੇ ਹੁੰਦੇ ਪੁਰਾਣੇ ਟਾਈਮ ਦੇ ਵਿੱਚ ਕਿ ਕੁੜੀ ਦਾ ਕੋਈ ਆਪਣਾ ਘਰ ਨਹੀਂ ਹੁੰਦਾ, ਇੱਕ ਘਰ ਹੁੰਦਾ ਜਿੱਥੇ ਉਹ ਜਨਮ ਲੈਂਦੀ ਆ। ਉੱਥੇ ਵੀ ਉਹਨੂੰ ਇਹੀ ਕਿਹਾ ਜਾਂਦਾ, ਲੈ ਜੋ ਕਰਨਾ ਭਾਈ ਆਪਣੇ ਘਰ ਜਾ ਕੇ ਕਰੀ, ਇੱਥੇ ਤਾਂ ਤੂੰ ਬਗਾਨੀ ਅਮਾਨਤ ਆ, ਤੇਰਾ ਅਸਲੀ ਘਰ ਆ ਜਿਹੜਾ ਉਹ ਤੇਰਾ ਸਹੁਰਾ ਪਰਿਵਾਰ ਹੀ ਆ ਹਨਾ। ਪਹਿਲਾਂ ਏਦਾਂ ਕਿਹਾ ਜਾਂਦਾ ਸੀ, ਤੇ ਜਦੋਂ ਉਹਦਾ ਵਿਆਹ ਹੋ ਜਾਂਦਾ ਤਾਂ ਸਹੁਰੇ ਘਰ ਜਾਂਦੀ ਆ ਤਾਂ ਕਿਹਾ ਜਾਂਦਾ ਵਾ ਕਿ ਭਾਈ ਜੋ ਕਰਨਾ ਸੀ ਤੂੰ ਉਹਦੇ ਪੇਕੇ ਪਿੰਡ ਕਰਿਆ ਹੀ ਆ, ਬਸ ਇੱਥੇ ਤਾਂ ਹੁਣ ਸਾਡੇ ਅਕੋਰਡਿੰਗ ਹੀ ਚੱਲਣਾ ਪੈਣਾ ਵਾ। ਸੋ ਉਹਨੂੰ ਇਹ ਸਮਝ ਨਹੀਂ ਆਉਂਦੀ ਕਿ ਉਹਦਾ ਆਪਣਾ ਘਰ ਕਿਹੜਾ ਵਾ, ਸਹੁਰਾ ਘਰ ਜਾਂ ਪੇਕਾ ਹਨਾ। ਪਰ ਉਹ ਘਰ ਉਹਦੇ ਦੋਨੇ ਹੀ ਆਪਣੇ ਹੁੰਦੇ ਆ, ਇੱਕ ਘਰ ਉਹ ਖੇਡਦੀ ਮਲਦੀ ਆਪਣੀਆਂ ਨਿੱਕੀਆਂ ਨਿੱਕੀਆਂ ਹਰਕਤਾਂ ਨਾਲ, ਨਿੱਕੀਆਂ ਨਿੱਕੀਆਂ ਸ਼ਰਾਰਤਾਂ ਦੇ ਨਾਲ ਆਪਣੇ ਘਰ ਨੂੰ ਮਹਿਕਾਈ ਰੱਖਦੇ ਆ, ਤੇ ਦੂਸਰੇ ਪਾਸੇ ਜਦੋਂ ਆਪਣੇ ਸਹੁਰੇ ਘਰ ਆਉਂਦੀ ਆ ਤਾਂ ਆਪਣੇ ਸੁਚੱਜੇਪਣ ਦੇ ਨਾਲ ਤੇ ਆਪਣੀ ਅਕਲ ਦੇ ਨਾਲ ਤੇ ਆਪਣੇ ਪਿਆਰ ਦੇ ਨਾਲ ਆਪਣੇ ਸਹੁਰੇ ਪਰਿਵਾਰ ਨੂੰ ਵੀ ਆਪਣਾ ਬਣਾ ਲੈਂਦੀ ਆ। ਸੋ ਬਹੁਤ ਖੁਸ਼ ਨਸੀਬ ਹੁੰਦੇ ਆ ਲੋਕ ਜਿਨ੍ਹਾਂ ਨੂੰ ਏਦਾਂ ਦਾ ਪਰਿਵਾਰ, ਏਦਾਂ ਦਾ ਘਰ ਬਾਰ ਮਿਲਦਾ ਵਾ। ਸੋ ਲਓ ਜੀ ਫਿਰ ਅੱਗੇ ਗਗਨਦੀਪ ਸਿੰਘ ਕਹਿੰਦੇ ਵੀ ਮਿਸ ਆਲ ਦੀਸ ਬਰਡਸ ਨਾਉ ਦੇ, ਤੇ ਉਹਨਾਂ ਨੇ ਕਿਹਾ ਜੀ ਜਿਹੜੇ ਪੰਛੀ ਆ ਉਹਨਾਂ ਨੂੰ ਅਸੀਂ ਬੜਾ ਮਿਸ ਕਰਦੇ ਹਾਂ। ਹਾਂਜੀ ਬਿਲਕੁਲ ਜੀ, ਪਰ ਇੱਥੇ ਆਸਟ੍ਰੇਲੀਆ ਦੇ ਵਿੱਚ ਬੜੇ ਸੋਹਣੇ ਸੋਹਣੇ ਪੰਛੀ ਸੁਬਹਾ ਸੁਬਹਾ ਨਾ ਜਦੋਂ ਪੰਛੀਆਂ ਦੀ ਚਹਿਚਹਾਟ ਜਾਂ ਜਦੋਂ ਬੋਲਦੇ ਆ, ਵੈਸੇ ਇੱਥੋਂ ਦੇ ਕਾਂ ਬਹੁਤ ਤੰਗ ਕਰਦੇ ਆ, 4 ਵਜੇ ਲੱਗ ਜਾਂਦੇ ਆ। ਵੈਸੇ ਕਾਂ ਇੰਨਾ ਲੇਟ ਥੋੜੋ, ਇੰਨਾ ਅਰਲੀ, ਇੰਨਾ ਮੋਰਨਿੰਗ ਦੇ ਵਿੱਚ, ਇੰਨੀ ਸੁਬਹਾ ਸੁਬਹਾ ਥੋੜੋ ਨਾ ਬੋਲਦੇ ਹੁੰਦੇ ਆਪਣੇ ਇੰਡੀਆ ਦੇ ਵਿੱਚ, ਮੈਨੂੰ ਨੀ ਲੱਗਦਾ ਇੰਨੀ ਛੇਤੀ ਕਾਂ ਬੋਲਦੇ ਆ ਹਨਾ। ਇੱਥੇ ਤਾਂ ਕਾਂ 4:45 ਸ਼ੁਰੂ ਹੋ ਜਾਂਦੇ ਆ, ਪਹਿਲਾਂ ਉਹਨਾਂ ਨੇ 4:45 ਹੋਣਾ, ਫਿਰ 5 ਮਿੰਟ ਲਈ ਬ੍ਰੇਕ ਲੈ ਲੈਂਦੇ ਆ ਹਨਾ, ਪਤਾ ਨੀ ਗਾਣੇ ਗੁਣੇ ਸੁਣਨ ਚਲੇ ਜਾਂਦੇ ਆ। 4 ਵਜੇ ਤੋਂ ਬਾਅਦ ਤਾਂ ਫਿਰ ਕੰਟੀਨਿਊ ਸ਼ੁਰੂ ਹੋ ਜਾਂਦੇ ਆ, ਉਦੋਂ ਬਾਅਦ 4 ਤੋਂ 5 ਵਜੇ ਤੱਕ ਕਾਂ ਬੋਲਦੇ ਆ, ਉਦੋਂ ਬਾਅਦ 5 ਵਜੇ ਤੋਂ ਬਾਅਦ ਕਬੂਤਰ ਦੀ ਚਿੜੀਆਂ ਸ਼ੁਰੂ ਹੋ ਜਾਂਦੀਆਂ। ਸੋ ਪੰਛੀਆਂ ਦੀ ਚਹਿਚਹਾਟ ਆ ਜੀ ਬੜੀ ਵਧੀਆ ਇੱਥੇ ਦਾ ਸੁਣਨ ਨੂੰ ਮਿਲਦੀ ਆ। ਸੋ ਤਰ੍ਹਾਂ ਤਰ੍ਹਾਂ ਦੀਆਂ ਮਿਊਜ਼ਿਕ ਚੱਲਦਾ ਸੁਬਹਾ ਸੁਬਹਾ ਦੇ ਮੌਸਮ ਦੇ ਵਿੱਚ, ਤੇ ਉਧਰੋਂ ਜਦੋਂ ਫਿਰ ਹਵਾ ਵੀ ਠੰਡੀ ਠੰਡੀ ਚੱਲਦੀ ਹੋਵੇ ਤਾਂ ਕਿਆ ਬਾਤ ਹੈ ਜੀ, ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਆ। ਤੇ ਇੱਧਰ ਜੀ ਜੋਗਿੰਦਰ ਸੋਹੀ, ਉਹਨਾਂ ਨੇ ਨਾ ਇੰਨਾ ਹੀ ਸੋਹਣੀਆਂ ਸੋਹਣੀਆਂ ਫੋਟੋਆਂ ਭੇਜੀਆਂ ਨੇ ਨਾ, ਬਾਹਲੀਆਂ ਸੋਹਣੀਆਂ, ਤੇ ਉਦੋਂ ਵੀ ਸੋਹਣੀ ਰੋਟੀ ਦੀ ਫੋਟੋ ਨਾਲ, ਸਾਗ ਤੇ ਮੱਕੀ ਦੀ ਰੋਟੀ ਤੇ ਸੈਲਡ ਆ, ਤੇ ਖਾ ਪਰ ਧਨੀ ਸਾਹ ਵੀ ਗਏ ਸਾਰਾ ਕੁਛ, ਇਹ ਗੱਲ ਨੀ ਚੰਗੀ ਲੱਗੀ ਹੈਗੀ। ਵੈਸੇ ਤੁਸੀਂ ਪਾਰਸ਼ਲਿਟੀ ਕਰ ਗਏ ਹਨਾ, ਆਪਾਂ ਤਾਂ ਜਗਰਾਉਂ ਦੇ ਸੀਗੇ, ਇੱਕੋ ਏਰੀਏ ਦੇ ਸੀਗੇ, ਤੇ ਤੁਸੀਂ ਸਾਨੂੰ ਫੋਟੋਆਂ ਭੇਜਦੀਆਂ, ਉਹਨਾਂ ਨੂੰ ਸਾਰਾ ਕੁਛ ਖਵਾ ਦਿੱਤਾ, ਇਹ ਗੱਲ ਨੀ ਚੰਗੀ ਹੈਗੀ ਹਨਾ। ਚਲੋ ਕੋਈ ਗੱਲ ਨੀ ਜੀ ਹਨਾ, ਵੈਸੇ ਤੁਸੀਂ ਵੀ ਆਪਣੇ ਹੋ ਤੇ ਬੜੀਆਂ ਸੋਹਣੀਆਂ ਫੋਟੋਆਂ ਭੇਜੀਆਂ ਜੀ ਫੈਮਿਲੀ ਗੈਦਰਿੰਗ ਆ। ਧਾਨੀ ਸਾਹਿਬ ਤੇ ਜੋਗਿੰਦਰ ਸਿੰਘ ਸੋਹੀ, ਉਹਨਾਂ ਧਾਨੀ ਸਾਹਿਬ ਉਹਨਾਂ ਦੇ ਘਰ ਆਇਆ ਤੇ ਬੜੀ ਸੋਹਣੀ ਜੀ, ਤੁਸੀਂ ਮਹਿਮਾਨ ਨਵਾਜੀ ਬੜੀ ਸੋਹਣੀ ਕਰਦੇ ਹੋ ਹਨਾ, ਬੜੀ ਸੋਹਣੀ ਆਇਓ ਭਗਤਾਂ ਜੀ, ਪਕੌੜੇ ਬਣੇ ਹੋਏ ਆ, ਸਮੋਸੇ ਆ, ਬੜੀਆਂ ਨਾਲ ਤਰ੍ਹਾਂ ਤਰ੍ਹਾਂ ਦੀਆਂ ਚਟਨੀਆਂ ਨੇ ਜਿਹਨੂੰ ਕਹਿੰਦੇ ਆ ਹਨਾ, ਤੇ ਇੱਧਰ ਰੋਟੀ ਦੇ ਵਿੱਚ ਮੱਕੀ ਦੀ ਰੋਟੀ, ਸਰੋਂ ਦਾ ਸਾਗ ਆ, ਤੇ ਚੜਾਈ ਆ ਜੀ ਬਿਲਕੁਲ, ਤੇ ਨਾਲ ਸੈਲਡ ਬੜੇ ਵਧੀਆ ਤਰੀਕੇ ਦੇ ਨਾਲ ਫੋਟੋਆਂ ਕੀਤੀਆਂ ਹੋਈਆਂ ਨੇ, ਚਾਹ ਵੀ ਪੀ ਰਹੇ ਆ, ਕਿਆ ਬਾਤ ਆ। ਕਹਿੰਦੇ ਬੋਬੀ ਸਤਿ ਸ੍ਰੀ ਅਕਾਲ, ਇੰਜੋਇੰਗ ਯੂਅਰ ਪ੍ਰੋਗਰਾਮ ਤਾਨੀ ਐਂਡ ਮਾਈ ਫੈਮਿਲੀ ਇੰਜੋਇੰਗ ਮਾਈ ਪਲੇਸ ਹੈਵਿੰਗ ਅ ਗੁੱਡ ਫਨ, ਕਿਆ ਬਾਤ ਆ ਜੀ। ਤੇ ਲਓ ਜੀ ਫਿਰ ਇਹਨਾਂ ਨੇ ਵੀ ਦੱਸਤਾ ਕਹਿੰਦੇ ਕਿ ਬੱਕਰਾ ਮਰਜੂ ਪਰ ਮੈਂ ਨੀ ਛੱਡਦਾ, ਕਿਆ ਬਾਤ। ਹਾਂਜੀ, ਤੇ ਅੱਗੇ ਜੀ ਆਪਾਂ ਪ੍ਰੋਗਰਾਮ ਦੇ ਵਿੱਚ ਗੁਰਦੀਪ ਸਿੰਘ ਵੀ ਆਇਆ ਤੇ ਪਰ ਇੱਕ ਫਰਮਾਇਸ਼ੀ ਸੌਂਗ ਸੁਣ ਲਈਏ, ਤੇ ਉਸ ਤੋਂ ਬਾਅਦ ਗੁਰਦੀਪ ਸਿੰਘ ਉਹਨਾਂ ਨੇ ਵੀ ਸਾਨੂੰ ਇੱਕ ਕਹਿੰਦੇ ਮੇਰੇ ਇੱਕ ਦੋਸਤ ਨੇ ਲੁਧਿਆਣੇ ਤੋਂ ਸੈਂਡ ਕੀਤਾ ਜੀ ਸੌਂਗ ਪਲੇ ਕਰ ਦਿਓ ਜੇ ਟਾਈਮ ਹੋਇਆ ਤਾਂ। ਨਾ ਜੀ ਨਾ, ਆਪਣੇ ਕੋਲ ਟਾਈਮ ਹੀ ਟਾਈਮ ਆ, ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਨ ਲਈ ਤਾਂ ਆਪਾਂ ਇੱਥੇ ਬੈਠੇ ਹਾਂ। ਗਾਣਾ ਜੀ ਅੰਗਰੇਜ਼ ਬਾਹਲੀ ਚੰਗੀ ਸੀ, ਰਾਜਾ ਸਿੱਧੂ ਤੇ ਰਾਜ ਸ਼ਵਿੰਦਰ ਕੌਰ ਦੀ ਆਵਾਜ਼ ਦੇ ਵਿੱਚ, ਤੇ ਬਾਕੀ ਦੇਖਦੇ ਹਾਂ ਜੀ ਅੰਗਰੇਜ਼ ਕਾਹਤੋਂ ਚੰਗੇ ਸੀ, ਉਹ ਤਾਂ ਹੁਣ ਆਪਾਂ ਨੂੰ ਸੁਣ ਕੇ ਹੀ ਪਤਾ ਲੱਗਣਾ। ਤੇ ਅੱਗੇ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਆਸ਼ ਮੱਲੀ ਵੀ ਆ ਗਿਆ, ਤੇ ਉਹਨਾਂ ਦਾ ਪ੍ਰੋਗਰਾਮ, ਉਹਨਾਂ ਦਾ ਜਿਹੜਾ ਮੈਸੇਜ ਆਪਾਂ ਪ੍ਰੋਗਰਾਮ ਦੇ ਵਿੱਚ ਆ ਗਾਣਾ ਸੁਣਨ ਤੋਂ ਬਾਅਦ ਚ ਪੜ੍ਹਦੇ ਆ, ਮੈਨੂੰ ਲੱਗਦਾ ਸਾਰੇ ਅੱਜ ਤਾਹੀਓ ਮੈਸੇਜ ਕਰੀ ਜਾਂਦੇ ਆ ਵੀ ਬੋਬੀ ਨੇ ਨਾ ਲੈਂਦੇ ਅਗਲੀ ਵਾਰੀ, ਇਹਨਾਂ ਨੇ ਪੱਕਾ ਕਰਵਾ ਚੌਥ ਦਾ ਵਰਤ ਰੱਖਿਆ ਸੀ, ਹਨਾ। ਤੇ ਲਓ ਜੀ ਫਿਰ ਇੱਕ ਪਿਆਰਾ ਜਿਹਾ ਗੀਤ ਸੁਣਦੇ ਆ, ਤੇ ਗੀਤ ਤੋਂ ਬਾਅਦ ਫਿਰ ਮਿਲਦੇ ਆ ਤੁਹਾਡੇ ਬਾਕੀ ਮੈਸੇਜ ਦੇ ਨਾਲ। ਪਰ ਮੈਂ ਅੱਜ ਤੁਹਾਨੂੰ ਇੱਕ ਸੋਚ ਵਾਲੀ ਕਹਾਣੀ ਜੀ ਛੋਟੀ ਜਿਹੀ ਸੀ ਸੁਣਾ ਕੇ ਜ਼ਰੂਰ ਜਾਣੀ ਸੀ ਕਿ ਬੰਦੇ ਦੀ ਸੋਚ ਆ ਜਿਹੜੀ ਉਹ ਕਿੱਥੋਂ ਤੇ ਕਿੱਦਾਂ ਬਦਲਦੀ ਆ, ਦੂਸਰਿਆਂ ਲਈ ਉਹ ਸੋਚ ਕਿੱਦਾਂ ਹੁੰਦੀ ਆ ਤੇ ਆਪਣੇ ਲਈ ਕਿੱਦਾਂ ਹੁੰਦੀ ਆ। ਪਰ ਜਾਣ ਤੋਂ ਪਹਿਲਾਂ ਮੈਂ ਸੁਣਾ ਕੇ ਜ਼ਰੂਰ ਜਾਊਂਗੀ ਤੁਹਾਨੂੰ, ਪਰ ਤੁਹਾਡੇ ਮੈਸੇਜ ਵੀ ਸਾਡੇ ਲਈ ਬਹੁਤ ਜ਼ਰੂਰੀ ਆ। ਪਰ ਉਸ ਤੋਂ ਪਹਿਲਾਂ ਇਹ ਪਿਆਰਾ ਜਿਹਾ ਗੀਤ
ਸਿਆਸ ਨੂੰ ਕਈ ਯਾਰ ਸੈੱਟ ਨੇ ਹੁੰਦੇ, ਕਈਆਂ ਦੇ ਜੈਕ ਨੇ ਹੁੰਦੇ, ਕਈ ਯਾਰ ਸੈੱਟ ਨੇ ਹੁੰਦੇ, ਕਈਆਂ ਦੇ ਜੈਕ ਨੇ ਹੁੰਦੇ, ਕਈਆਂ ਤੋਂ ਪਰਚੀ ਫੜੀ ਗਈ ਤੇ ਗੱਲ ਵਿਗੜੀ, ਉਹ ਪੂਰੀ ਨਹੀਂ ਹੁੰਦੀ ਇੱਕ ਸੂਤੀ ਡਿਗਰੀ। ਸਾਨੂੰ ਕੱਢਦਾ ਕੋਈ ਅਤਾ ਪਤਾ ਨਾ ਕਰਦਾ, ਤੀਜੀ
ਮੈਨੂੰ ਕੱਟਦਾ ਕੋਈ ਅਤਾ ਪਤਾ ਨਾ ਕਰਦਾ ਪੱਲੇ ਯਾਰਾਂ ਦੇ ਕੱਖ ਨਹੀਂ ਬਸ ਬੇਫਿਕਰੀ ਉਹ ਪੂਰੀ ਨਹੀਂ ਹੁੰਦੀ ਇੱਕ ਸੂਤੀ ਡਿਗਰੀ
ਡਿਗਰੀ ਗਾਣਾ ਸੁਣ ਰਹੇ ਸੀ ਤੁਸੀਂ ਜਸਵੰਤ ਸਿੰਘ ਚੰਨਪੁਰਾ ਦੀ ਫਰਮਾਇਸ਼ ਤੇ ਸ਼ਹਿਰੀਮਾਨ ਦੀ ਆਵਾਜ਼ ਦੇ ਵਿੱਚ ਉਹ ਕਹਿੰਦੇ ਨਾ ਕਿ ਤੂੰ ਕਿਸੇ ਹੋਰ ਦਾ ਨਸੀਬ ਰਿਹਾ ਪਰ ਮੇਰੇ ਦਿਲ ਦੇ ਕਰੀਬ ਰਿਹਾ ਉਮਰ ਭਰ ਘੁੰਮਦੇ ਰਹੇ ਜੇਬ ਚ ਖੁਦਾਈ ਲੈ ਕੇ ਉਮਰ ਭਰ ਹੀ ਜ਼ਮਾਨੇ ਨੇ ਗਰੀਬ ਕਿਹਾ ਸੋ ਇਹਨਾਂ ਨੂੰ ਵੈਸੇ ਇੱਕ ਦਹਾਕਾ ਹੋ ਗਿਆ ਸੀ ਇੰਡੀਆ ਤੋਂ ਆਏ ਹੋਏ ਪਰ ਇੰਡੀਆ ਦੀਆਂ ਯਾਦਾਂ ਅੱਜ ਵੀ ਸਮੋਈ ਬੈਠੇ ਆਪਣੇ ਦਿਲ ਅੰਦਰ ਸੋ ਖਾਸ ਤੌਰ ਤੇ ਸੀ ਕਾਲਜ ਦੇ ਟਾਈਮ ਦੀਆਂ ਹਨਾ ਯਾਰ ਬੇਲੀ ਦੇ ਨਾਲ ਕੀਤੀਆਂ ਹੋਈਆਂ ਯਾਰਾਂ ਬੇਲੀਆਂ ਨਾਲ ਕੀਤੀਆਂ ਹੋਈਆਂ ਮਸਤੀਆਂ ਹਨਾ ਤੇ ਉਹ ਮਸਤੀਆਂ ਤੋਂ ਕਈ ਵਾਰੀ ਝਿੜਕਾਂ ਵੀ ਪੈਂਦੀਆਂ ਸੀ ਤੇ ਕਈ ਵਾਰੀ ਹੱਸਦੇ ਵੀ ਹੋਵੋਗੇ ਹੁਣ ਸੁਣ ਕੇ ਸੋ ਬੜਾ ਵਧੀਆ ਯਾਰ ਟਾਈਮ ਸੀ ਉਹ ਜੋ ਕਿਤੇ ਨਾ ਕਿਤੇ ਖੰਭ ਲਾ ਕੇ ਉੱਡ ਗਿਆ ਪਰ ਕੋਈ ਚੱਕਰ ਨੀ ਸੀ ਉਹ ਟਾਈਮ ਦੁਬਾਰਾ ਵੀ ਆਊਗਾ ਤੁਸੀਂ ਆਪਣੇ ਬੱਚਿਆਂ ਦੇ ਵਿੱਚ ਫਿਰ ਤੋਂ ਉਹੀ ਚੀਜ਼ਾਂ ਜ਼ਰੂਰ ਦੇਖੋਗੇ ਪਰ ਅੱਗੇ ਹਰਜਿੰਦਰ ਸਿੰਘ ਜੀ ਕਹਿੰਦੇ ਕਿ ਗੰਧਕ ਦਾ ਪਟਾਕਾ ਚਲਾ ਕੇ ਜਾਨਵਰ ਜਾਂ ਪੀਪੇ ਨੂੰ ਖੜਕਾ ਕੇ ਪੀਪੇ ਖੜਕਾ ਕੇ ਜਾਨਵਰ ਆ ਜਿਹੜੇ ਜੀ ਉਡਾਏ ਜਾਂਦੇ ਸੀ ਹਾਂਜੀ ਬਿਲਕੁਲ ਜੀ ਇਹ ਤਾਂ ਹੋ ਗਿਆ ਜੀ ਪਟਾਕੇ ਚਲਾ ਕੇ ਜਦੋਂ ਤੁਹਾਨੂੰ ਉੱਥੇ ਰੁਕਣਾ ਪਊਗਾ ਕੋਲੇ ਹਨਾ ਪੀਪਾ ਵੀ ਤੁਸੀਂ ਤਦੀ ਖੜਕਾਉਂਗੇ ਜਦੋਂ ਤੁਸੀਂ ਉੱਥੇ ਹੋਵੋਗੇ ਇੱਕ ਹੋਰ ਤਰੀਕਾ ਹੁੰਦਾ ਸੀਗਾ ਕਿ ਤੁਹਾਨੂੰ ਕੋਲੇ ਵੀ ਨੀ ਖੜਨਾ ਪੈਂਦਾ ਸੀਗਾ ਤੇ ਜਾਨਵਰ ਡਰਦੇ ਆਉਂਦੇ ਵੀ ਨੀ ਸੀਗੇ ਰੂਹ ਦੇ ਦਿੰਦੀ ਆ ਜਿੱਦਾਂ ਕਿ ਅਮਨ ਸਿੱਧੂ ਭਾਜੀ ਨੇ ਉਹਦੇ ਦੱਸਿਆ ਸੀ ਕਿ ਜੇ ਤੁਸੀਂ ਆਪਦੇ ਘਰ ਨੂੰ ਬਿੱਲੀ ਦੇ ਕਹਿਰ ਤੋਂ ਮੁਕਤ ਕਰਨਾ ਵਾ ਤਾਂ ਤੁਹਾਨੂੰ ਜਿਹੜੀਆਂ ਨਾ ਉਹ ਕੇਨੀਆਂ ਦੁੱਧ ਵਾਲੀਆਂ ਖਾਲੀ ਕੇਨੀਆਂ ਉਹਦੇ ਤੋਂ ਜਿਹੜਾ ਪੇਪਰ ਲੱਗਾ ਹੋਇਆ ਉਹ ਲਾ ਕੇ ਉਹ ਚ ਥੋੜਾ ਜਿਹਾ ਪਾਣੀ ਰੱਖ ਕੇ ਤੇ ਜਿੱਧਰ ਬਿੱਲੀ ਆਂਤਕ ਪਾਉਂਦੀ ਆ ਨਾ ਉਹਦਾ ਕਹਿਰ ਮਚਾਉਂਦੀ ਆ ਤੁਸੀਂ ਉੱਥੇ ਬੋਤਲਾਂ ਰੱਖ ਦੋ ਹਨਾ ਤੋ ਉਹ ਸੀ ਇੱਕ ਤਰੀਕਾ ਜੀ ਬਿੱਲੀ ਦੇ ਕਹਿਰ ਤੋਂ ਬਚਣ ਦਾ ਤੇ ਹੁਣ ਮੈਂ ਸਾਨੂੰ ਇਹ ਪੁੱਛਣੀ ਕਿ ਪੰਛੀਆਂ ਦੇ ਕਹਿਰ ਤੋਂ ਤੁਸੀਂ ਆਪਣੀ ਫਸਲ ਨੂੰ ਕਿੱਦਾਂ ਬਚਾ ਸਕਦੇ ਹੋ ਇੱਕ ਸੌਲੜ ਜਿਹਾ ਤਰੀਕਾ ਹੁੰਦਾ ਸੀ ਬੜਾ ਆਮ ਘਰਾਂ ਦੇ ਵਿੱਚ ਵਰਤਿਆ ਜਾਂਦਾ ਸੀ ਸਪੈਸ਼ਲੀ ਪਿੰਡਾਂ ਦੇ ਵਿੱਚ ਤਾਂ ਖਾਸ ਤੌਰ ਤੇ ਹੁੰਦਾ ਸੀ ਸ਼ਹਿਰਾਂ ਦਾ ਤਾਂ ਮੈਨੂੰ ਜੀ ਖਾਸ ਪਤਾ ਨੀ ਬਾਲਾ ਤੇ ਅੱਗੇ ਜੀ ਅਰਸ਼ ਮੱਲੀ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ ਕੈਨੇਡਾ ਵਾਲੇ ਸਾਇਲੈਂਟ ਲਿਸਨਰ ਲਾਡੀ ਧਾਲੀਵਾਲ ਨੂੰ ਸੌਂਗ ਡੈਡੀਕੇਟ ਕਰ ਦੋ ਮੇਰੇ ਵੱਲੋਂ ਤੋਂ ਦੁੱਤੇ ਗੋਲਡੀ ਦਾ ਲਾਓ ਜੀ ਸਾਇਲੈਂਟ ਲਿਸਨਰ ਕਮਾਲ ਆ ਤੁਹਾਡੇ ਹੁੰਦਿਆਂ ਤੁਹਾਡੇ ਨਾਲ ਦਾ ਕੋਈ ਸਾਇਲੈਂਟ ਲਿਸਨਰ ਵੀ ਆ ਕਿਆ ਬਾਤਾਂ ਨੇ ਜੀ ਬਿਲਕੁਲ ਜੀ ਕੋਈ ਚੱਕਰ ਹੀ ਨੀ ਤੇ ਇਹ ਗਾਣਾ ਅਸੀਂ ਉਹਨਾਂ ਨੂੰ ਜ਼ਰੂਰ ਲਾਡੀ ਧਾਲੀਵਾਲ ਨੂੰ ਤੁਹਾਡੇ ਵੱਲੋਂ ਜ਼ਰੂਰ ਡੈਡੀਕੇਟ ਕਰਾਂਗੇ ਦੋ ਦੋ ਪੈਗ ਤੇ ਨੀ ਕਹਿੰਦਾ ਪੈਗ ਚਲੋ ਮਰਜ਼ੀ ਆ ਤੁਹਾਡੀ ਹੁਣ ਕੀ ਕਹਿ ਸਕਦੇ ਆਪਾਂ ਹਨਾ ਅਸੀਂ ਕੱਲ ਨੂੰ ਕਰਵਾ ਚੌਥਾ ਬੈਗ ਬੁੱਗ ਵਾਲੇ ਚੱਕਰਾਂ ਚ ਨਾ ਪਿਓ ਨੇ ਹੋਰ ਨਾ ਕਿਤੇ ਹਨਾ ਘਰ ਵਾਲੀ ਤੋਂ ਕਰਵਾ ਚੌਥ ਵਾਲਾ ਉਹ ਹਿਸਾਬ ਕਿਤਾਬ ਜਿਹਾ ਹੋ ਜਾਵੇ ਹਨਾ ਜਿਹੜਾ ਉਹ ਕਹਿੰਦੇ ਸੀ ਨਾ ਕਿ ਤੁਹਾਡਾ ਹੀ ਸਿਆਪਾ ਕਰਦੀ ਆ ਚਲੋ ਕੋਈ ਗੱਲ ਨੀ ਜੀ ਤੇ ਅੱਗੇ ਜੀ ਗੁਰਪ੍ਰੀਤ ਸਿੰਘ ਚੌਹਲ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਹਰਮਨ ਪਰਿਵਾਰ ਨੂੰ ਤੇ ਨਾਲ ਹੀ ਜੀ ਉਹਨਾਂ ਨੇ ਸਾਨੂੰ ਇੱਕ ਫੋਟੋ ਭੇਜੀ ਆ ਬੰਦਾ ਦਰਖਤ ਦੇ ਥੱਲੇ ਖੜਾ ਫਿਰ ਉਹਨੂੰ ਕੱਟ ਰਿਹਾ ਵਾ ਮੈਨੂੰ ਬਾਹਲੀ ਸਮਝ ਨਹੀਂ ਆਈ ਫੋਟੋ ਦੀ ਤੇ ਫਿਰ ਇੱਕ ਉਹਨਾਂ ਨੇ ਆਈ ਥਿੰਕ ਖੂਹ ਆ ਉੱਤੇ ਕਾਂ ਬੈਠਾ ਵਾ ਉਦੋਂ ਬਾਅਦ ਚ ਉੱਥੇ ਚੱਕ ਕੇ ਮੰਦਿਰ ਬਣਾ ਦਿੱਤਾ ਸੋ ਏਦਾਂ ਦੀ ਫੋਟੋ ਮੈਨੂੰ ਜਿਆਦਾ ਸਮਝ ਨਹੀਂ ਆਈ ਚੌਲ ਸਾਹਿਬ ਅਗਰ ਤੁਸੀਂ ਮੈਨੂੰ ਸਮਝਾ ਸਕਦੇ ਹੋ ਤਾਂ ਬੜੀ ਵਧੀਆ ਗੱਲ ਆ ਜੀ ਥੈਂਕ ਯੂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੇ ਅੱਗੇ ਕਮਲ ਗਿੱਲ ਉਹਨਾਂ ਨੇ ਨਾ ਸਾਨੂੰ ਇੱਕ ਫੋਟੋ ਭੇਜੀ ਆ ਕਹਿੰਦੇ ਕਿ ਭੂਤ ਪ੍ਰੇਤ ਔਰ ਮਾਸੂਮ ਬੀਵੀ ਮਨ ਕਾ ਬਹਿਮ ਹੈ ਐਸਾ ਕੁਛ ਨਹੀਂ ਹੋਤਾ ਮੈਂ ਤਾਂ ਸੋਚ ਰਹੀ ਸੀ ਕੋਈ ਸੀਰੀਅਸ ਹੋਊਗਾ ਅੱਛਾ ਠੀਕ ਹੈ ਕਹਿੰਦੇ ਭੂਤ ਪ੍ਰੇਤ ਔਰ ਮਾਸੂਮ ਬੀਵੀ ਮਨ ਕਾ ਬਹਿਮ ਹੈ ਐਸਾ ਕੁਛ ਨਹੀਂ ਹੋਤਾ ਠੀਕ ਹੈ ਠੀਕ ਹੈ ਏਦਾਂ ਦਾ ਕੁਛ ਨੀ ਹੁੰਦਾ ਤੁਹਾਨੂੰ ਤਾਂ ਕਰਵਾ ਚੌਥ ਤੇ ਚੰਦਰਮਾ ਤੋਂ ਪਹਿਲਾਂ ਹੀ ਮੈਨੂੰ ਲੱਗਦਾ ਪਰੇਸ਼ਾਨ ਮਿਲ ਜਾਣਾ ਤੁਹਾਡੀ ਘਰਵਾਲੀ ਨੇ ਸੁਣ ਲਿਆ ਤਾਂ ਸੋ ਵਧੀਆ ਗੱਲ ਆ ਜੀ ਤੇ ਅੱਗੇ ਸਾਡੇ ਨਾਲ ਰਵਿੰਦਰ ਸਿੰਘ ਧਾਨੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਮੈਨੂੰ ਲੱਗਦਾ ਇਹਨਾਂ ਨੇ ਸੋਈ ਸਾਹਿਬ ਦੇ ਘਰੇ ਜਾ ਕੇ ਨਾ ਖਾਣਾ ਬਾਹਲਾ ਖਾ ਲਿਆ ਧਾਨੀ ਜੀ ਕਹਿੰਦਾ ਨਾ ਮਾਲ ਬਗਾਨਾ ਸੀ ਢਿੱਡ ਤਾਂ ਆਪਣਾ ਹੀ ਹਿਸਾਬ ਕਿਤਾਬ ਮੈਂ ਕਰ ਲੈਣਾ ਸੀਗਾ ਤੇ ਹੁਣ ਦੇਖੋ ਸਤਿ ਸ੍ਰੀ ਅਕਾਲ ਵੀ ਮਸਾਂ ਹੀ ਲੈ ਹੁੰਦੀ ਹੱਥ ਹੀ ਜੁੜੀ ਜਾ ਰਹੇ ਹਨ। ਚਲੋ ਕੋਈ ਗੱਲ ਨੀ ਜੀ, ਇੱਕ ਗਾਣਾ ਹੋਰ ਸੁਣਾਉਂਦੇ ਆ ਤੁਹਾਨੂੰ ਤੁਹਾਡੀ ਹੀ ਪਸੰਦ ਦਾ ਤੇ ਤੁਹਾਡੀ ਹੀ ਫਰਮਾਇਸ਼ ਦਾ ਤੇ ਫਿਰ ਮਿਲਦੇ ਆ ਇਸ ਪਿਆਰੇ ਜੇ ਗੀਤ ਤੋਂ ਬਾਅਦ।
ਇਲਾਕੇ
ਵਿੱਚ ਦਾਰੂ ਵਾਲੇ ਢੋਲ ਵੱਜਦੇ, ਇਲਾਕੇ ਵਿੱਚ ਦਾਰੂ ਵਾਲੇ ਢੋਲ ਵੱਜਦੇ, ਚੜ੍ਹਦੀ ਸਵੇਰੇ ਨਵੇਂ ਚਾਰੇ ਸੁਣੀ ਦੇ, ਜਿੱਥੇ ਮੈਨੂੰ ਉਹ ਜਿੱਥੇ ਮੈਨੂੰ ਵਿਆਹੁਣ ਨੂੰ ਫਿਰੇ ਤੂੰ ਜੀਜਾ ਜੀ, ਕਦੇ ਕਦੇ ਹੁੰਦਾ ਲੋਟ ਆਉਂਦਾ ਰੋਜ ਨੀ,
ਚੰਗੀਆਂ ਜ਼ਮੀਨ ਮੁੰਡਾ ਐਸ਼ ਕਰਦਾ,
ਕਾਨੂੰ ਜੀਜਾ ਮੇਰੇ ਨਾਲ ਬਹਿਸ ਕਰ,
ਪੂਰੀ ਗੱਲ ਵਿੱਚ ਲਾਣਾ ਨੀ ਤੂੰ ਰਾਜ ਕਰੇਗੀ, ਗੱਲ ਵਿੱਚ ਲਾਣਾ ਨੀ ਤੂੰ ਰਾਜ ਕਰੇਗੀ, ਪੈਗ ਨਾਲ ਚੱਲਦੇ ਬਦਾਮ ਜੱਟਾਂ ਦੇ, ਉੱਤੇ ਤੁੱਪੇ ਲੱਕੇ ਤੁੱਪੇ
ਐਵੇਂ ਵੱਧ
ਬੜਾ ਹੁਣ ਕੁੱਟ ਲਾ ਲੈਂਦੇ ਆ, ਕਾਨੂੰ ਮੁੰਡੇ ਕਰੇ ਬਦਨਾਮ ਜੱਟਾਂ ਦੇ, ਲੱਕੇ ਤੁੱਪੇ ਹੁਣ ਕੁੱਟ ਲਾ ਲੈਂਦੇ ਆ, ਕਾਨੂੰ ਮੁੰਡੇ ਕਰੇ ਬਦਨਾਮ ਜੱਟਾਂ ਦੇ। ਇੰਨੀ ਕੁ ਮਸਾਲੀਏ ਗਰੰਟੀ ਚੱਕਦਾ, ਕੱਲਾ ਕੱਲਾ ਸੰਦ ਖੜਾ ਆਮ ਜੱਟਾਂ ਦੇ, ਹੱਕੇ ਥੁੱਕੇ ਹੁਣ ਕੁੱਟ ਲਾ ਲੈਂਦੇ ਆ, ਕਾਨੂੰ ਮੁੰਡੇ ਕਰੇ ਬਦਨਾਮ ਜੱਟਾਂ ਦੇ, ਹੱਕੇ ਥੁੱਕੇ ਹੁਣ ਕੁੱਟ ਲਾ ਲੈਂਦੇ ਆ, ਕਾਨੂੰ ਮੁੰਡੇ ਕਰੇ ਬਦਨਾਮ ਜੱਟਾਂ ਦੇ।
ਤੁਸੀਂ ਥੱਕੇ ਥੁੱਕੇ ਹੋਏ ਘੁੱਟ ਲਾ ਲੈਂਦੇ ਆ, ਕਾਨੂੰ ਕਰੇ ਮੁੰਡੇ ਬਦਨਾਮ ਜੱਟਾਂ ਦੇ। ਸੋ ਲਓ ਜੀ, ਥਕਾਵਟ ਦੇ ਵਿੱਚ ਵੈਸੇ ਆਪਾਂ ਗੱਲ ਆਲਰੇਡੀ ਇੱਕ ਪ੍ਰੋਗਰਾਮ ਦੇ ਵਿੱਚ ਕੀਤੀ ਸੀ ਕਿ ਜਦੋਂ ਬੰਦਾ ਥੱਕਿਆ ਹੁੰਦਾ ਤਾਂ ਉਹਦੇ ਕੋਲ ਬਹਾਨਾ ਹੁੰਦਾ ਤੇ ਬਾਹਲੀ ਥਕਾਵਟ ਹੋ ਗਈ ਅੱਜ ਕੰਮ ਕਰਕੇ, ਚਲੋ ਦੋ ਪੈਗ ਲਾ ਹੀ ਲੈਂਦੇ ਆ। ਤੇ ਅੱਗੇ ਜੀ ਰਵਿੰਦਰ ਸਿੰਘ ਧਾਨੀ ਕਹਿੰਦੇ ਆ ਬੀਬੀ ਟਰੱਕਾਂ ਵਾਲਿਆਂ ਨੂੰ ਵੀ ਕੱਟ ਗਈ, ਤੇ ਉਹਨਾਂ ਨੇ ਇੱਕ ਫੋਟੋ ਭੇਜੀ ਆ ਸੀ ਜਿਸ ਦੇ ਵਿੱਚ ਇੱਕ ਲੇਡੀ ਨੇ ਆਪਦੇ ਜਿਹੜੀ ਕੱਪੜੇ ਪਾਏ ਹੋਏ ਆ ਉਹਦੀ ਬੈਕ ਤੇ ਉਹਨੇ ਜਿੱਦਾਂ ਕਿ ਟਰੱਕ ਦੇ ਪਿੱਛੇ ਨੀ ਉਹ ਮਿਰਚਾਂ ਟੰਗ ਕੇ ਲਿਖਿਆ ਹੁੰਦਾ ਕਿ ਬੁਰੀ ਨਜ਼ਰ ਵਾਲੀ ਤੇਰਾ ਮੂੰਹ ਕਾਲਾ, ਉਸ ਤਰ੍ਹਾਂ ਦਾ ਜੀ ਫੋਟੋ ਭੇਜਿਆ। ਕਹਿੰਦੇ ਕਿ ਦੇਖੀ ਤਾਂ ਟਰੱਕਾਂ ਵਾਲਿਆਂ ਨੂੰ ਵੀ ਕੱਟ ਗਈ, ਤੇ ਨਾਲ ਕਹਿੰਦੇ ਕਿ 2 ਵੀਕ ਪਹਿਲਾਂ ਦੀਆਂ ਪਿਕਸ ਨੇ ਸੋਹੀ ਸਾਹਿਬ ਨਾਲ, ਅੱਜ ਤਾਂ ਕਹਿੰਦੇ ਕੈਨੇਡਾ ਨੂੰ ਚੱਲਿਆ ਮੈਂ ਵਿਆਹ ਦੇਖਣ, ਤੇ ਸਾਰਿਆਂ ਨੂੰ ਇਨਵਾਈਟ ਕਰ ਰਿਹਾ, ਕਹਿੰਦੇ ਆਜੋ, ਕਹਿੰਦੇ ਲੈ ਚੱਲਦੇ ਆ ਸਾਰਿਆਂ ਨੂੰ। ਹਾਂਜੀ ਬਿਲਕੁਲ, ਸਾਰੇ ਤਿਆਰ ਆ, ਤੇ ਤੁਸੀਂ ਟੈਨਸ਼ਨ ਨਾ ਲਓ, ਦੱਸ ਦਿਓ ਕਿੰਨੇ ਕੁ ਵਜੇ ਦੀ ਫਲਾਈਟ ਆ ਤੇ ਫਿਰ ਪਹੁੰਚ ਜਾਣਗੇ, ਜਿਆਦਾ ਨਾ ਅਸੀਂ 3-4 ਜਣੇ ਤਾਂ ਪਹੁੰਚਣਗੇ। ਵੈਸੇ ਵੀ ਵਿਆਹ ਦੇਖਣਾ ਵੀ ਚਾਹੀਦਾ ਹਨਾ। ਖਾਣ ਪੀਣ ਦੇ ਅਸੀਂ ਗੱਲ ਕੀਤੀ ਸੀ, ਚਲੋ 2 ਵੀਕ ਪਹਿਲਾਂ ਨੀ ਅਸੀਂ, ਤੁਸੀਂ ਅੱਜ ਵੀ ਤਾਂ ਖਾਣ ਪੀਣ ਹੀ ਚੱਲੇ ਹੋ, ਬਾਕੀ ਕੱਲ ਨੂੰ ਕਰਵਾ ਚੌਥ ਦਾ ਧਿਆਨ ਦੇ ਨਾਲ ਹਨਾ ਉਹ ਦੇਖ ਲਿਓ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਹਰਜਿੰਦਰ ਸਿੰਘ ਕਹਿੰਦੇ ਵਰਤ ਬਾਰੇ ਅਗਲੇ ਸ਼ੁੱਕਰਵਾਰ ਨੂੰ ਦੱਸ ਦੇਣਾ। ਹਾਂਜੀ ਬਿਲਕੁਲ, ਅਗਲੇ ਸ਼ੁੱਕਰਵਾਰ ਆਪਾਂ ਦੱਸਣਾ ਵਾ ਕਿਹਨੇ ਕਿਹਨੇ ਵਰਤ ਰੱਖਿਆ, ਬਸ ਆਪਾਂ ਇਹੀ ਦੇਖਣਾ ਵੀ ਜਿਹਦਾ ਅੱਜ ਮੈਸੇਜ ਨਹੀਂ ਆਇਆ, ਅੱਗੇ ਰੈਗੂਲਰ ਮੈਸੇਜ ਆਉਂਦੇ ਆ, ਜਿਹਦਾ ਮੈਸੇਜ ਨਹੀਂ ਆਇਆ ਮਤਲਬ ਕਿ ਉਹਨੇ ਆਪਣਾ ਵਰਤ ਰੱਖਿਆ ਸੀਗਾ ਹਨਾ, ਤੇ ਆਪਾਂ ਉਹਦਾ ਨਾਮ ਪ੍ਰੋਗਰਾਮ ਦੇ ਵਿੱਚ ਜ਼ਰੂਰ ਲਵਾਂਗੇ, ਕੋਸ਼ਿਸ਼ ਕਰਾਂਗੇ, ਪੁੱਛ ਲਾਂਗੇ ਵੀ ਵਰਤ ਕਿੱਦਾਂ ਸੀ, ਵਧੀਆ ਸੀ, ਚੰਦਰਮਾ ਟਾਈਮ ਤੇ ਨਿਕਲ ਆਇਆ ਸੀ, ਬੱਦਲਵਾਈ ਤਾਂ ਨਹੀਂ ਸੀ ਹੋਈ ਕਿਤੇ। ਕਈ ਵਾਰੀ ਜਿੱਦਾਂ ਹਨਾ ਕਰਵਾ ਚੌਥ ਦਾ ਵਰਤ ਹੁੰਦਾ ਵਾ, ਫਿਰ ਉਦੋਂ ਬੱਦਲਵਾਈ ਹੋ ਜਾਂਦੀ ਆ, ਚੰਦਰਮਾ ਨਹੀਂ ਦੇਖਦਾ ਤਾਂ ਬੜੀ ਲੇਟ ਫਿਰ ਕੁਛ ਖਾਣ ਨੂੰ ਮਿਲਦਾ ਹਨਾ। ਚਲੋ ਕੋਈ ਗੱਲ ਨੀ ਜੀ, ਦੇਖਦੇ ਆ ਕੱਲ ਨੂੰ ਕੀ ਵਰਤਦਾ। ਤੇ ਅੱਗੇ ਜੇ ਚਾਹ ਢੁੱਡ ਕੇ ਹਾਂਗਕਾਂਗ ਵਾਲੇ ਕਹਿੰਦੇ ਰਾਤ ਘਰ ਲੇਟ ਆਇਆ, ਘਰ ਵਾਲੀ ਤਪੀ ਬਿੱਠੀ ਸੀ, ਬੂਹੇ ਵੜਦਿਆਂ ਸਲੋਕ ਪਾਉਣੇ ਪੈ ਗਏ, ਪਰ ਜਦੋਂ ਕਹਿੰਦੇ ਛਾਣਨੀ ਲੱਭਦਾ ਫਿਰਦਾ ਲੇਟ ਹੋ ਗਿਆ। ਕਹਿੰਦੀ ਇਹ ਕੀ ਕਰਨੀ ਆ? ਮੈਂ ਕਿਹਾ ਮੈਂ ਤੇਰੇ ਸਿਆਪੇ ਲਈ ਲੈ ਕੇ ਆਇਆ, ਕੱਲ ਨੂੰ ਮੈਂ ਕਰਵਾ ਚੌਥ ਰੱਖਣਾ ਤੇਰੀ ਲੰਮੀ ਉਮਰ ਲਈ, ਤੇ ਸ਼ਾਮ ਨੂੰ ਤੇਰੀ ਬੂਥੀ ਦੇਖ ਕੇ ਰੋਟੀ ਖਾਣੀ। ਕਿਆ ਬਾਤ ਆ, ਸ਼ਾਮ ਨੂੰ ਕਹਿੰਦਾ ਮੇਰੀ ਬੂਥੀ ਦੇਖ ਕੇ ਰੋਟੀ ਖਾਣੀ ਆ। ਤਾਂ ਅੱਗੋ ਹੱਸ ਕੇ ਕਹਿੰਦੀ ਘਰੇ ਨਵੀਂ ਛਾਣਨੀ ਪਈ ਆ। ਮੈਂ ਕਿਹਾ ਕੱਲ ਪੁੱਛਿਆ ਤਾਂ ਸੀ। ਅੱਗੋ ਹੱਸ ਕੇ ਕਹਿੰਦੀ ਮੇਰੀ ਕਮੀਜ਼ ਦੇ ਬਟਨਾਂ ਨਾਲ ਛੇੜਛਾੜ ਕਰਦੀ ਕਾਤਲ ਮੁਸਕਰਾਹਟ ਨਾਲ ਬੋਲੀ, ਮੈਨੂੰ ਕੀ ਪਤਾ ਸੀ ਇਹਦੇ ਵਿੱਚ ਤੁਸੀਂ ਮੇਰਾ ਮੂੰਹ ਵੇਖਣਾ, ਸਾਡੀਆਂ ਗੱਲਾਂ ਸੁਣਦਾ, ਯੂਨੀ ਵਿੱਚ ਪੜ੍ਹਦਾ ਮੇਰਾ ਬੇਟਾ ਸੁਨਵੀਰ ਸੋਫੇ ਤੇ ਬੈਠਾ ਹੱਸਦਾ ਕਹਿ ਰਿਹਾ ਸੀ ਕਿ ਮਾਤਾ ਤੁਸੀਂ ਗਿਰਗਟ ਤੋਂ ਵੀ ਜਲਦੀ ਰੰਗ ਬਦਲਦੇ ਹੋ, ਤੇ ਸਾਰਿਆਂ ਦਾ ਕਹਿੰਦੇ ਹਾਸਾ ਛਿੜ ਗਿਆ। ਪਰ ਜਦੋਂ ਦੱਸਿਆ ਛਾਨਣੀ ਲੱਭਦਾ ਲੇਟ ਹੋ ਗਿਆ। ਕਿਆ ਬਾਤ ਆ ਜੀ, ਹਨਾ, ਬਚਨ ਦਾ ਬਹਾਨਾ ਵੀ ਲੱਭ ਗਿਆ ਤੇ ਘਰ ਵਾਲੀ ਵੀ ਖੁਸ਼ ਹੋ ਗਈ ਤੇ ਨਾਲ ਆਪਦੇ ਦਿਲ ਵੀ ਬੜਾਸਦੀ ਕੱਢਤੀ ਵੀ ਕੱਲ ਨੂੰ ਤੇਰੀ ਬੂਥੀ ਦੇਖ ਕੇ ਹਨਾ ਫਿਰ ਕੁਛ ਖਾਣਾ ਵਾ। ਕਿਆ ਬਾਤ ਆ ਭਾਜੀ, ਤੁਸੀਂ ਤਾਂ ਸਮਾਲ ਹੀ ਕਰ ਦਿੱਤੀ ਹਨਾ। ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਹੁਣ ਟਾਈਮ ਵੀ ਹੋ ਚੁੱਕਾ ਵਾ ਤੇ ਮੇਰਾ ਵੀ ਇਜਾਜ਼ਤ ਲੈਣ ਦਾ ਟਾਈਮ ਆ ਚੁੱਕਾ, ਪਰ ਉਸ ਤੋਂ ਪਹਿਲਾਂ ਆਪਾਂ ਜਿਹੜੀ ਇੱਕ ਬੁਝਾਰਤ ਪਾਈ ਸੀ ਤੁਹਾਨੂੰ ਤੇ ਉਹ ਵੀ ਦੱਸ ਦਈਏ, ਤੇ ਬਾਕੀ ਜਿਹੜਾ ਮੈਂ ਤੁਹਾਨੂੰ ਇੱਕ ਫਿਕਰਾ ਜਾਣੀ ਕਿ ਮੁਹਾਵਰਾ ਪੂਰਾ ਕਰਨ ਨੂੰ ਕਿਹਾ ਸੀ ਕਿ ਬੱਕਰਾ ਮਰ ਜਾਊ ਪਰ ਮੈਂ ਨਾ ਛੱਡੂ, ਤੇ ਬੁਝਾਰਤ ਸੀ ਜੀ ਇੱਕ ਸਾਲ ਦੇ 12 ਬੰਨੇ, ਹਰ ਬੰਨੇ ਤੇ 30-30 ਗੰਨੇ, ਸੋ ਉਹ ਸੀ ਜੀ ਮਹੀਨੇ ਤੇ ਦਿਨ। ਤੇ ਸਾਲ ਹੋ ਗਿਆ ਇੱਕ ਸਾਲ ਦੇ ਵਿੱਚ 12 ਮਹੀਨੇ ਤੇ ਹਰ ਬੰਨੇ ਤੇ 30-30 ਗੰਨੇ, 12 ਮਹੀਨੇ ਹੁੰਦੇ ਆ ਤੇ ਦਿਨ ਆ ਜੀ ਜਿਹੜੇ ਕਈ ਵਾਰੀ 28-29-30 ਵੀ ਹੋ ਜਾਂਦੇ ਆ ਪਰ ਆਲ ਓਵਰ ਸਾਰੇ ਆਲਮੋਸਟ 30 ਹੀ ਬਣ ਜਾਂਦੇ ਆ। ਤੇ ਜਾਣ ਤੋਂ ਪਹਿਲਾਂ ਮੈਂ ਜਿਵੇਂ ਕਿ ਤੁਹਾਨੂੰ ਕਿਹਾ ਸੀ ਕਿ ਆਪਾਂ ਗੱਲਬਾਤ ਉਹ ਛੋਟੀ ਜਿਹੀ ਕਹਾਣੀ ਆ ਬੰਦੇ ਦੀ ਸੋਚ ਦੇ ਮੁਤਾਬਕ ਕਿ ਕਿਸ ਤਰ੍ਹਾਂ ਉਹਦੀ ਸੋਚ ਆ ਦੂਸਰਿਆਂ ਲਈ ਕਿੱਦਾਂ ਹੁੰਦੀ ਆ ਤੇ ਆਪਣੇ ਲਈ ਕੀ ਹੁੰਦੀ ਆ, ਤੇ ਆਪਣੇ ਲਈ ਜਦੋਂ ਉਹੀ ਵਰਡ ਅਸੀਂ ਵਰਤਦੇ ਆ ਤਾਂ ਉਦੋਂ ਕਿੱਦਾਂ ਦਾ ਮਹਿਸੂਸ ਹੁੰਦਾ ਵਾ। ਸੋ ਉਸਦਾ ਨਾਮ ਸੀ ਜੀ ਚਾਲੂ। ਤੇ ਇਹ ਜਿਹੜੀ ਸਟੋਰੀ ਆ ਇਹ ਲਿਖੀ ਹੋਈ ਆ ਜੀ ਜਗਮੀਤ ਸਿੰਘ ਹਠੂਰ ਤੋਂ। ਕਹਿੰਦੇ ਕਿ ਬੱਸ ਚੱਲ ਰਹੀ ਸੀ, ਸ਼ਾਮ 6:45 ਦਾ ਵੇਲਾ ਸੀ, ਅੱਜ ਦੇ ਜ਼ਮਾਨੇ ਦੇ ਗੀਤ ਚੱਲ ਰਹੇ ਸੀ ਤੇ ਇੱਕ ਕੁੜੀ ਚੱਲਦੇ ਹੋਏ ਗੀਤਾਂ ਦੇ ਨਾਲ ਖੁਦ ਗੁਣਗੁਣਾ ਰਹੀ ਸੀ ਤੇ ਕੋਲ ਹੀ ਬੈਠਾ ਇੱਕ ਮੁੰਡਾ ਦੂਸਰੇ ਮੁੰਡੇ ਨੂੰ ਕਹਿੰਦਾ ਲੱਗਦਾ ਇੱਥੇ ਕੰਮ ਬਣ ਸਕਦਾ, ਤੇ ਦੂਸਰਾ ਮੁੰਡਾ ਕਹਿੰਦਾ ਕਿਉਂ ਤੂੰ ਕਿਵੇਂ ਦੱਸ ਸਕਦਾ ਇੱਥੇ ਕੰਮ ਬਣ ਸਕਦਾ ਜਾਂ ਨਹੀਂ। ਦੂਸਰੇ ਮੁੰਡੇ ਨੇ ਪਹਿਲੇ ਨੂੰ ਪੁੱਛਿਆ ਤਾਂ ਫਿਰ ਪਹਿਲੇ ਨੇ ਜਵਾਬ ਦਿੱਤਾ ਕਹਿੰਦਾ ਇੰਜ ਗਾਣਿਆਂ ਦੇ ਨਾਲ ਤਾਂ ਕੋਈ ਚਾਲੂ ਹੀ ਗਾਊ। ਦੂਸਰਾ ਮੁੰਡਾ ਸਿਆਣਾ ਸੀ, ਕੁਛ ਨਾ ਬੋਲਿਆ, ਚੁੱਪ ਕਰਕੇ ਬੈਠਾ ਗਿਆ ਤੇ ਅਗਲਾ ਗਾਣਾ ਚੱਲ ਪਿਆ। ਹੋਇਆ ਕਿ ਜੇ ਨੱਚਦੀ ਦੀ ਬਾਂਹ ਫੜ ਲਈ ਡਾਕਾ ਤਾਣੀ ਮਾਰਿਆ। ਉਹੀ ਮੁੰਡਾ ਜੋ ਕੁੜੀ ਬਾਰੇ ਮੰਦਾ ਚੰਗਾ ਬੋਲ ਰਿਹਾ ਸੀ ਗੀਤ ਦੀ ਲੋਰ ਵਿੱਚ ਗੁਆਚ ਗਿਆ ਤੇ ਗਾਣੇ ਦੇ ਨਾਲ ਨਾਲ ਗਾਉਣ ਲੱਗ ਪਿਆ। ਤੇ ਜਿਹੜਾ ਦੂਸਰਾ ਮੁੰਡਾ ਕੋਲ ਬੈਠਾ ਦੇਖ ਰਿਹਾ ਸੀ ਉਹਨੂੰ ਕਹਿੰਦਾ ਓਏ ਚਾਲੂ ਹੈਡਫੋਨ ਦਈ। ਉਹ ਮੁੰਡਾ ਬੜਾ ਗੁੱਸੇ ਹੁੰਦਾ ਕਹਿੰਦਾ ਬਾਈ ਆ ਕੀ ਬੋਲ ਰਿਹਾ, ਮੈਨੂੰ ਚਾਲੂ ਕਿਵੇਂ ਆਖਿਆ ਤੂੰ? ਤੇ ਦੂਸਰੇ ਮੁੰਡੇ ਨੇ ਨਾਲ ਹੀ ਜਵਾਬ ਦਿੱਤਾ ਕਹਿੰਦਾ ਬਾਈ ਤੂੰ ਹੀ ਤਾਂ ਦੱਸਿਆ ਸੀ ਕਿ ਗਾਣਿਆਂ ਦੇ ਨਾਲ ਨਾਲ ਗਾਉਣ ਵਾਲਾ ਚਾਲੂ ਹੁੰਦਾ, ਜੇ ਕੁੜੀਆਂ ਤੇ ਲਾਗੂ ਹੁੰਦਾ ਤਾਂ ਫਿਰ ਮੁੰਡਿਆਂ ਤੇ ਵੀ ਹੋਊ। ਤੇ ਪਹਿਲਾ ਮੁੰਡਾ ਚੁੱਪ ਕਰ ਗਿਆ। 7:00 ਤਾਂ ਬੱਸ ਕੰਡਕਟਰ ਨੇ ਗੁਰਬਾਣੀ ਦਾ ਸ਼ਬਦ ਲਾਤਾ, ਸੰਤਾਂ ਕੇ ਕਾਰਜ ਆਪ ਖਲੋਇਆ ਆਪ ਖਲੋਇਆ। ਹੁਣ ਉਹ ਜਿਹੜੀ ਕੁੜੀ ਸੀ ਸ਼ਬਦ ਦੇ ਨਾਲ ਨਾਲ ਹਲਕੀ ਜਿਹੀ ਤੇ ਮਿੱਠੀ ਆਵਾਜ਼ ਦੇ ਵਿੱਚ ਸ਼ਬਦ ਗੁਣਗੁਣਾ ਰਹੀ ਸੀ। ਸ਼ਾਇਦ ਕੁੜੀ ਨੂੰ ਸੰਗੀਤ ਨਾਲ ਪਿਆਰ ਸੀ, ਇਸੇ ਕਰਕੇ ਉਹ ਜੋ ਵੀ ਬੱਸ ਦੇ ਵਿੱਚ ਗਾਣਾ ਚੱਲਦਾ ਸੀ ਉਸਦੇ ਨਾਲ ਆਪਣੀ ਆਵਾਜ਼ ਦੇ ਰਹੀ ਸੀ, ਗੁਣਗੁਣਾ ਰਹੀ ਸੀ। ਤੇ ਬਸ ਇਹ ਦੇਖ ਕੇ ਹੁਣ ਉਹ ਮੁੰਡਾ ਚੁੱਪ ਸੀ। ਸੋ ਇਹ ਸੀ ਜੀ ਛੋਟੀ ਜੀ ਦੋ ਮਤਲਬ ਉਹਨੇ ਸਿਚੁਏਸ਼ਨਾਂ ਦੱਸੀਆਂ, ਛੋਟੀ ਜੀ ਸਟੋਰੀ ਕਿ ਕਿਸ ਤਰ੍ਹਾਂ ਬੰਦੇ ਦੀ ਸੋਚ ਆ ਉਹ ਆਪਣੇ ਲਈ ਕੁਛ ਹੋਰ ਤੇ ਦੂਸਰਿਆਂ ਲਈ ਕੁਛ ਹੋਰ ਹੁੰਦੀ ਆ। ਬਸ ਇਹੀ ਕਹਿਣ ਦਾ ਮਕਸਦ ਸੀ ਜੀ ਅਖੀਰ ਤੇ ਕਿ ਜੋ ਕੁਛ ਅਸੀਂ ਦੂਸਰਿਆਂ ਲਈ ਸੋਚਦੇ ਹਾਂ ਕਦੇ ਨਾ ਕਦੇ ਆਪਣੇ ਲਈ ਸੋਚ ਕੇ ਦੇਖੋ। ਕਿਸੇ ਦੀ ਵੀ ਪ੍ਰੋਬਲਮ ਸੁਣਨ ਜਾਂ ਸਮਝਣ ਤੋਂ ਪਹਿਲਾਂ ਉਸ ਜਗ੍ਹਾ ਤੇ ਖੁਦ ਜਾ ਕੇ ਦੇਖੋ, ਫਿਰ ਤੁਸੀਂ ਉਸ ਜਿਹੜੀ ਜੋ ਵੀ ਉਸ ਬੰਦੇ ਦੀ ਸਿਚੁਏਸ਼ਨ ਹੁੰਦੀ ਆ, ਜੋ ਵੀ ਉਹ ਹਰਕਤਾਂ ਕਰ ਰਿਹਾ ਵਾ, ਉਸ ਨੂੰ ਸ਼ਾਇਦ ਵਧੀਆ ਤਰੀਕੇ ਦੇ ਨਾਲ ਹੈਂਡਲ ਵੀ ਕਰ ਸਕਦੇ ਹੋ ਤੇ ਉਸ ਬੰਦੇ ਨੂੰ ਸਮਝਾ ਵੀ ਸਕਦੇ ਹੋ ਤੇ ਖੁਦ ਵੀ ਸਮਝ ਸਕਦੇ ਹੋ। ਕਈ ਵਾਰੀ ਬੰਦਾ ਇੰਨਾ ਸਟ੍ਰੈਸਡ ਹੁੰਦਾ ਵਾ ਕਿ ਉਹਨੂੰ ਖੁਦ ਨੂੰ ਵੀ ਪਤਾ ਨੀ ਹੁੰਦਾ ਤੇ ਉਹ ਕੀ ਕਰ ਰਿਹਾ ਵਾ, ਕਿਉਂਕਿ ਲਾਈਫ ਈਜ਼ੀ ਨੀ ਹੈਗੀ, ਅਪ ਡਾਊਨ ਚੱਲਦੇ ਰਹਿੰਦੇ ਆ। ਕੁਛ ਬੰਦੇ ਹੁੰਦੇ ਆ ਜੋ ਸਮੇਂ ਦੀ ਚਾਲ ਦੇ ਨਾਲ ਢਲ ਜਾਂਦੇ ਆ, ਪਰ ਕਈ ਹੁੰਦੇ ਜੋ ਉਸ ਚਾਲ ਦੇ ਨਾਲ ਢਲ ਨੀ ਪਾਉਂਦੇ ਤੇ ਕਿਤੇ ਨਾ ਕਿਤੇ ਟੁੱਟ ਜਾਂਦੇ ਆ। ਸੋ ਉਹ ਟੁੱਟੇ ਹੋਏ ਇਨਸਾਨ ਦੀ ਜਿਹੜੀ ਹਾਲਤ ਹੁੰਦੀ ਆ ਉਹ ਕੀ ਹੁੰਦੀ ਆ, ਉਹ ਸਮਝਣ ਦੇ ਲਈ ਸਾਨੂੰ ਉਸ ਜਗ੍ਹਾ ਤੇ ਜਾ ਕੇ ਖੜਨਾ ਪੈਂਦਾ ਵਾ, ਤਾਂ ਅਸੀਂ ਉਹਨਾਂ ਦੀ ਵਧੀਆ ਤਰੀਕੇ ਦੇ ਨਾਲ ਮਦਦ ਵੀ ਕਰ ਸਕਦੇ ਹਾਂ। ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਹੁਣ ਟਾਈਮ ਹੋ ਚੁੱਕਾ ਵਾ ਤੇ ਮੈਨੂੰ ਜਾਣਾ ਪੈਣਾ, ਮੈਸੇਜ ਆਪਾਂ ਸਾਰਿਆਂ ਦੇ ਲੈ ਲਏ ਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣ ਦੇ ਲਈ। ਤੇ ਪਰ ਹਾਂਜੀ ਜੇ ਕਿਸੇ ਦਾ ਮੈਸੇਜ ਰਹਿ ਗਿਆ ਹੋਵੇ ਤਾਂ ਜਾਂ ਕੋਈ ਗੱਲ ਬੁਰੀ ਲੱਗੀ ਹੋਵੇ ਤਾਂ ਉਹਦੇ ਲਈ ਮਾਫ਼ ਕਰ ਦਿਓ ਜੀ, ਕਿਉਂਕਿ ਕੱਲ ਨੂੰ ਕਰਵਾ ਚੌਥ ਆ, ਤੁਹਾਨੂੰ ਲੰਬੀ ਉਮਰ ਦੀ ਦਾਤ ਮਿਲਣੀ ਆ। ਤੇ ਲਓ ਫਿਰ ਤੁਸੀਂ ਕਰੋ ਜੀ ਇੰਜੋਏ ਵੀਕਐਂਡ, ਤੇ ਤੁਹਾਡੇ ਫਰਮਾਇਸ਼ ਦੇ ਸਾਰੇ ਗਾਣੇ ਜਿਹੜੇ ਤੁਸੀਂ ਅੱਜ ਸੁਣਨਾ ਚਾਹੁੰਦੇ ਸੀ ਉਹ ਮੈਂ ਛੱਡ ਕੇ ਜਾ ਰਹੀ ਹਾਂ, ਤੇ ਅਗਲੇ ਹਫ਼ਤੇ ਆਪਾਂ ਇਸੇ ਟਾਈਮ ਇਸੇ ਦਿਨ ਫਿਰ ਮਿਲਾਂਗੇ, ਲਾਵਾਂਗੇ ਲਹਿਰਾਂ ਬਹਿਰਾਂ ਹਰਮ ਰੇਡੀਓ ਦੇ ਬੇੜੇ। ਤੁਸੀਂ ਨਾ ਕਿਤੇ ਜਾਇਓ, ਸੁਣਦੇ ਰਹੋ ਆਪਣੇ ਮਨਪਸੰਦ ਗਾਣੇ, ਤੇ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸੋਹਣੇ ਸੋਹਣੇ ਪ੍ਰੋਗਰਾਮ ਹਰਮ ਰੇਡੀਓ ਦੇ ਸੰਗ। ਤਦ ਤੱਕ ਦੇ ਲਈ ਸਭ ਰਾਖਾ।
ਸਿੱਧੂ ਮੂਸੇਵਾਲਾ
ਰਾਜਾ
ਚੇਂਜਰ ਇਨ ਦਾ ਹਾਊਸ ਬੇਬੀ, ਚੇਂਜਰ ਇਨ ਦਾ ਹਾਊਸ ਬੇਬੀ।
ਓ ਮਿਡਲ ਕਲਾਸ ਫੈਮਿਲੀ ਚੋ ਉੱਠਿਆ ਸਿਲਵਰ ਸਪੂਨ ਨਾ, 23 ਸਾਲਾਂ ਦੀ ਜ਼ਿੰਦਗੀ ਕੱਢ ਦਿੱਤੀ ਕੋਈ ਜਨੂਨ ਨਾ, ਮਹੀਨੇ ਵਿੱਚ ਗੀਤ ਕੱਢ ਬਣਿਆ ਸਟਾਰ ਕਹਿਤਾ ਜਣੇ ਖਣਿਆ, ਚਾਚੇ ਮਾਮਿਆਂ ਦੇ ਸਿਰਾਂ ਤੇ ਨੀ ਉੱਡਿਆ ਨੀ ਮੈਂ ਆਪ ਬਣਿਆ।